जिंदगी चाहे किन्नी भी मुश्किल क्यों ना होवे, तुसी हमेशा कुछ ना कुछ कर सकते हो अते सफल हो सकते हो। विचार स्टीफन हॉकिंग। अजिहे खूबसूरत विचारां दे लई बने रहो हरमन रेडियो आस्ट्रेलिया दे नाल। दिल पंजाबी, जज्बा पंजाबी। आवाज दा खूबसूरत मॉर्निंग संवाद। तुसी सुन रहे हो हरमन रेडियो आस्ट्रेलिया दे संग प्रोग्राम लहरां। दिल पंजाबी, जज्बा पंजाबी।
ਸਤਿ ਸ੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ। ਅੱਜ ਜੀ 25 ਅਪ੍ਰੈਲ ਆ ਜੀ ਤੇ 2016 ਤੇ ਜੇ ਅਸੀਂ ਕਰੀਏ ਦੇਸੀ ਮਹੀਨਿਆਂ ਦੀ ਗੱਲ ਤਾਂ 13 ਵਿਸਾਖ ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਬਰਾ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਦੇ ਨਾਲ ਜਿੱਥੋਂ ਜਿੱਥੋਂ ਵੀ ਜੁੜੇ ਹੋ ਜੀ, ਆਪ ਸਭ ਦਾ ਸਵਾਗਤ ਹੈ ਤੇ ਆਪ ਜੀ ਨੂੰ ਜੀ ਆਇਆਂ। ਆਉਣ ਵਾਲੇ 2 ਘੰਟੇ ਆਪ ਜੀ ਨਾਲ ਤੁਹਾਡਾ ਜਿਹੜਾ ਸੰਪਰਕ ਬਣਿਆ ਰਹੇਗਾ। ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀਆਂ ਸੁਣਨੀਆਂ, ਬਹੁਤ ਸਾਰਾ ਪਈਆਂ ਸੁਣਾਉਣੀਆਂ ਤੇ ਇਧਰਲੀਆਂ ਉਧਰਲੀਆਂ ਕਰਨੀਆਂ, ਖਬਰਾਂ ਦੇ ਝਾਤ ਮਾਰਨੀਆਂ, ਗੀਤ ਸੰਗੀਤ ਸੁਣਨਾ, ਮੌਸਮ ਦੀ ਜਾਣਕਾਰੀ ਲੈਣੀ ਆ ਤੇ ਨਾਲ ਨਾਲ ਕਿਸੇ ਮਸਲੇ ਦੇ ਉੱਤੇ ਚਿੰਤਾ ਵੀ ਜ਼ਾਹਰ ਕਰਨੀ ਆ, ਤਾਂ ਕਿ ਚਿੰਤਾ ਦੀ ਬਿੰਦੀ ਲੈ ਕੇ ਚਿਤਾ ਨਾ ਬਣੇ, ਚਿੰਤਾ ਦੇ ਉੱਤੇ ਚਿੰਤਨ ਕਰਕੇ ਉਹਦਾ ਹੱਲ ਕੱਢ ਲਿਆ ਜਾਵੇ। ਸੋ ਇਹੋ ਜਿਹੇ ਮਸਲੇ ਅੱਜ ਕੋਈ ਨਾ ਕੋਈ ਤੁਹਾਡੇ ਤੋਂ ਅਸੀਂ ਆਸ ਲਾਈ ਆ ਵੀ ਕੋਈ ਵਧੀਆ ਜਿਹਾ ਮਸਲਾ ਸਾਡੇ ਨਾਲ ਸਾਂਝਾ ਕਰੋ, ਤਾਂ ਕਿ ਅਸੀਂ ਉਸ ਮਸਲੇ ਦੇ ਉੱਤੇ ਆਪ ਸਭ ਨਾਲ ਸੰਪਰਕ ਕਰ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦਾ ਤਰੀਕਾ ਉਹੀ ਹੈ ਜੀ, harmanradio.com ਦੇ ਉੱਤੇ ਜਾ ਕੇ ਤੁਸੀਂ harmanradio@gmail.com ਦੇ ਉੱਤੇ ਜਾ ਕੇ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਤੇ ਜਾਂ ਸਾਨੂੰ request@harmanradio.com ਜਿਹੜੀ ਇਹਦੇ ਉੱਤੇ ਸਹੀ ਈਮੇਲ, ਜਿਹੜੀ ਸਾਡੀ ਸਟੂਡੀਓ ਈਮੇਲ ਆ, ਜਿਹੜੀ ਪ੍ਰੋਗਰਾਮ ਦੀ ਈਮੇਲ ਆ, request@harmanradio, ਕਿਉਂਕਿ ਪਹਿਲਾਂ ਮੈਂ ਈਮੇਲ ਗਲਤ ਦੱਸ ਗਿਆ ਸੀ, ਮਾਫੀ ਚਾਹੁੰਦਾ। request@harmanradio.com ਇਹ ਸਾਡਾ ਈਮੇਲ ਪਤਾ ਜੀ। ਤੇ ਜੇ ਤੁਸੀਂ ਸਾਨੂੰ ਟੈਲੀਗ੍ਰਾਮ ਕਰਨਾ ਚਾਹੁੰਦੇ ਹੋ ਤਾਂ harmanradio.com ਲਿਖ ਕੇ ਹੀ ਟੈਲੀਗ੍ਰਾਮ ਦੇ ਉੱਤੇ ਲੱਭ ਜਾਂਦਾ। ਹਰਮਨ ਰੇਡੀਓ ਇਕੱਲਾ ਲਿਖਣਾ ਪੈਂਦਾ, ਪਰ ਪਹਿਲਾਂ ਟੈਲੀਗ੍ਰਾਮ ਦਾ ਐਪ ਤੁਹਾਨੂੰ ਡਾਊਨਲੋਡ ਕਰਨਾ ਪੈਣਾ ਜੀ। ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਟੈਲੀਗ੍ਰਾਮ ਦੇ ਐਪ ਡਾਊਨਲੋਡ ਕਰ ਲਏ ਤੇ ਉੱਥੇ ਬਹੁਤ ਸਾਰੇ ਮੈਸੇਜ ਆਉਂਦੇ ਆ। ਸੋ ਤੁਸੀਂ ਵੀ ਇਹਨੂੰ ਟਰਾਈ ਕਰ ਸਕਦੇ ਹੋ ਜੀ। ਤੇ ਫੋਨ ਕਾਲ ਦੀ ਜੇ ਗੱਲ ਕਰੀਏ ਤਾਂ ਫੋਨ ਕਾਲ ਆਪਾਂ ਹੁਣ ਤੋਂ ਥੋੜੇ ਜਿਹੇ ਅੱਧੇ ਘੰਟੇ ਬਾਅਦ ਖੋਲਾਂਗੇ ਤੇ ਉਹ ਕਾਲ 02-8599-2811 ਦੇ ਉੱਤੇ ਤੁਸੀਂ ਸਾਨੂੰ ਕਰ ਸਕਦੇ ਹੋ। ਸੋ ਦੋਸਤੋ, ਆਵਾਜ਼ ਦੀ ਦੁਨੀਆਂ ਦਾ ਇਹ ਸਫ਼ਰ ਨਿਰੰਤਰਨ ਜਾਰੀ ਰਹੇ ਤੇ ਵਧੀਆ ਤੁਹਾਡੇ ਨਾਲ ਸਾਂਝ ਪੈਂਦੀ ਰਹੇ, ਉਹਦੇ ਲਈ ਸਾਨੂੰ ਜਿਹੜੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਾਂ ਜਿਹੜਾ ਪੈਟਰੋਲ ਜਿਹੜਾ ਪਾਉਣਾ ਕਿਸੇ ਵੀ ਚੀਜ਼ ਦੇ ਵਿੱਚ, ਈਂਧਨ ਪਾਉਣਾ ਜਾਂ ਫਿਊਲ ਪਾਉਣਾ ਕਹੀਏ, ਉਹਦਾ ਜਿਹੜਾ ਕੰਮ ਆ ਉਹ ਸਾਡੇ ਸੱਜਣ ਮਿੱਤਰ ਕਰ ਰਹੇ ਆ ਜੀ। ਉਹਨਾਂ ਸਭ ਦਾ ਅਸੀਂ ਧੰਨਵਾਦ ਕਰਦੇ ਆ ਜੀ, ਉਹਨਾਂ ਦੇ ਸੁਨੇਹੇ ਵੀ ਸੁਣਾਂਗੇ ਤੇ ਪਰ ਮੈਂ ਇੱਥੇ ਦੱਸ ਦਿਆਂ ਜੀ, ਅੱਜ ਦਾ ਪ੍ਰੋਗਰਾਮ ਸੀਡੀ ਬੈਟਰੀ ਤੋਂ ਦਵਿੰਦਰ ਸਿੰਘ, ACT ਕੈਨਬਰਾ ਤੋਂ ਸੁਖਪਾਲ ਸਿੰਘ, ਪ੍ਰਦੀਪ ਸਿੰਘ ਤੂਰ ਫ੍ਰੈਜ਼ਨੋ ਵਾਲੇ, ਹਰਪ੍ਰੀਤ ਸਿੰਘ ਕੋਹਲੀ ਤੇ ਇੱਕ ਹੋਰ ਸੱਜਣਾ ਦਾ ਮੈਂ ਨਾਂ ਛੇਤੀ ਅਨਾਊਂਸ ਕਰਦਾ ਜੀ, ਉਹ ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਸਪਾਂਸਰ ਕਰ ਰਹੇ ਆ ਜੀ, ਤੇ ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਜਿਹੜੇ ਕਿ ਤੁਹਾਡੇ ਤੱਕ ਸਾਨੂੰ ਪਹੁੰਚਾਉਂਦੇ ਆ ਜਾਂ ਸਾਨੂੰ ਪਹੁੰਚਾਇਆ। ਸੋ ਦੋਸਤੋ, ਆਵਾਜ਼ ਦੀ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਕਹਿੰਦੇ ਨੀ ਹੁੰਦੇ, ਜਿਹੜੀਆਂ ਇੱਕ ਦੂਜੇ ਨਾਲ ਸਾਂਝ ਪਾ ਕੇ ਤੁਸੀਂ ਉਹਨਾਂ ਦਾ ਹੱਲ ਕੱਢ ਸਕਦੇ ਆ, ਤੇ ਸਾਂਝ ਤਾਂ ਹੀ ਪੈਂਦੀ ਹੈ ਜੀ ਜੇ ਤੁਸੀਂ ਦਿਲ ਖੋਲ ਕੇ ਗੱਲ ਕਰੋ। ਤੇ ਸਾਡੇ ਜਿਹੜੇ ਚੌਥੇ ਸਪਾਂਸਰ ਨੇ ਜੀ, ਗੁਰਜੋਵਨਜੀਤ ਸਿੰਘ ਮੈਲਬਨ ਤੋਂ। ਸੋ ਸਾਰੇ ਇਹ 50 ਸਪੋਰਟਰਸ ਦਾ ਸਾਡਾ ਅਸੀਂ ਬਹੁਤ ਧੰਨਵਾਦੀ ਆ ਜੀ, ਤੇ ਵੇਲੇ ਵੇਲੇ ਸਿਰ ਇਹਨਾਂ ਨੂੰ ਅਸੀਂ ਯਾਦ ਵੀ ਕਰਦੇ ਆ ਤੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਰਹਿੰਦੇ ਆ, ਤਾਂ ਕਿ ਇਹ ਪ੍ਰੋਗਰਾਮ ਆਪ ਜੀ ਤੱਕ ਸੁਖਾਲਾ ਪਹੁੰਚਦਾ ਰਹੇ। ਸੋ ਆਵਾਜ਼ ਦੇ ਸਫ਼ਰ ਦੇ ਵਿੱਚ ਅਸੀਂ ਤਾਂ ਹੀ ਕਾਮਯਾਬ ਹੁੰਦੇ ਹਾਂ ਜੇ ਸਾਡੇ 'ਚ ਡਾਇਲੋਗ ਹੁੰਦਾ, ਜੇ ਅਸੀਂ ਦੋ ਤਰਫੀ ਗੱਲ ਕਰਦੇ ਹਾਂ। ਜੇ ਅਸੀਂ ਇੱਕ ਤਰਫੀ ਗੱਲ ਕਰਦੇ ਹਾਂ ਤਾਂ ਉਹ ਕਈ ਵਾਰੀ ਕੀ ਹੁੰਦਾ ਵੀ ਥੋਪਣੀ ਹੋ ਜਾਂਦੀ ਹੈ ਗੱਲ, ਕਿਸੇ ਦੇ ਉੱਤੇ ਥੋਪੀ ਜਾਵੇ ਗੱਲ ਤਾਂ ਉਹ ਵੀ ਵਧੀਆ ਨਹੀਂ ਹੁੰਦੀ। ਸੋ ਕੋਸ਼ਿਸ਼ ਕਰਿਆ ਕਰੋ ਸਾਂਝ ਦੋਨੇ ਪਾਸਿਓਂ ਪਵੇ। ਹੋ ਸਕਦਾ ਅਸੀਂ ਕੋਈ ਗਲਤ ਸੋਚਦੇ ਹੋਈਏ, ਹੋ ਸਕਦਾ ਅਸੀਂ ਕੋਈ ਗਲਤ ਗੱਲ ਕਰ ਰਹੇ ਹੋਈਏ, ਹੋ ਸਕਦਾ ਮਾਈਕ ਦੀ ਪਾਵਰ ਮਿਸਯੂਜ ਹੋ ਰਹੀ ਹੋਵੇ। ਸੋ ਤੁਹਾਡੇ ਕੋਲ ਵੀ ਹੱਥ ਹੈ ਜੀ, ਹੱਥ ਦੇ ਵਿੱਚ ਟੂਲ ਆ ਜੀ, ਤੁਸੀਂ ਵੀ ਦੁਰਸਤ ਸਾਨੂੰ ਕਰ ਸਕਦੇ ਹੋ। ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ, ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਅਸੀਂ ਚਾਹੁੰਦੇ ਹਾਂ ਵੀ ਅਸੀਂ ਇਸ ਜਿਹੜੀ ਪਲੇਟਫਾਰਮ ਦੇ ਜ਼ਰੀਏ ਇੱਕ ਚੰਗਾ ਸਮਾਜ ਸਿਰਜਣ ਦੇ ਵਿੱਚ ਥੋੜੀ ਬਹੁਤ ਆਪਣਾ ਬਣਦਾ ਹੱਕ ਤੇ ਭੂਮਿਕਾ ਦੇ ਨਿਭਾ ਸਕੀਏ। ਸੋ ਦੋਸਤੋ, ਅੱਜ ਦੇ ਵਿਚਾਰ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਚਾਹੁੰਦਾ ਥੋੜਾ ਜਿਹਾ, ਹਜੇ ਮੈਨੂੰ ਲੱਗਦਾ ਮੇਰਾ ਵੀ ਜਵਾਨ ਆ ਉਹ ਪਲਟ ਨਹੀਂ ਰਹੀ, ਤੇ ਥੋੜਾ ਜਿਹਾ ਹੋਰ ਐਨਰਜੀ ਇਕੱਠੀ ਕਰਕੇ ਮੈਂ ਆਉਣਾ ਵਾਪਸ ਤੇ ਅੱਜ ਦੇ ਵਿਚਾਰ ਦੇ ਉੱਤੇ ਗੱਲ ਕਰਦੇ ਹਾਂ ਜੀ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਵੀ ਭੇਜਤਾ ਜੀ ਵਿਚਾਰ ਸਾਨੂੰ। ਸੋ ਅੱਜ ਦੇ ਵਿਚਾਰ ਤੇ ਗੱਲ ਕਰਨ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ ਜੀ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਤੁਹਾਡੇ ਨਾਲ ਛੇਤੀ। जी दोस्तो गीत सुन रहे सी प्रीत बराड़ दी आवाज दे विच ते सुबह सुबह उम्मीद है जी गीत तुहानू पसंद आया होना ते गीत तो बाद प्रोग्राम दे विच आपां जे विचार अज दे विचार दे उत्ते गल करिए ते अज दा विचार जिहड़ा मेरी निगाह च इक पिया सीगा ते मैं उस ते वी एक हुंगारा भेजा जी ते भी आपां गलबात करांगे। सो पहला मैं दलजीत सिंह मेहता चौकोर वालों भेजे एक फोटो मैसेज की गल करा, उन्होंने लिखा जी शराब की बोतल ते बिकन वाले लोग मुल्क विच बदलाव दी आसां लगाई बैठे ने। मैं इस जिहड़े विचार नाल मैनूं लगदा पूर्ण तौर दे उत्ते सहमत नहीं हैगा। ਉਹ ਸਹਿਮਤ ਨਾ ਹੋਣ ਦਾ ਕਾਰਨ ਇਹ ਹੈ ਜੀ ਵੀ ਜਿਹੜੇ ਬੰਦੇ ਸ਼ਰਾਬ ਦੀ ਬੋਤਲ ਤੇ ਵਿਕਦੇ ਆ ਉਹਨਾਂ ਨੂੰ ਮੁਲਕ ਨਾਲ ਤਾਂ ਕੋਈ ਲਾਗਾ ਦੇਗਾ ਹੀ ਨਹੀਂ, ਉਹਨਾਂ ਨੂੰ ਤਾਂ ਮਸਲਿਆਂ ਨਾਲ ਕੋਈ ਲਾਗਾ ਦੇਗਾ ਨਹੀਂ, ਉਹਨਾਂ ਨੂੰ ਤਾਂ ਇਹ ਚੀਜ਼ ਦਾ ਗਿਆਨ ਹੀ ਹੈ ਨਹੀਂ ਵੀ ਜਿਹੜੀ ਬੋਟ ਆ ਉਹਦੇ ਨਾਲ ਅਸੀਂ ਭਵਿੱਖ ਸੰਵਾਰ ਸਕਦੇ ਹਾਂ, ਇਹ ਚੀਜ਼ ਉਹਨਾਂ ਨੂੰ ਨੌਲੇਜ ਹੀ ਨਹੀਂ ਹੈ। ਸੋ ਇਸ ਕਰਕੇ ਇਸ ਨੂੰ ਆਪਾਂ ਇਹ ਨਾ ਕਹੀਏ ਵੀ ਮੁਲਕ ਚ ਬਦਲਾਅ ਦਾ ਜਿਹੜਾ ਆਸਾ ਨਾ ਉਹ ਅਸੀਂ ਲਾਈ ਬੈਠੇ ਹਾਂ, ਤੁਹਾਡੇ ਸਾਡੇ ਵਰਗੇ ਜਿਹੜੇ ਕੁਛ ਜਾਗਰੂਕ ਆ ਜਿਹਨਾਂ ਨੂੰ ਐਂ ਲੱਗਦਾ ਵੀ ਸੁਧਾਰ ਹੋ ਜਾਈਏ ਉਹ ਆਸ ਲਾਈ ਬੈਠੇ ਆ, ਪਰ ਜਿਹੜੇ ਸ਼ਰਾਬ ਦੀ ਬੋਤਲ ਤੇ ਵਿਕਣ ਵਾਲੇ ਆ ਉਹ ਤਾਂ ਅਗਲੇ ਇਲੈਕਸ਼ਨ ਨੂੰ ਉਡੀਕਦੇ ਰਹਿੰਦੇ ਆ ਵੀ ਅਗਲੇ ਇਲੈਕਸ਼ਨ ਕਦੋਂ ਆਉਣਗੇ ਤੇ ਫਿਰ ਕਦੋਂ ਸ਼ਰਾਬ ਦੀ ਬੋਤਲ ਮਿਲੂਗੀ। ਸੋ ਅੱਜ ਦੀ ਇਸ ਗੱਲ ਦੇ ਉੱਤੇ ਮੈਨੂੰ ਲੱਗਦਾ ਇੰਨੀ ਕੁ ਗੱਲ ਹੀ ਕਾਫੀ ਆ, ਪਰ ਕੁੱਲ ਮਿਲਾ ਕੇ ਇੱਕ ਕੌੜੀ ਸੱਚਾਈ ਆ ਜੀ ਵੀ ਉਸ ਮੁਲਕ ਦਾ ਸੁਧਾਰ ਨਹੀਂ ਹੋ ਸਕਦਾ ਜਿੱਥੇ ਲੋਕ ਇੱਕ ਬੋਤਲ ਲਈ ਵਿਕ ਜਾਂਦੇ ਆ। ਪਰ ਅੱਜ ਮੈਨੂੰ ਜਿਹੜੇ ਇੱਕ ਜਿਹੜੇ ਵਿਚਾਰ ਦੀ ਗੱਲ ਨਜ਼ਰ ਪਈ ਸੀ ਉਸ ਵਿਚਾਰ ਦੇ ਵਿੱਚ ਇਹ ਗੱਲ ਆਉਂਦੀ ਸੀ ਵੀ ਕਹਿੰਦੇ ਵਕਤ ਆ ਨਾ ਜਿਹੜਾ ਵਕਤ ਕਹਿੰਦੇ ਦਿਖਦਾ ਨਹੀਂ ਪਰ ਦਿਖਾ ਬਹੁਤ ਕੁਛ ਦਿੰਦਾ। ਕਾਫੀ ਵੱਡੀ ਸੱਚਾਈ ਆ ਵੀ ਵਕਤ ਆ ਜਿਹੜਾ ਉਹ ਆਪ ਨੂੰ ਦਿਖਾਈ ਨਹੀਂ ਦਿੰਦਾ ਪਰ ਉਹ ਆਪਦਾ ਜਿਹੜੇ ਇਹੋ ਜਿਹੇ ਚਮਤਕਾਰ ਦਿਖਾਉਂਦਾ ਵੀ ਬੰਦੇ ਨੂੰ ਵੱਡੇ ਵੱਡੇ ਬੰਦਿਆਂ ਨੂੰ ਦਰੁਸਤ ਕਰ ਦਿੰਦਾ ਤੇ ਵੱਡੇ ਵੱਡੇ ਦਰੁਸਤਾਂ ਨੂੰ ਵਿਗਾੜ ਵੀ ਦਿੰਦਾ। ਸੋ ਇਹ ਇੱਕ ਬਹੁਤ ਕੌੜੀ ਸੱਚਾਈ ਆ, ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਵੀ ਵਕਤ ਕੀ ਫਰੇਮ ਆ, ਵਕਤ ਦਾ ਫਰੇਮ ਕੀ ਕਹਿੰਦਾ। ਪਰ ਇਹ ਉਮਰ ਦੇ ਨਾਲ ਨਾਲ ਵਕਤ ਦੇ ਨਾਲ ਨਾਲ ਹੀ ਸਾਨੂੰ ਇਸ ਚੀਜ਼ ਦੀ ਸਮਝ ਆਉਂਦੀ ਆ, ਪਹਿਲਾਂ ਸਮਝ ਨਹੀਂ ਆਉਂਦੀ। ਸ਼ੁਰੂ ਦੇ ਦੌਰ ਦੇ ਵਿੱਚ ਤਾਂ ਸਾਨੂੰ ਬਿਲਕੁਲ ਹੀ ਸਮਝ ਨਹੀਂ ਆਉਂਦੀ, ਜਿਹੜਾ ਸ਼ੁਰੂ ਦਾ ਦੌਰ ਹੁੰਦਾ ਬਚਪਨ ਦਾ ਉਹਦੇ ਤਾਂ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਬਚਪਨ ਆ ਉਹ ਸਾਡਾ ਗੋਲਡਨ ਟਾਈਮ ਆ, ਉਦੋਂ ਸਮਾਪਤੀ ਇੰਨੀ ਕੁ ਹੁੰਦੀ ਹੈ ਤੇ ਅਸੀਂ ਉਸ ਨੂੰ ਵਰਤ ਨਹੀਂ ਪਾਉਂਦੇ, ਉਹਦਾ ਨਜ਼ਾਰਾ ਨਹੀਂ ਲੈ ਸਕਦੇ ਕਿਉਂਕਿ ਸਾਨੂੰ ਉਦੋਂ ਐਂ ਲੱਗਦਾ ਵੀ ਮੈਂ ਵੱਡਾ ਹੋ ਜਾਂ, ਛੇਤੀ ਦਿਨੇ ਵੱਡਾ ਹੋ ਜਾਂ। ਤਾਂ ਉਹ ਸਾਡਾ ਬਹੁਤ ਭਰਮ ਭੁਲੇਖਾ ਆਉਂਦਾ, ਜਦੋਂ ਉਮਰ ਦੀ ਸਮਝ ਆਉਂਦੀ ਆ ਉਦੋਂ ਜਾ ਕੇ ਪਤਾ ਲੱਗਦਾ ਵੀ ਵੱਡਾ ਹੋ ਕੇ ਕੀ ਖੱਟਿਆ, ਜੇ ਬਚਪਨ ਹੀ ਰਹਿੰਦਾ ਤਾਂ ਜ਼ਿਆਦਾ ਵਧੀਆ ਸੀ। ਸੋ ਵਕਤ ਦੇ ਨਾਲ ਨਾਲ ਜਿਹੜੀਆਂ ਹੋਰ ਚੇਂਜਸ ਆਉਂਦੀਆਂ ਤੇ ਉਹ ਬੰਦੇ ਨੂੰ ਸਮਝ ਆ ਜਿਹੜਾ ਉਹ ਦੇਰੀ ਨਾਲ ਆਉਂਦੀਆਂ। ਤੇ ਕਈ ਲੋਕ ਮੈਂ ਇਹੋ ਜਿਹੇ ਵੀ ਦੇਖੇ ਜਿਹੜੇ ਕਿ ਦਾੜੀ ਜ਼ਰੂਰ ਚਿੱਟੀ ਹੋ ਜਾਣੀ ਪਰ ਹਜੇ ਵੀ ਜਿਹੜੀ ਉਹ ਹਉਮੈਂ ਹੰਕਾਰ ਜਾਂ ਇਹ ਸੋਚ ਵੀ ਮੈਂ ਤਾਂ ਇਸ ਦੁਨੀਆਂ ਦੇ ਉੱਤੋਂ ਜਾਣਾ ਹੀ ਨਹੀਂ ਤੇ ਵੱਡੀਆਂ ਵੱਡੀਆਂ ਜਿਹੜੀਆਂ ਗੱਲਾਂ ਕਰਨੀਆਂ ਵੱਡੇ ਵੱਡੇ ਪੰਗੇ ਲੈਣੇ ਉਹ ਚੀਜ਼ਾਂ ਵੀ ਕਰਦੇ ਦੇਖਿਆ, ਫਿਰ ਉਹਨਾਂ ਲੋਕਾਂ ਨੂੰ ਉਹੀ ਕਹਾਵਤ ਹੈ ਜੀ ਵੀ ਜਿਹਨੂੰ ਅਕਲ ਚਿੱਟੀ ਦਾੜੀ ਹੋ ਕੇ ਵੀ ਨਹੀਂ ਆਈ ਉਹਨੂੰ ਫਿਰ ਅੱਧੂ ਬਾਅਦ ਆਊਗੀ ਵੀ ਕਦੋਂ। ਸੋ ਜਿੱਥੇ ਇੱਕ ਮੁਕਾਮ ਹੁੰਦਾ ਵਕਤ ਦਾ ਇੱਕ ਦੌਰ ਹੁੰਦਾ ਤੇ ਜਦੋਂ ਤੁਹਾਨੂੰ ਉਦੋਂ ਜਾ ਕੇ ਉਹ ਗੱਲਾਂ ਸਮਝ ਆਉਂਦੀਆਂ ਜਦੋਂ ਹੱਥੋਂ ਨਿਕਲ ਜਾਂਦੀਆਂ। ਪਰ ਜੇ ਕਹੀਏ ਇੱਕ ਮਿਡਲ ਏਜ ਦੀ ਗੱਲ ਕਰੀਏ, ਮੇਰੇ ਵਰਗੇ ਬੰਦੇ ਦੀ ਗੱਲ ਕਰੀਏ ਜਿਹੜਾ ਭਾਵੇਂ ਆਪਦੀ ਸੋਚ ਮੁਤਾਬਕ ਅਸੀਂ ਅੱਧੀ ਉਮਰ ਜਿਉਣ ਲਈ, ਆਪਦੀ ਸੋਚ ਮੇਰੀ ਸੋਚ ਜੇ ਕਹਿੰਦੀ ਆ ਤਾਂ ਵੀ ਅਸੀਂ ਜੇ 50 ਦੇ ਲਾਗੇ ਪਹੁੰਚੇ ਤਾਂ ਅੱਧੀ ਕੁਝ ਉਮਰ ਗੁਜ਼ਾਰ ਲਈ, ਪਰ ਸੱਚ ਇਹ ਆ ਵੀ ਜ਼ਿਆਦਾ ਉਮਰ ਗੁਜ਼ਾਰ ਲਈ, ਕਿਉਂਕਿ ਜਿਹੜੀ ਚੀਜ਼ ਬਾਰੇ ਪਤਾ ਹੀ ਨਹੀਂ ਹੈਗਾ, ਜਿਹਦਾ ਇਹ ਨਹੀਂ ਪਤਾ ਵੀ ਆਹ ਪ੍ਰੋਗਰਾਮ ਵੀ ਮੈਂ ਪੂਰਾ ਕਰ ਪਾਊਂਗਾ ਜਾਂ ਨਹੀਂ ਕਰ ਪਾਊਂਗਾ, ਤਾਂ ਉਸ ਬਾਰੇ ਮੈਂ ਕਿਵੇਂ ਕਹਿ ਸਕਦਾ ਵੀ ਮੈਂ ਅੱਧੀ ਉਮਰ ਗੁਜ਼ਾਰੀ ਆ। ਸੋ ਇਹ ਤਾਂ ਇਹੀ ਕਹਿਣੀ ਪਊਗੀ ਵੀ ਮੈਂ ਤਾਂ ਆਪਦੇ ਬੰਨਿਓ ਜਿੰਨੀ ਵੱਧ ਤੋਂ ਵੱਧ ਗੁਜ਼ਾਰਨੀ ਸੀ ਗੁਜ਼ਾਰ ਲਈ, ਇਦੋਂ ਵੱਧ ਪਤਾ ਨਹੀਂ ਵੀ ਹੈ ਜਾਂ ਨਹੀਂ ਹੈ। ਜੇ ਸਾਡੇ ਅੰਦਰ ਇਹ ਗੱਲ ਆ ਜੇ, ਜੇ ਅਸੀਂ ਇਹ ਸੋਚ ਲਈਏ ਵੀ ਵਕਤ ਆ ਪਤਾ ਨਹੀਂ ਕਦੋਂ ਕਿਵੇਂ ਤੇ ਕਿੱਧਰ ਨੂੰ ਕਰਵਟ ਲੈ ਜੇ ਤੇ ਅਸੀਂ ਹਰ ਪਲ ਜਿਉਣ ਲੱਗ ਜਾਈਏ, ਹਰ ਪਲ ਅਸੀਂ ਮਾਨਣ ਲੱਗ ਜਾਈਏ, ਤਾਂ ਮੈਨੂੰ ਲੱਗਦਾ ਜ਼ਿੰਦਗੀ ਖੂਬਸੂਰਤ ਆ, ਜ਼ਿੰਦਗੀ ਦੇ ਵਿੱਚ ਕੋਈ ਕਮੀ ਨਹੀਂ। ਪਰ ਪ੍ਰੋਬਲਮ ਇਹ ਆ ਵੀ ਅਸੀਂ ਅੱਜ ਨੂੰ ਆਪਦੇ ਨੂੰ ਵਿਗਾੜ ਕੇ ਅੱਜ ਅਸੀਂ ਨਹੀਂ ਆਪਦਾ ਵਕਤ ਵਧੀਆ ਗੁਜ਼ਾਰਨਾ ਤੇ ਕੱਲ ਦੇ ਭੁਲੇਖੇ ਚ ਬੈਠੇ ਹਾਂ ਵੀ ਕੱਲ ਸਾਡਾ ਚੰਗਾ ਆਜੂ, ਜੇ ਐਂ ਹੋ ਗਿਆ ਤਾਂ ਐਂ ਹੋਜੂ, ਐਂ ਹੋ ਗਿਆ ਉਹ ਐਂ ਨਾ ਹੋਇਆ ਅੱਜ ਤੱਕ ਨਾ ਹੋਵੇ। ਦੂਜੀ ਇਹ ਆ ਵੀ ਜਿਹੜੀ ਇੱਕ ਸਾਡੇ ਅੰਦਰ ਭਰਮ ਭੁਲੇਖਾ ਬਣਿਆ ਹੋਇਆ ਨਾ ਵੀ ਅਸੀਂ ਤਾਂ ਸਦੀਵੀ ਆ, ਅਸੀਂ ਤਾਂ ਇੱਥੇ ਰਹਿਣਾ ਤੇ ਅਸੀਂ ਏਡੇ ਏਡੇ ਵੱਡੇ ਪੰਗੇ ਲੈ ਲੈਂਦੇ, ਏਡੇ ਏਡੇ ਵੱਡੇ ਬਿਜ਼ਨਸ ਘਰ ਬਾਰ ਇਹੋ ਜਿਹੀਆਂ ਇਹ ਬਿਲਡਿੰਗਾਂ ਚਿਣ ਦਿੰਦੇ ਆ ਜਿਹੜੀਆਂ ਲੱਗਦਾ ਵੀ ਜਿਵੇਂ ਸਦੀਆਂ ਤੱਕ ਅਸੀਂ ਇਸ ਘਰ ਦੇ ਵਿੱਚ ਸਦੀਆਂ ਤੱਕ ਇਸ ਥਾਂ ਦੇ ਉੱਤੇ ਰਹਿਣਾ ਹੁੰਦਾ। ਪਰ ਦੋਸਤੋ ਇਹ ਜਿਹੜੀ ਮਿਡਲ ਏਜ ਆ ਨਾ ਇੱਥੇ ਆ ਕੇ ਜਿਹੜੀ ਮੇਰੀ ਸੋਚ ਮੁਤਾਬਕ ਹੁਣ ਮੈਂ ਆ ਜਿਹੜੀ ਏਜ ਚ ਚਾਹੇ ਉਹ ਮੇਰੀ ਸੋਚ ਆ ਵੀ ਮਿਡਲ ਚ ਆ ਮਿਡਲ ਚ ਭਾਵੇਂ ਹਾਂ ਨੀ ਪਰ ਇਹ ਸੋਚ ਇਸ ਉਮਰ ਚ ਆ ਕੇ ਪਤਾ ਲੱਗਦਾ ਵੀ ਇਹ ਤਾਂ ਖਿਸਕ ਗਈ ਹੱਥੋਂ ਇਹ ਤਾਂ ਗਿਆ ਕੰਮ ਤਾਂ ਹੁਣ ਤਾਂ ਪੰਜ ਚਾਰ ਸਾਲ ਜੋਗੇ ਹੱਡ ਰਹਿ ਗਏ ਚੱਲਣ ਜੋਗੇ ਤੇ ਉਦੋਂ ਬਾਅਦ ਤਾਂ ਘੜ ਘੜੀਸ ਘੜੀਸ ਜਿਹਨੂੰ ਕਹਿੰਦੇ ਆ ਉਹ ਰਹਿ ਗਈ ਆ ਤੇ ਤੁਸੀਂ ਨਿਹੱਥੇ ਹੋ ਜਾਣਾ ਤੁਸੀਂ ਫੇਰ ਉਹੀ ਪੋਜੀਸ਼ਨ ਆ ਕੱਲ ਕਿਸੇ ਨੇ ਫੋਟੋ ਸਾਂਝੀ ਕੀਤੀ ਸੀ ਵੀ ਇੱਕ ਛੋਟਾ ਜਿਹਾ ਬੱਚਾ ਵਾਕਰ ਦੇ ਸਹਾਰੇ ਚੱਲ ਰਿਹਾ ਤੇ ਇੱਕ ਉਹਦੇ ਸਾਹਮਣੇ ਬਜ਼ੁਰਗ ਵੀ ਵਾਕਰ ਦੇ ਸਹਾਰੇ ਚੱਲਦਾ ਆ ਰਿਹਾ ਸੋ ਜਿਹੜਾ ਵਿਚਲਾ ਸਫ਼ਰ ਆ ਵਾਕਰ ਤੋਂ ਵਾਕਰ ਤੱਕ ਦਾ ਜਿਹੜਾ ਵਿਚਲਾ ਸਫ਼ਰ ਆ ਉਹ ਹੁਣ ਦੇਖੋ ਅਸੀਂ ਕਿਵੇਂ ਮੈਨੇਜ ਕਰਨਾ ਕਿਸ ਢੰਗ ਨਾਲ ਮੈਨੇਜ ਕਰਨਾ ਜੇ ਹੁਣ ਅਸੀਂ ਕੋਈ ਚੰਗਾ ਵਿਹਾਰ ਵਤੀਰਾ ਆਪਦੇ ਬੱਚਿਆਂ ਨਾਲ ਆਪਦੇ ਮਾਪਿਆਂ ਨਾਲ ਕੀਤਾ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਵੀ ਉਹੋ ਜਿਹਾ ਵਰਤਾਰਾ ਮਿਲ ਜੇ ਸਾਡੇ ਬੱਚੇ ਸਾਡੇ ਪੁੱਤ ਪੋਤੇ ਜਾਂ ਸਾਡੇ ਸਾਡੀ ਆਉਣ ਵਾਲੀ ਜਨਰੇਸ਼ਨ ਸਾਨੂੰ ਕੇਅਰ ਕਰ ਲੇ ਪਰ ਜੇ ਅਸੀਂ ਨਹੀਂ ਕਿਸੇ ਦੀ ਕੇਅਰ ਕੀਤੀ ਤਾਂ ਅਸੀਂ ਇਹ ਨਹੀਂ ਲੱਭ ਸਕਦੇ ਅਸੀਂ ਇਹਦੇ ਬਾਰੇ ਸੋਚ ਵੀ ਨਹੀਂ ਸਕਦੇ ਵੀ ਸਾਨੂੰ ਕਿੱਥੋਂ ਮਿਲੂਗੀ ਸੋ ਦੋਸਤੋ ਗੱਲ ਇਹ ਆ ਵੀ ਤੁਸੀਂ ਵਕਤ ਨੂੰ ਸਦਉਪਯੋਗ ਕਰੋ ਵਕਤ ਨੂੰ ਕਦੇ ਵੀ ਇਸ ਢੰਗ ਨਾਲ ਨਾ ਲਓ ਵੀ ਅੱਜ ਕੀ ਆ ਕੱਲ ਨੂੰ ਚੰਗਾ ਹੋਜੂਗਾ ਕੱਲ ਕਿਸੇ ਨੇ ਨਹੀਂ ਦੇਖਿਆ ਮੰਨ ਲਓ ਅੱਜ ਤੁਸੀਂ ਛੁੱਟੀ ਮਨਾ ਰਹੇ ਹੋ ਜੇ ਅੱਜ ਛੁੱਟੀ ਦਾ ਤੁਸੀਂ ਆਨੰਦ ਨਹੀਂ ਮਾਣਿਆ ਤੇ ਸੋਚਿਆ ਵੀ ਅਗਲੇ ਸੰਡੇ ਆਨੰਦ ਮਾਣੂਗਾ ਜਾਂ ਅੱਜ ਛੁੱਟੀ ਦੌਰਾਨ ਤੁਸੀਂ ਜੋ ਕੁਛ ਕਰਨਾ ਉਹ ਨਹੀਂ ਕੀਤਾ ਤਾਂ ਅਗਲੇ ਸੰਡੇ ਦਾ ਕਿਸੇ ਨੂੰ ਨਹੀਂ ਪਤਾ ਜੀ ਵੀ ਉਦੋਂ ਵੀ ਆਨੰਦ ਆਊਗਾ ਤੁਹਾਨੂੰ ਉਹਨਾਂ ਲੋਕਾਂ ਨੂੰ ਆਨੰਦ ਆਉਂਦਾ ਹੀ ਨਹੀਂ ਜਿਹੜਾ ਜਿਹੜਾ ਮੈਂ ਦੇਖਿਆ ਨਾ ਕੱਲ ਬਾਰੇ ਸੋਚਦੇ ਵੀ ਕੱਲ ਨੂੰ ਸੌਖਾ ਆਜੂ ਆਹ ਕਰ ਲਈਏ ਕੱਲ ਨੂੰ ਸੌਖਾ ਆਜੂ ਕੱਲ ਕੋਈ ਸੌਖਾ ਨਹੀਂ ਹੈ ਜੀ ਕੱਲ ਨੂੰ ਇਹੀ ਕੁਝ ਹੀ ਹੋਣਾ ਸਾਰੇ ਕਿਤੇ ਸੋ ਇਸ ਕਰਕੇ ਦੋਸਤੋ ਧਿਆਨ ਰੱਖੋ ਜਿਹੜਾ ਵਕਤ ਤੁਹਾਨੂੰ ਮਿਲਿਆ ਬੜਾ ਕੀਮਤੀ ਆ ਦੂਰੀ ਵਾਰ ਉਹਨੇ ਆਉਣਾ ਨੀ ਇੱਕੋ ਵਾਰ ਉਹ ਆਇਆ ਜ਼ਿੰਦਗੀ ਚ ਹਰ ਕੰਮ ਜਿਹੜਾ ਤੁਹਾਡਾ ਫਾਈਨਲ ਸ਼ਾਟ ਆ ਉਹਨੂੰ ਲੜ ਕੇ ਗੁਜ਼ਾਰ ਲਓ ਉਹਨੂੰ ਭਿੜ ਕੇ ਗੁਜ਼ਾਰ ਲਓ ਉਹਨਾਂ ਨੂੰ ਮੂੰਹ ਸਜਾ ਕੇ ਗੁਜ਼ਾਰ ਲਓ ਉਹਨੂੰ ਮੂੰਹ ਤੇ ਮੁਸਕਾਨ ਲਿਆ ਕੇ ਗੁਜ਼ਾਰ ਲਓ ਇਹ ਤੁਹਾਡੇ ਹੱਥ ਚ ਆ ਇਹ ਕਿਸੇ ਦੇ ਹੱਥ ਚ ਨਹੀਂ ਹੁੰਦਾ ਚਾਹੇ ਲੜ ਭਿੜ ਕੇ ਗੁਜ਼ਾਰ ਲਓ ਕਈ ਵਾਰੀ ਮੈਂ ਦੇਖਿਆ ਭਰਾ ਨਾ ਭਰਾ ਪਿਓ ਨਾ ਪੁੱਤ ਤੇ ਮਾਂ ਨਾਲ ਪੁੱਤ ਏਦਾਂ ਲੜਾਈਆਂ ਝਗੜੇ ਇੱਕ ਦੂਜੇ ਨੂੰ ਖਿੱਚਾ ਧੂਈਆਂ ਅਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹਾਂ ਕਤਲੋ ਗੌਰਤ ਕੀ ਕੁਝ ਹੁੰਦਾ ਪਰ ਉਹਦੇ ਪਿੱਛੇ ਜੇ ਅਸੀਂ ਇਹ ਸੋਚ ਲਈਏ ਵੀ ਇਹ ਵਕਤ ਸੀਗਾ ਤੇ ਅਸੀਂ ਉਹ ਵਕਤ ਇਹਨਾਂ ਕੰਮਾਂ ਚ ਖਰਾਬ ਕਰ ਲਿਆ ਚੰਗਾ ਜਿਉਣ ਤੇ ਤਾਂ ਮੈਨੂੰ ਲੱਗਦਾ ਬਹੁਤ ਇਹਦੇ ਚ ਤਬਦੀਲੀ ਆਜੂ ਦੂਜੀ ਕੱਲ ਨਾ ਇੱਕ ਛੋਟੀ ਜਿਹੀ ਸਟੋਰੀ ਵੈਸੇ ਤਾਂ ਬਹੁਤ ਪਹਿਲਾਂ ਵੀ ਮੈਨੂੰ ਇਹ ਕਿਤੇ ਪੜ੍ਹਨ ਦਾ ਮੌਕਾ ਮਿਲਿਆ ਸੀ ਕੱਲ ਫਿਰ ਮੈਨੂੰ ਕਿਸੇ ਨੇ ਵਟਸਐਪ ਦੇ ਉੱਤੇ ਸ਼ੇਅਰ ਕੀਤੀ ਤੇ ਮੈਂ ਵੀ ਚਾਹੂੰਗਾ ਵੀ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਵੀ ਕਈ ਵਾਰੀ ਕੀ ਹੁੰਦਾ ਨਾ ਵੀ ਜ਼ਿੰਦਗੀ ਦੇ ਵਿੱਚ ਬੰਦਾ ਹੌਸਲਾ ਹਾਰ ਜਾਂਦਾ ਹੌਸਲਾ ਹਾਰਨ ਨਾਲ ਇਹੋ ਜਿਹਾ ਮਾਹੌਲ ਬਣ ਜਾਂਦਾ ਵੀ ਤੁਹਾਡੇ ਕੀਤੇ ਕਿਰਾਏ ਖੇ ਹੋ ਜਾਂਦੇ ਆ ਤੇ ਕਈ ਵਾਰੀ ਉਹੀ ਜਿਹੜੀ ਅਸੀਂ ਅਕਸਰ ਕਹਿੰਦੇ ਆ ਵੀ ਲਾਸਟ ਚਾਬੀ ਜਿਹੜੀ ਤਾਲਾ ਖੋਲ ਦਿੰਦੀ ਹੈ ਤੇ ਅਸੀਂ ਉਦੋਂ ਪਹਿਲਾਂ 100 ਚਾਬੀ ਟਰਾਈ ਕਰਕੇ ਤੇ ਹਾਰ ਜਾਂਦੇ ਆ ਵੀ ਨਹੀਂ ਖੁੱਲਿਆ ਇਹ ਨਹੀਂ ਖੁੱਲਦਾ ਤੇ ਅਖੀਰਲੀ ਚਾਬੀ ਨੂੰ ਟਰਾਈ ਨਹੀਂ ਕਰਦੇ ਸੋ ਇਹ ਮੈਂ ਤਾਂ ਆਪਣੀ ਜ਼ਿੰਦਗੀ ਚ ਵੀ ਦੇਖਿਆ ਵੀ ਜਿਹੜਾ ਬੰਦਾ ਗਿਵ ਅਪ ਕਰ ਗਿਆ ਕਿਤੇ ਵੀ ਉਹ ਬਹੁਤ ਕੁਝ ਲੂਜ਼ ਕਰ ਜਾਂਦਾ ਜੇ ਤੁਸੀਂ ਗਿਵ ਅਪ ਨਹੀਂ ਕੀਤਾ ਆਪਦਾ ਸਬਰ ਬਣਾਈ ਰੱਖਿਆ ਤੇ ਤੁਸੀਂ ਉਸ ਕੰਮ ਨੂੰ ਫੇਰ ਟਰਾਈ ਕਰਦੇ ਲੱਗੇ ਰਹੇ ਤਾਂ ਉਹ ਹੌਸਲਾ ਹੁੰਦਾ ਤੁਹਾਡਾ ਜਿਹੜਾ ਤੁਹਾਡੇ ਨਾਲ ਖੜਾ ਹੁੰਦਾ ਤੇ ਹੌਸਲਾ ਜਿਹਨੇ ਸਾਂਭਲਿਆ ਉਹਦੀ ਹਮੇਸ਼ਾ ਜਿੱਤ ਹੋਈ ਆ ਇਹ ਇੱਕ ਸੱਚਾਈ ਆ ਦੁਨਿਆਵੀ ਸੱਚਾਈ ਅੱਜ ਤੱਕ ਹੌਸਲਾ ਹਾਰਨ ਵਾਲਾ ਬੰਦਾ ਜਿੱਤਿਆ ਨਹੀਂ ਤੇ ਹੌਸਲਾ ਗਵਾਉਣ ਵਾਲਾ ਬੰਦਾ ਕਦੇ ਜਿੱਤ ਦੇ ਨੇੜੇ ਨਹੀਂ ਪਹੁੰਚਿਆ ਜਿਹਨੇ ਹੌਸਲਾ ਰੱਖਿਆ ਉਹ ਕਦੇ ਹਾਰਿਆ ਨਹੀਂ ਇਹ ਇੱਕ ਸੱਚਾਈ ਆ ਤੇ ਇਹਦੇ ਨਾ ਅੱਜ ਜਿਹੜੀ ਮੈਂ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਇੱਕ ਅਮਰੀਕਾ ਦੇ ਇੱਕ ਵਪਾਰੀ ਦੀ ਹੈ ਜੀ ਉਹ ਹਿੰਦੀ ਚ ਮੈਨੂੰ ਆਈ ਆ ਪਰ ਮੈਂ ਨਾਲ ਨਾਲ ਪੰਜਾਬੀ ਦੇ ਵਿੱਚ ਹੀ ਤੁਹਾਨੂੰ ਸੁਣਾ ਰਿਹਾ ਜਿਹੜਾ ਅਮਰੀਕਾ ਦਾ ਕਹਿੰਦੇ ਇੱਕ ਵਪਾਰੀ ਸੀ ਜੀ ਤੇ ਉਹਨੂੰ ਬਹੁਤ ਨੁਕਸਾਨ ਹੋ ਗਿਆ ਤੇ ਉਹਦੇ ਤੇ ਕਰਜ਼ਾ ਚੜ ਗਿਆ ਉਹਦੀ ਸਾਰੀ ਜਾਇਦਾਦ ਜ਼ਮੀਨ ਸਾਰੀ ਬੈਂਕਾਂ ਕੋਲੇ ਰਹਿਣ ਹੋ ਗਈ ਜੀ ਤੇ ਉਹਦਾ ਇਹ ਹਾਲ ਹੋ ਗਿਆ ਵੀ ਉਹਨੂੰ ਇਹ ਨਾ ਸਮਝ ਆਵੇ ਵੀ ਮੈਂ ਹੁਣ ਜ਼ਹਿਰ ਖਾ ਲਾਂ ਤੇ ਮਰ ਜਾਂ ਜਾਂ ਮੈਂ ਹੁਣ ਫੇਲ ਹੋ ਗਿਆ ਹੁਣ ਮੈਂ ਕੀ ਕਰਾਂ ਤਾਂ ਉਹਨੂੰ ਕੋਈ ਕਿਸੇ ਕਿਸਮ ਦੀ ਆਸ਼ਾ ਦੀ ਕਿਰਨ ਨਹੀਂ ਦਿਖਾਈ ਦੇ ਰਹੀ ਸੀ ਤੇ ਉਹ ਇਸ ਚਿੰਤਾ ਦੇ ਵਿੱਚ ਆਪਦੇ ਦਫ਼ਤਰ ਦੇ ਮੂਹਰੇ ਬਣੇ ਪਾਰਕ ਦੇ ਵਿੱਚ ਆ ਕੇ ਬੈਠ ਗਿਆ ਤੇ ਆਪਣਾ ਸਿਰ ਫੜ ਕੇ ਬੈਠਾ ਰਿਹਾ ਪਾਰਕ ਦੇ ਵਿੱਚ ਕਾਫੀ ਚਿਰ ਤਾਂ ਕਹਿੰਦੇ ਇਹਨਾਂ ਨੂੰ ਇੱਕ ਬਜ਼ੁਰਗ ਆਇਆ ਕਾਫੀ ਉਹਦੀ ਵਧੀਆ ਉਹਦੇ ਕੱਪੜਾ ਲੀੜੇ ਪਾਏ ਸਨ ਤੇ ਬਜ਼ੁਰਗ ਨੇ ਆ ਕੇ ਉਹਨੂੰ ਚਿੰਤਾ ਦਾ ਕਾਰਨ ਪੁੱਛਿਆ ਵੀ ਤੂੰ ਕਾਫੀ ਚਿੰਤਾ ਚ ਲੱਗਦਾ ਪੁੱਤਰਾ ਕੀ ਕਾਰਨ ਆ ਤੈਨੂੰ ਚਿੰਤਾ ਦਾ ਉਹ ਆਦਾ ਕਹਿੰਦਾ ਵੀ ਉਹਨੇ ਜੋ ਦੱਸਿਆ ਵੀ ਮੇਰੀ ਚਿੰਤਾ ਦਾ ਕਾਰਨ ਆ ਜੀ ਵੀ ਮੈਂ ਬਿਜ਼ਨਸਮੈਨ ਸੀ ਤੇ ਮੈਨੂੰ ਬਿਜ਼ਨਸ ਚ ਕਿਤੋਂ ਕੋਈ ਨਫ਼ਾ ਨੁਕਸਾਨ ਨਫ਼ਾ ਤਾਂ ਹੋਣਾ ਕੀ ਆ ਹਰ ਪਾਸੇ ਨੁਕਸਾਨ ਲੱਗਿਆ ਤੇ ਮੇਰੀ ਜਿਹੜੀ ਬੈਂਕਾਂ ਦਾ ਮੈਂ ਇੰਨਾ ਪੈਸਾ ਦੇਣਾ ਤੇ ਕਿਤੋਂ ਮੈਨੂੰ ਕੋਈ ਨਿਕਲਣ ਨੂੰ ਚਾਂਸ ਨਹੀਂ ਮਿਲ ਰਿਹਾ ਉਹ ਬਜ਼ੁਰਗ ਨੇ ਜਦੋਂ ਉਹਨੂੰ ਦੱਸਿਆ ਨਾ ਵੀ ਕਹਿੰਦਾ ਮੈਂ ਜੌਨ ਡਾਕਟਰ ਰੌਕਫੈਲਰ ਆ ਉਸ ਟਾਈਮ ਦਾ ਬਿਲੀਅਨੇਅਰ ਬੰਦਾ ਸੀ ਜੀ ਜਿਹੜਾ ਡਾਕਟਰ ਜੌਨ ਕਹਿੰਦਾ ਵੀ ਤੂੰ ਚਿੰਤਾ ਨਾ ਕਰ ਮੇਰਾ ਨਾਂ ਡਾਕਟਰ ਜੌਨ ਆ ਤੇ ਤੂੰ ਸ਼ਾਇਦ ਸੁਣਿਆ ਹੋਵੇ ਕਹਿੰਦਾ ਤੂੰ ਮੈਨੂੰ ਇਮਾਨਦਾਰ ਤੇ ਸੱਚਾ ਬੰਦਾ ਲੱਗਿਆ ਪਰ ਤੇਰੇ ਤੇ ਮੁਸੀਬਤ ਆ ਗਈ ਆ। ਮੈਂ ਵੀ ਬਿਜ਼ਨਸ ਦੇ ਦੌਰ ਚੋਂ ਨਿਕਲ ਕੇ ਗਿਆ, ਮੈਨੂੰ ਪਤਾ ਵੀ ਵਕਤ ਆਉਂਦੇ ਆ ਤੇ ਵਕਤਾਂ ਨੂੰ ਕਿਵੇਂ ਜਿੱਤਿਆ ਜਾਂਦਾ। ਉਹਨੇ ਕਹਿੰਦੇ ਚੈੱਕ ਬੁੱਕ ਕੱਢੀ ਜੇਬ ਚੋਂ ਬਜ਼ੁਰਗ ਨੇ ਤੇ ਉਸ ਬੰਦੇ ਨੂੰ, ਉਸ ਨੌਜਵਾਨ ਨੂੰ $10 ਲੱਖ ਦਾ ਚੈੱਕ ਦਿੱਤਾ ਜੀ। ਕਹਿੰਦਾ ਆ ਲੈ ਚੈੱਕ, ਪਰ ਬੇਨਤੀ ਆ 1 ਸਾਲ ਬਾਅਦ ਮੈਨੂੰ ਇਸੇ ਜਗ੍ਹਾ ਤੇ ਮਿਲੀ, ਮੈਨੂੰ ਕੋਈ ਲੋੜ ਨੀ ਤੂੰ ਸਾਲ ਕੀ ਕਰਦਾ ਕੀ ਨਹੀਂ ਕਰਦਾ, ਤੇਰਾ ਦੀਨ ਮਨ ਤੇਰਾ ਧਰਮ, ਆਪਾਂ 1 ਸਾਲ ਬਾਅਦ ਇਸੇ ਜਗ੍ਹਾ ਤੇ ਮਿਲਾਂਗੇ, ਮੈਂ ਤੂੰ ਪੈਸੇ ਤੈਨੂੰ ਕੱਢ ਕੇ ਲੈ ਜਾਣਗੇ ਤੇਰੀ ਜਿਹੜੀ ਮੁਸੀਬਤ ਦੇ ਦੌਰ ਦੇ ਵਿੱਚੋਂ। ਕਹਿੰਦੇ ਯੁਵਕ ਨੂੰ ਬੜਾ ਹੈਰਾਨੀ ਹੋਈ, ਸ਼ੌਕ ਲੱਗਿਆ, ਕਹਿੰਦੇ ਵੀ ਕਮਾਲ ਆ ਵੀ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਅਚਾਨਕ ਮੇਰੇ ਕੋਲੇ ਪਾਰਕ ਦੇ ਵਿੱਚ ਪਹੁੰਚ ਗਿਆ ਇੱਦਾਂ, ਕਿਉਂਕਿ ਉਹਨੇ ਰੌਕਫੈਲਰ ਦਾ ਨਾਂ ਸੁਣਿਆ ਸੀ। ਤਾਂ ਉਹ ਕਹਿੰਦਾ ਵੀ ਇਹ ਤਾਂ ਕਮਾਲ ਹੋ ਗਿਆ, ਵੀ ਹੋਇਆ ਕੀ? ਪਹਿਲਾਂ ਤਾਂ ਯੁਵਕ ਨੂੰ ਆਪਦੇ ਤੇ ਭਰੋਸਾ ਨਹੀਂ ਆਇਆ ਵੀ ਇਹ ਸਾਰੀ ਮੁਸ਼ਕਿਲ 1 ਮਿੰਟ ਚ ਕਿਵੇਂ ਹੱਲ ਹੋ ਗਈ, ਪਰ ਕਹਿੰਦੇ ਅਚਾਨਕ ਹੀ ਉਹਦੇ ਪੈਰਾਂ ਥੱਲੇ ਫੰਗ ਲੱਗ ਗਏ ਤੇ ਯੁਵਕ ਉੱਡਣ ਲੱਗਿਆ ਤੇ ਦਵਾ ਦਾ ਪਹੁੰਚਿਆ ਆਪਦੇ ਦਫ਼ਤਰ ਦੇ ਵਿੱਚ ਤੇ ਕਰਜ਼ੇ ਕੱਲੇ ਦਾ ਹਿਸਾਬ ਲਾਉਣ ਲੱਗਿਆ ਤੇ ਉਹਨੇ ਆਖਿਆ ਵੀ ਕਿਉਂ ਨਾ ਆਪਾਂ ਪਹਿਲਾਂ ਕਰਜ਼ਾ ਲਾ ਦਈਏ ਤੇ ਇੱਦਾਂ ਕੰਮ ਕਰੀਏ ਇਸ ਚੈੱਕ ਦੇ ਨਾਲ ਤੇ ਸ਼ੁਰੂ ਕਰੀਏ। ਪਰ ਕਹਿੰਦੇ ਅਚਾਨਕ ਉਹਦੇ ਮਨ ਚ ਖਿਆਲ ਆਇਆ, ਕਹਿੰਦੇ ਵੀ ਜਦੋਂ ਇੱਕ ਅਪਰਿਚਿਤ ਵਿਅਕਤੀ ਨੇ ਮੇਰੇ ਤੇ ਕਿੰਨਾ ਭਰੋਸਾ ਕੀਤਾ ਜਿਹੜਾ ਮੈਨੂੰ ਕਿਤੇ ਜਾਣਦਾ ਹੀ ਨਹੀਂ, ਤੇ ਮੈਂ ਕਹਿੰਦਾ ਆਪਣੇ ਆਪ ਤੇ ਭਰੋਸਾ ਹੀ ਨਹੀਂ ਕਰਦਾ, ਤੇ ਕਿਉਂ ਨਾ ਆਪਾਂ ਪਹਿਲਾਂ ਆਪ ਸੰਭਲ ਕੇ ਦੇਖੀਏ, ਆਪ ਕੋਸ਼ਿਸ਼ ਕਰਕੇ ਦੇਖੀਏ। ਹੁਣ ਆਪਾਂ ਸਿਕਿਓਰ ਹੋ ਗਏ ਹਾਂ, ਇਹ ਚੈੱਕ ਆਪਣੇ ਕੋਲੇ ਹੈ, ਇਹ ਚੈੱਕ ਨੂੰ ਆਪਾਂ ਜਦੋਂ ਮਰਜ਼ੀ ਵਰਤ ਲਾਂਗੇ। $10 ਲੱਖ ਆਪਣੇ ਕੋਲ ਹੈ, ਉਸ ਟਾਈਮ ਚ $10 ਲੱਖ ਬਹੁਤ ਵੱਡੀ ਰਕਮ ਸੀ। ਸੋ ਇਹ ਜਦੋਂ ਲੋੜ ਪਈ ਆਪਾਂ ਇਹਨੂੰ ਵਰਤ ਲਾਂਗੇ, ਪਰ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਮਿਹਨਤ ਕਰੀਏ, ਤੇ ਫਿਰ ਉਦੋਂ ਬਾਅਦ ਮਿਹਨਤ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਇਹਦਾ ਨਤੀਜਾ ਆਉਂਦਾ, ਤੇ ਨਹੀਂ ਇਹ ਕਰਜ਼ਾ ਤਾਂ ਫਿਰ ਇਸ ਚੈੱਕ ਨਾਲ ਲਾ ਹੀ ਲਵਾਂਗੇ। ਤਾਂ ਕਹਿੰਦੇ ਉਸ ਯੁਵਕ ਨੇ ਆਪਣੀ ਜਿੰਨੀ ਐਨਰਜੀ ਸੀ ਉਹ ਪੂਰੇ ਹੌਸਲੇ ਨਾਲ ਆਪਣੇ ਬਿਜ਼ਨਸ ਚ ਫਿਰ ਝੋਕ ਦਿੱਤੀ ਤੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਕੰਮ ਕਰਨ ਲੱਗ ਗਿਆ। ਕਹਿੰਦੇ 1 ਸਾਲ ਦੇ ਵਿੱਚ ਉਹਦਾ ਬਿਜ਼ਨਸ ਇੰਨਾ ਕੁ ਜ਼ਿਆਦਾ ਸੈਟਅਪ ਹੋ ਗਿਆ ਵੀ ਜਿਹੜੀ ਸੋਚ ਸੀ ਉਦੋਂ ਕਈ ਗੁਣਾ ਉਹ ਫੇਰ ਸੈੱਟ ਹੋ ਕੇ ਤੇ ਠੀਕ ਚੱਲ ਪਿਆ। ਤੇ ਪਰ ਉਹਨੇ ਮੁੰਡੇ ਨੇ ਉਹ ਜਿਹੜਾ ਬਜ਼ੁਰਗ ਨੇ ਚੈੱਕ ਦਿੱਤਾ ਸੀ ਉਵੇਂ ਦਾ ਉਵੇਂ ਸਾਂਭ ਕੇ ਰੱਖਿਆ ਹੋਇਆ ਸੀ, ਉਹਨੂੰ ਉਸ ਚੈੱਕ ਦਾ ਇੱਕ ਹੌਸਲਾ ਸੀ, ਥਾਪੜਾ ਸੀ। ਤਾਂ ਉਸ ਚੈੱਕ ਨੂੰ ਉਹਨੇ ਜੀ ਕੀ ਕੀਤਾ, ਜਿਸ ਦਿਨ ਜਿਹੜੀ ਡੇਟ ਸੀ ਉਸੇ ਤਰੀਕ ਤੇ ਜਾ ਕੇ ਉੱਥੇ ਜਾ ਕੇ ਚੈੱਕ ਲੈ ਕੇ ਬੈਠ ਗਿਆ ਉਸੇ ਬੈਂਚ ਦੇ ਉੱਤੇ। ਤੇ ਕਹਿੰਦੇ ਫਿਰ ਰੌਕਫੈਲਰ ਦੂਰੇ ਆਉਂਦਾ ਦੇਖ ਗਿਆ ਉਹਨੂੰ, ਤੇ ਉਹ ਕਹਿੰਦੇ ਜਦੋਂ ਉਹਦੇ ਪਾਸ ਪਹੁੰਚਣ ਤੇ ਯੁਵਕ ਨੇ ਬੜੀ ਜਣਾ ਹੈ ਅਭੇਦਨਾ ਨਾਲ ਉਹਨੂੰ ਸਤਿ ਸ੍ਰੀ ਅਕਾਲ ਬੁਲਾਈ, ਤੇ ਕਹਿੰਦੇ ਜਦੋਂ ਉਹ ਚੈੱਕ ਫੜਾਉਣ ਹੀ ਲੱਗਿਆ ਮੁੰਡਾ ਉਹਨੂੰ, ਤਾਂ ਇੰਨੇ ਨੂੰ ਕਹਿੰਦੇ ਇੱਕ ਨਰਸ ਭੱਜੀ ਭੱਜੀ ਆਈ ਤੇ ਉਹਨੇ ਆ ਕੇ ਬਜ਼ੁਰਗ ਨੂੰ ਫੜ ਲਿਆ ਤੇ ਫੜ ਕੇ ਬਜ਼ੁਰਗ ਨੂੰ ਤੇ ਕਹਿੰਦੀ ਵੀ ਪਾਗਲ ਬਾਰ ਬਾਰ ਪਾਗਲਖਾਨੇ ਚ ਭੱਜਿਆ ਆਉਂਦਾ। ਮੁੰਡਾ ਦਾ ਹੈ ਕੀ ਗੱਲ? ਉਹ ਕਹਿੰਦੀ ਪਾਗਲ ਆ ਜੀ, ਹਰ ਤੀਜੇ ਦਿਨ ਚੌਥੇ ਦਿਨ ਪਾਗਲਖਾਨੇ ਚੋਂ ਭੱਜ ਕੇ ਇਸ ਪਾਰਕ ਚ ਆ ਜਾਂਦਾ, ਆ ਕੇ ਲੋਕਾਂ ਨੂੰ ਆ ਚੈੱਕ ਬੁੱਕ ਲੈ ਕੇ ਚੈੱਕ ਕੱਟ ਕੱਟ ਕੇ ਦੇਈ ਜਾਂਦਾ, ਤੇ ਇਹਦੀਆਂ ਗੱਲਾਂ ਤੇ ਯਕੀਨ ਨਾ ਕਰੋ ਜੀ। ਮੁੰਡਾ ਹੈਰਾਨ ਰਹਿ ਗਿਆ ਵੀ ਹੈ ਵੀ ਰੌਕਫੈਲਰ ਨੀ ਇਹ ਪਾਗਲ ਆ ਇੱਕ? ਉਹ ਆਦੇ ਹਾਂਜੀ ਇਹ ਪਾਗਲ ਆ ਤੇ ਤੇਰੇ ਵਾਂਗੂ ਲੋਕਾਂ ਨੂੰ ਪਤਾ ਨੀ ਕਿੰਨਿਆਂ ਨੂੰ ਲੱਖਾਂ ਦੇ ਚੈੱਕ ਵੰਡ ਚੁੱਕਿਆ। ਪਰ ਹੁਣ ਦੇਖੋ ਜੀ, ਉਹ ਇੱਕ ਪਾਗਲ ਦਾ ਫਰਜ਼ੀ ਚੈੱਕ ਦਿੱਤਾ ਕਿਸੇ ਬੰਦੇ ਨੂੰ ਕਿੱਡਾ ਹਲੂਣਾ ਦੇ ਗਿਆ, ਤੇ ਕਿਵੇਂ ਉਹਦੀ ਜਿਹੜੀ ਜ਼ਮੀਰ ਜਗਾ ਗਿਆ, ਕਿਵੇਂ ਉਹਦਾ ਇਰਾਦਾ ਪੱਕਾ ਕਰ ਗਿਆ, ਕਿਵੇਂ ਹੌਸਲਾ ਕਰ ਗਿਆ ਤੇ ਕਿਵੇਂ ਉਹਨੂੰ ਕਾਮਯਾਬ ਕਰ ਗਿਆ। ਸੋ ਇਹ ਇੱਕ ਭਾਵੇਂ ਕਹਾਣੀ ਸੀ ਜਾਂ ਭਾਵੇਂ ਇੱਕ ਕਿਸੇ ਦੀ ਮਨ ਘੜਤ ਗੱਲ ਸੀ, ਪਰ ਕਿਤੇ ਨਾ ਕਿਤੇ ਦੇ ਵਿੱਚ ਇੱਕ ਮੈਸੇਜ, ਇੱਕ ਸੁਨੇਹਾ ਮੈਨੂੰ ਤਾਂ ਬਹੁਤ ਟੱਚ ਕੀਤਾ ਤੇ ਉਮੀਦ ਆ ਤੁਹਾਨੂੰ ਵੀ ਟੱਚ ਕੀਤਾ ਹੋਊਗਾ ਵੀ ਜੇ ਤੁਹਾਨੂੰ ਕਿਸੇ ਪਾਸੇ ਵਿਸ਼ਵਾਸ, ਹੌਂਸਲਾ ਜਾਂ ਕੋਈ ਵੀ ਚੀਜ਼ ਦੀ ਕਿਰਨ ਦਿੰਦੀ ਹੈ ਤਾਂ ਉਹਦਾ ਪੱਲਾ ਨਾ ਛੱਡੋ, ਉਹਨੂੰ ਅੱਗੇ ਵਧੋ। ਤੇ ਦੂਜੇ ਐਂਗਲ ਤੋਂ, ਇਸੇ ਦਾ ਦੂਜਾ ਐਂਗਲ ਇਹ ਆ ਵੀ ਤੁਹਾਡੀ ਪਿੱਠ ਦੇ ਉੱਤੇ ਜੇ ਕਿਸੇ ਦਾ ਥਾਪੜਾ ਹੋਵੇ ਤਾਂ ਤੁਸੀਂ ਨਹੀਂ ਹਾਰ ਮੰਨਦੇ, ਤੁਸੀਂ ਅੱਗੇ ਵਧਦੇ ਹੋ। ਇਸ ਨੌਜਵਾਨ ਨੂੰ ਲੱਗਿਆ ਵੀ ਮੇਰੇ ਕੋਲੇ ਪੈਸਾ ਪਿਆ, ਜੇ ਲੋੜ ਪਈ ਮੈਂ ਵਰਤ ਲੂੰਗਾ, ਤਾਂ ਉਹਨੂੰ ਇੱਕ ਪਿੱਠ ਥਪਤ ਪਾਉਣ ਵਾਲਾ ਬੰਦਾ ਲੱਗਿਆ ਇਹ। ਤਾਂ ਜੇ ਸਾਡੇ ਬਜ਼ੁਰਗ, ਸਾਡੇ ਮਾਂ ਬਾਪ, ਸਾਡਾ ਆਲਾ ਦੁਆਲਾ ਸਾਡੇ ਪਿੱਠ ਦੇ ਉੱਤੇ ਹੱਥ ਰੱਖਦਾ ਤੇ ਚੰਗੇ ਕਾਰਜ ਕਰਦਿਆਂ ਨੂੰ ਸਾਨੂੰ ਕਹਿੰਦਾ ਵੀ ਚਲੋ ਤੁਸੀਂ ਅੱਗੇ ਵਧੋ, ਤਾਂ ਮੈਨੂੰ ਲੱਗਦਾ ਸਾਡਾ ਹੌਸਲਾ ਹੋਰ ਦੂਣਾ ਚੌਣਾ ਹੋ ਜਾਂਦਾ। ਸੋ ਦੋਸਤੋ, ਅੱਜ ਦੇ ਜਿਹੜੀ ਇਹ ਵਿਚਾਰ ਚਰਚਾ ਦੇ ਵਿੱਚ ਮੈਨੂੰ ਲੱਗਦਾ ਇੰਨੀ ਕੁ ਗੱਲਬਾਤ ਬਹੁਤ ਆ, ਅਸੀਂ ਪਹਿਲਾਂ ਬਹੁਤ ਗੱਲਬਾਤ ਕਰ ਚੁੱਕੇ ਹਾਂ, ਪਰ ਅੱਜ ਪਤਾ ਲੱਗਿਆ ਮੈਨੂੰ ਕੁਲਦੀਪ ਸਿੰਘ ਔਲਖੋਰਾਂ ਦਾ ਜਿਹੜਾ ਹੈਪੀ ਵਾਲਾ ਬਰਥਡੇ ਆ ਜੀ ਅੱਜ, ਤੇ ਕਹਿੰਦੇ ਉਹਨਾਂ ਨੂੰ ਬੈਸਟ ਵਿਸ਼ ਕਰ ਦਿਓ ਜੀ। ਦਲਜੀਤ ਢਿੱਲੋਂ ਹੋਰਾਂ ਨੇ ਸਾਨੂੰ ਮੈਸੇਜ ਭੇਜਿਆ। ਸੋ ਕੁਲਦੀਪ ਸਿੰਘ ਔਲਖ ਜਿਹੜੇ ਕਿ ਸਾਡੇ ਹਰਮਨ ਰੇਡੀਓ ਦੇ ਪਰਿਵਾਰਕ ਮੈਂਬਰ ਆ ਜੀ, ਬਹੁਤ ਪਹਿਲਾਂ ਤੋਂ ਰੇਡੀਓ ਨਾਲ ਜੁੜੇ ਹੋਏ ਆ, ਤੇ ਉਹਨਾਂ ਨਾਲ ਉਹਨਾਂ ਨੇ ਸਾਨੂੰ ਜਿਹੜਾ ਉਹਨਾਂ ਦੇ ਜਨਮ ਦਿਨ ਦੇ ਉੱਤੇ ਸਾਡਾ ਫਰਜ਼, ਸਾਡੀ ਡਿਊਟੀ ਬਣ ਜਾਂਦੀ ਹੈ ਜੀ, ਉਹਨਾਂ ਨੂੰ ਜੀ ਆਇਆਂ ਕਹਿਣ ਦੀ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣ। ਸੋ ਬਿਲਕੁਲ ਜੀ ਬਹੁਤ ਬਹੁਤ ਮੁਬਾਰਕਾਂ ਔਲਖ ਸਾਹਿਬ ਤੇ ਪ੍ਰਮਾਤਮਾ ਕਰਦੇ ਆ ਵੀ ਆਪ ਜੀ ਜਿੰਨੀ ਵੀ ਉਮਰ ਭੋਗੋ ਉਹ ਬੜੀ ਸ਼ਾਨੋ ਸ਼ੌਕਤ ਵਾਲੀ ਤੇ ਇੱਕ ਲੋਕਾਂ ਨੂੰ ਸੇਧ ਦੇਣ ਵਾਲੀ ਜ਼ਿੰਦਗੀ ਭੋਗੋ ਜੀ ਸੋ ਇਹੀ ਆਸ ਨਾਲ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਹੁਣ ਬੇੜਾ ਜਿਹੜਾ ਇੱਕ ਬ੍ਰੇਕ ਦਾ ਵੀ ਹੋ ਗਿਆ ਤੇ ਆਪਾਂ ਇੱਕ ਗੀਤ ਵੀ ਸੁਣਨਾ ਤੇ ਉਸ ਤੋਂ ਬਾਅਦ ਜਿਹੜੇ ਸੁਨੇਹੇ ਆ ਉਹ ਵੀ ਆਪਾਂ ਲੈਣੇ ਆ ਜੀ ਸੁਨੇਹੇ ਬਹੁਤ ਸਾਰੇ ਆ ਰਹੇ ਆ ਜੀ ਸਾਡੇ ਕੋਲ ਹਰਮੀਤ ਸਿੰਘ ਚੰਨਾ ਹੋਰਾਂ ਨੇ ਜਸ ਘੁੰਮਣ ਹੋਰਾਂ ਨੇ ਅਮਰੀਕ ਸਿੰਘ ਹੋਰਾਂ ਨੇ ਤੇ ਹੋਰ ਬਹੁਤ ਸਾਰੇ ਸੱਜਣਾਂ ਨੇ ਸਾਨੂੰ ਸੁਨੇਹੇ ਭੇਜਿਆ ਜੀ ਸੋ ਸੁਨੇਹੇ ਲੈਣਾ ਜੀ ਮੈਂ ਪਹਿਲਾਂ ਇੱਕ ਇਹ ਥੋੜਾ ਜਿਹਾ ਬ੍ਰੇਕ ਤੇ ਗੀਤ ਤੋਂ ਬਾਅਦ ਹਾਜ਼ਰ ਹੋਣਾ
ਸਿਗਰਟ ਪੀ ਕੇ ਕੱਛਾਂ ਵਿੱਚ ਪਰਫਿਊਮ ਲਗਾਈ ਜਾ ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ ਸਿਗਰਟ ਪੀ ਕੇ ਕੱਛਾਂ ਵਿੱਚ ਪਰਫਿਊਮ ਲਗਾਈ ਜਾ ਦਾਰੂ ਪੀ ਕੇ ਮੂੰਹ ਵਿੱਚ ਲੌਂਗ ਲਾਚੀਆਂ ਪਾਈ ਜਾ ਤਾਈਆਂ ਕੋਲੋਂ ਜਿੰਨਾ ਮਰਦੀ ਪੇਟ ਛਪਾਈ ਜਾ ਸੱਚ ਸਾਹਮਣੇ ਆ ਕੇ ਰਹਿੰਦਾ ਲੁਕਦਾ ਨਹੀਂ ਮਿੱਤਰਾ ਚੋਰੀ ਯਾਰੀ ਚੋਰੀ ਯਾਰੀ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਦਸ ਕਿੰਨਾ ਚਿਰ ਪੀਓਗੇ ਇਸ ਤਰ੍ਹਾਂ ਛੁਪ ਛੁਪ ਕੇ ਦਸ ਕਿੰਨਾ ਚਿਰ ਪੀਓਗੇ ਆਪਣੇ ਦੁਸ਼ਮਣ ਬਣ ਕੇ ਦਸ ਕਿੰਨਾ ਚਿਰ ਜੀਓਗੇ ਹੱਡੀ ਲੱਗਿਆ ਨਸ਼ਾ ਕਿਸੇ ਤੋਂ ਛੁੱਟਦਾ ਨਹੀਂ ਮਿੱਤਰਾ ਚੋਰੀ ਯਾਰੀ ਚੋਰੀ ਯਾਰੀ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਥੋੜਾ ਜਿਹਾ ਜੇ ਖਾਈਏ ਜ਼ਹਿਰ ਵੀ ਲਾਭ ਹੀ ਕਰਦਾ ਹੈ ਥੋੜਾ ਜਿਹਾ ਜੇ ਖਾਈਏ ਜ਼ਹਿਰ ਵੀ ਲਾਭ ਹੀ ਕਰਦਾ ਹੈ ਬਹੁਤਾ ਮੱਖਣ ਦੁੱਧ ਵੀ ਪੇਟ ਖਰਾਬੀ ਕਰਦਾ ਹੈ ਸਬਰ ਸ਼ੁਕਰ ਨਾਲ ਖਾਈਏ ਖਾਤਾ ਮੁੱਕਦਾ ਨਹੀਂ ਮਿੱਤਰਾ ਚੋਰੀ ਯਾਰੀ ਚੋਰੀ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਵਰਗਾਂ ਪਰ ਦੁਨੀਆ ਦੇਖੀ ਹੈ ਮੈਂ ਵੀ ਤੁਹਾਡੇ ਵਰਗਾਂ ਪਰ ਦੁਨੀਆ ਦੇਖੀ ਹੈ ਆਪਣੇ ਹੱਥੀ ਬਾਲੀ ਆਪਣੇ ਹੱਥੀ ਸੇਕੀ ਹੈ ਕੌਣ ਜੜਾ ਤਾਂ ਪੁੱਟਦੀ ਜੋ ਰੁੱਖ ਚੁੱਕਦਾ ਨਹੀਂ ਮਿੱਤਰਾ ਚੋਰੀ ਯਾਰੀ ਚੋਰੀ ਯਾਰੀ ਚੋਰੀ ਯਾਰੀ ਨਸ਼ਾ ਛੁਪਾਇਆ ਚੁੱਕਦਾ ਨਹੀਂ ਮਿੱਤਰਾ ਚੋਰੀ ਯਾਰੀ ਨਸ਼ਾ ਛੁਪਾਇਆ ਚੁੱਕਦਾ ਨਹੀਂ ਮਿੱਤਰਾ ਉਹ ਗੱਲਾਂ ਦੀ ਗੱਲ ਸਿਰੇ ਤੇ ਲਾ ਕੇ ਕਹਿ ਦਈਏ ਉਹ ਗੱਲਾਂ ਦੀ ਗੱਲ ਸਿਰੇ ਤੇ ਲਾ ਕੇ ਕਹਿ ਦਈਏ ਸੱਚੀ ਗੱਲ ਜੇ ਕਹਿਣੀ ਢੋਲ ਵਜਾ ਕੇ ਕਹਿ ਦਈਏ ਰੱਬ ਨਾ ਪੁੱਛੇ ਜਿਸ ਨੂੰ ਜਗਦੀ ਪੁੱਛਦਾ ਨਹੀਂ ਮਿੱਤਰਾ ਚੋਰੀ ਯਾਰੀ ਚੋਰੀ ਯਾਰੀ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਚੋਰੀ ਯਾਰੀ ਨਸ਼ਾ ਛੁਪਾਇਆ ਛੁਪਦਾ ਨਹੀਂ ਮਿੱਤਰਾ ਛੁਪਦਾ ਨਹੀਂ ਮਿੱਤਰਾ ਛੁਪਦਾ ਨਹੀਂ ਮਿੱਤਰਾ ਉਹ ਛੁਪਦਾ ਨਹੀਂ ਮਿੱਤਰਾ ਉਹ ਛੁਪਦਾ ਨਹੀਂ ਮਿੱਤਰਾ
ਦੋਸਤੋ ਗੁਰਦਾਸ ਮਾਨ ਸਾਹਿਬ ਹੋਰਾਂ ਦਾ ਗੀਤ ਸੁਣ ਰਹੇ ਸੀ ਤੇ ਉਮੀਦ ਆ ਤੁਹਾਨੂੰ ਪਸੰਦ ਆਇਆ ਹੋਊਗਾ ਗੀਤ ਜਾਂ ਤਾਂ ਤੁਹਾਡੀ ਚੋਇਸ ਦਾ ਵੀ ਅਸੀਂ ਸੁਣਾ ਸਕਦੇ ਹਾਂ ਤੇ ਸਾਨੂੰ ਸਿਫਾਰਿਸ਼ ਭੇਜ ਤੁਸੀਂ ਫਰਮਾਇਸ਼ ਕਰ ਸਕਦੇ ਹੋ ਗੀਤ ਦੀ ਤੇ ਪਰ ਕਈ ਵਾਰ ਕੀ ਹੁੰਦਾ ਰੈਂਡਮਲੀ ਜਿਹੜੇ ਗੀਤ ਸਿਲੈਕਟ ਹੁੰਦੇ ਆ ਉਹੀ ਚੱਲਦੇ ਆ ਜੀ ਤੇ ਜ਼ਿਆਦਾਤਰ ਮੈਨੂੰ ਤਾਂ ਪ੍ਰੋਗਰਾਮ ਚ ਗੀਤ ਲਾਉਣ ਦਾ ਵਕਤ ਨਹੀਂ ਮਿਲਦਾ ਹੁੰਦਾ ਪਰ ਅੱਜ ਥੋੜਾ ਜਿਹਾ ਮੈਨੂੰ ਲੱਗਦਾ ਵੀ ਥੋੜੇ ਥੋੜੇ ਬ੍ਰੇਕ ਲੈ ਕੇ ਮੈਨੂੰ ਪ੍ਰੋਗਰਾਮ ਕਰਨ ਦਾ ਮੈਂ ਪਹਿਲਾਂ ਹੀ ਸੋਚ ਰਿਹਾ ਸੀ ਸੋ ਉਮੀਦ ਆ ਜੀ ਜੇ ਕੋਈ ਵੀ ਗੀਤ ਸੁਣਨਾ ਹੋਇਆ ਤਾਂ ਤੁਸੀਂ ਸਾਨੂੰ ਜ਼ਰੂਰ ਫਰਮਾਇਸ਼ ਕਰ ਸਕਦੇ ਹੋ ਅਸੀਂ ਅਗਲੀ ਦੌਰਾਨ ਉਹ ਜ਼ਰੂਰ ਲਾਵਾਂਗੇ ਪਰ ਹੁਣ ਜੇ ਮੈਂ ਕੁਝ ਇੱਕ ਮੈਸੇਜ ਲਵਾਂ ਤਾਂ ਜਸ ਘੁੰਮਣ ਹੋਰਾਂ ਨੇ ਮੈਸੇਜ ਕੀਤਾ ਜੀ ਤੇ ਉਹਨਾਂ ਨੇ ਇੱਕ ਵਿਸ਼ੇ ਬਾਰੇ ਗੱਲ ਕੀਤੀ ਹੈ ਕਹਿੰਦੇ ਇਸ ਵਿਸ਼ੇ ਦੇ ਉੱਤੇ ਗੱਲ ਕਰੋ ਪ੍ਰੋਪਰਟੀ ਇਨ ਇੰਡੀਆ ਸੈਲ ਔਰ ਬਾਏ ਔਰ ਮੇਨਟੇਨ ਥੈਂਕਸ ਸੋ ਬਿਲਕੁਲ ਜੀ ਅਹਿਮ ਵਿਸ਼ਾ ਜੀ ਕੀਤੀ ਜਾ ਸਕਦੀ ਹੈ ਇਸ ਵਿਸ਼ੇ ਦੇ ਉੱਤੇ ਗੱਲ ਕਿਉਂਕਿ ਪ੍ਰੋਪਰਟੀ ਦੇ ਮਸਲੇ ਬਹੁਤ ਅਹਿਮ ਆ ਤੇ ਇੱਕ ਪ੍ਰੋਪਰਟੀ ਹੀ ਇਹੋ ਜਿਹੀ ਚੀਜ਼ ਆ ਜਿਹੜੀ ਸਾਡੇ ਸਾਡੇ ਪੈਰ ਆ ਸਾਡੀ ਜਿਹੜਾ ਪਿਛੋਕੜ ਆ ਉਹ ਜੋੜੀ ਰੱਖਦੀ ਆ ਸਾਡੇ ਮੁਲਕ ਨਾਲ ਤੇ ਦੂਜਾ ਸਾਨੂੰ ਜੇ ਸਾਡੇ ਕੋਈ ਫਰ ਕੱਟਣ ਦੀ ਕੋਸ਼ਿਸ਼ ਕਰਦਾ ਜਾਂ ਸਾਨੂੰ ਲੁੱਟਣ ਠੱਗਣ ਜਾਂ ਸਾਨੂੰ ਕਹਿੰਦੇ ਹੁੰਦੇ ਆ ਵੀ ਪਿੱਛੋਂ ਚਾਕੂ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦੇ ਲਈ ਵੀ ਪ੍ਰੋਪਰਟੀ ਹੀ ਇੱਕ ਕਾਰਨ ਹੁੰਦੀ ਆ ਇਹ ਇੱਕ ਸੱਚਾਈ ਆ ਜੀ ਜਿਹੜੇ ਚੀਜ਼ ਦੇ ਫਾਇਦੇ ਹੁੰਦੇ ਆ ਉਹਦੇ ਨੁਕਸਾਨ ਵੀ ਹੁੰਦੇ ਆ ਇਹ ਗੱਲ ਨਹੀਂ ਹੈ ਵੀ ਉਹ ਇੱਕ ਤਰਫੀ ਗੱਲ ਹੋਵੇ ਇੱਕ ਤਰਫੀ ਨਹੀਂ ਹੁੰਦੀ ਇਹ ਦੋਨੇ ਚੀਜ਼ਾਂ ਹੁੰਦੀਆਂ ਪਰ ਅਸੀਂ ਚਾਹੁੰਦੇ ਹਾਂ ਵੀ ਜ਼ਰੂਰ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਾਂ ਕਰਨੀ ਚਾਹੀਦੀ ਹੈ ਸੋ ਦੋਸਤੋ ਜੇ ਤੁਸੀਂ ਕੋਈ ਗੱਲ ਕਰਨੀ ਹੋਵੇ ਪ੍ਰੋਪਰਟੀ ਦੇ ਵਿਸ਼ੇ ਦੇ ਵਿੱਚ ਤਾਂ ਸਵਾਗਤ ਆ ਜੀ ਤੁਹਾਡਾ ਤੇ ਆਪਾਂ ਉਸ ਨੂੰ ਗੱਲ ਨੂੰ ਜ਼ਰੂਰ ਸਾਰਿਆਂ ਨਾਲ ਸਾਂਝ ਪਾਵਾਂਗੇ ਹਰਮੀਤ ਸਿੰਘ ਚੰਨਾ ਹੋਰਾਂ ਨੇ ਦੱਸਿਆ ਜੀ ਕਹਿੰਦੇ ਧੀਰਾ ਨਿੱਕਾ ਫਰੋਮ ਕੋਬਰਮ ਤੇ ਅੱਜ ਕਹਿੰਦੇ ਬੱਬੂ ਨਾਲ ਨਹੀਂ ਹੈ ਸਾਡੇ ਕਿਉਂਕਿ ਬੱਬੂ ਨੂੰ ਅਸੀਂ ਚੜਾ ਆਏ ਹਾਂ ਜੀ 6 ਹਫ਼ਤਿਆਂ ਲਈ ਇੰਡੀਆ ਨੂੰ ਤੇ ਕਹਿੰਦੇ ਉਹ ਇੰਡੀਆ ਗਏ ਆ ਤੇ ਅਸੀਂ ਕਹਿੰਦੇ ਇੰਜੋਏ ਕਰ ਰਹੇ ਹਾਂ ਰਾਹ ਚ ਆਉਂਦੇ ਕੋਬਰਮ ਦੇ ਤੁਹਾਡਾ ਪ੍ਰੋਗਰਾਮ ਤੇ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ ਤੇ ਉਹਨਾਂ ਨੇ ਗਾਣਾ ਸੁਣਨ ਨੂੰ ਕਿਹਾ ਜੀ ਸੁਣਾਉਣ ਨੂੰ ਕਿਹਾ ਜੀ ਤੇ ਕਹਿੰਦੇ ਸਾਨੂੰ ਸੁਣਾ ਦੇ ਆਨਲਾਈਨ ਬੱਬੂ ਨੁਮਾਇੰਦ ਦਾ ਗਾਣਾ ਜੀ ਤੇ ਕੋਈ ਨੀ ਜੀ ਆਨਲਾਈਨ ਗਾਣਾ ਲੱਭ ਲੈਂਦੇ ਆਪਾਂ ਤੇ ਉਹ ਜ਼ਰੂਰ ਸੁਣਾ ਦੇਂਗੇ ਜੀ ਤੇ ਕਹਿੰਦੇ ਰੱਬ ਰਾਖਾ ਟਿਲ ਟਮਾਰੋ ਇਨ ਯੂਅਰ ਸ਼ੋ ਟਿਲ ਦੈਨ ਬੀ ਹਰਮਨ ਲਿਸਨ ਹਰਮਨ ਸੋ ਨਾਰਾ ਦਿੱਤਾ ਜੀ ਇਹਨਾਂ ਨੇ ਬੀ ਹਰਮਨ ਤੇ ਲਿਸਨ ਹਰਮਨ ਸੋ ਬਿਲਕੁਲ ਜੀ ਹਰਮਨ ਪਿਆਰੇ ਬਣੋ ਤੇ ਹਰਮਨ ਰੇਡੀਓ ਸੁਣੋ ਸੋ ਬਿਲਕੁਲ ਜੀ ਤੁਹਾਡੀਆਂ ਜਿਹੜਾ ਪਿਆਰ ਦੁਆ ਸਦਕਾ ਜੀ ਇਹ ਸਾਰਾ ਕੁਛ ਤੇ ਬਾਕੀ ਅਸੀਂ ਇੱਕ ਚੰਗੇ ਟੂਰ ਦੀ ਭਵਿੱਖ ਉਹਨਾਂ ਦੇ ਲਈ ਜਿਹੜਾ ਬੱਬੂ ਜੀ ਗਏ ਹੋਏ ਆ ਇੰਡੀਆ ਉਹਨਾਂ ਦਾ ਇੱਕ ਟੂਰ ਚੰਗਾ ਹੋਵੇ ਇਸ ਲਈ ਅਰਦਾਸ ਦੁਆ ਕਰਾਂਗੇ ਜੀ ਤੇ ਉਹ 6 ਹਫ਼ਤੇ ਆਪਦੇ ਇੰਜੋਏ ਕਰਕੇ ਆਉਣ ਗਰਮੀ ਦਾ ਜਿਹੜਾ ਆਨੰਦ ਮਾਣ ਕੇ ਆਉਣ ਸੋ ਤੁਸੀਂ ਵੀ ਅੱਜ ਪ੍ਰੋਗਰਾਮ ਦਾ ਆਨੰਦ ਜਿਹੜਾ ਰਾਹ ਚ ਆਉਂਦੇ ਆਉਂਦੇ ਮਾਣਨਾ ਹੈ ਸੋ ਇਸ ਲਈ ਜੀ ਹੋਰ ਵੀ ਤੁਹਾਡਾ ਸਫ਼ਰ ਜਿਹੜਾ ਸੁਹਾਣਾ ਹੋਵੇ ਉਹਨਾਂ ਨੇ ਇੱਕ ਭੇਜੀ ਹੈ ਜੀ ਕੋਟ ਕਹਿੰਦੇ ਹਮਾਰੀ ਆਸਥਾ ਕੀ ਸਭਸੇ ਬੜੀ ਪ੍ਰੀਖਿਆ ਤਬ ਹੋਤੀ ਹੈ ਜਬ ਹਮ ਜੋ ਚਾਹੇ ਵੋ ਨਾ ਮਿਲੇ ਔਰ ਫਿਰ ਵੀ ਹਮਾਰੇ ਦਿਲ ਸੇ ਪ੍ਰਭੂ ਕੇ ਲਈ ਸ਼ੁਕਰੀਆ ਹੀ ਨਿਕਲੇ ਗੁਡ ਮਾਰਨਿੰਗ ਸੋ ਬਿਲਕੁਲ ਜੀ ਜਦੋਂ ਤੁਹਾਡੀ ਆਸਥਾ ਵਿਸ਼ਵਾਸ ਕਿਸੇ ਵੀ ਚੀਜ਼ ਤੇ ਲਾਲਚ ਤੋਂ ਬਾਹਰ ਹੋ ਕੇ ਟਿਕ ਜੇ ਨਾ ਉਦੋਂ ਕੋਈ ਚੀਜ਼ ਦੀ ਕਮੀ ਰਹਿੰਦੀ ਨਹੀਂ ਜਿਹੜੇ ਬੰਦੇ ਦੀ ਆਸਥਾ ਸਿਰਫ ਉਦੋਂ ਤੱਕ ਟਿਕੀ ਹੈ ਵੀ ਜੇ ਮੈਨੂੰ ਮਿਲ ਰਿਹਾ ਕੁਛ ਜਾਂ ਮੈਨੂੰ ਦਿੱਤਾ ਜਾ ਰਿਹਾ ਤਾਂ ਮੇਰੀ ਆਸਥਾ ਤੁਹਾਡੇ ਚ ਹੈ ਜਿੱਦੇ ਨਹੀਂ ਮਿਲਿਆ ਉਹਦੇ ਤੂੰ ਕੌਣ ਤੇ ਮੈਂ ਕੌਣ ਸੋ ਇਹ ਇੱਕ ਬਹੁਤ ਵੱਡੀ ਸੱਚਾਈ ਆ ਤੇ ਬਹੁਤ ਵਧੀਆ ਤੁਸੀਂ ਕੋਟ ਭੇਜੀ ਹੈ ਜੀ ਹਰਮੀਤ ਜੀ ਤੇ ਇਹਦੇ ਵਿੱਚ ਇੱਕ ਚੰਗਾ ਮੈਸੇਜ ਤੇ ਚੰਗਾ ਸੁਨੇਹਾ ਪਰ ਇਹ ਚੰਗੇ ਸੁਨੇਹੇ ਨੂੰ ਅਪਣਾਉਣ ਵਾਲੇ ਬਹੁਤ ਘੱਟ ਮਿਲਦੇ ਆ ਸੋ ਬੇਨਤੀ ਹੈ ਜੀ ਇਹਨੂੰ ਅਪਣਾਓ ਵੀ ਇਸ ਸੁਨੇਹੇ ਨੂੰ ਕਿਉਂਕਿ ਇਹ ਸੁਨੇਹਾ ਕੱਲਾ ਗੱਲਾਂ ਕਰਨ ਦੀਆਂ ਨਹੀਂ ਹੁੰਦੀਆਂ ਗੱਲਾਂ ਅਪਣਾਉਣ ਦੀਆਂ ਹੁੰਦੀਆਂ ਸੋ ਸਾਡੇ ਨਾਲ ਨਾਲ ਹੀ ਉਹਨਾਂ ਨੇ ਇੱਕ ਨਾ ਫੋਟੋ ਭੇਜੀ ਹੈ ਮੈਨੂੰ ਲੱਗਦਾ ਏਅਰਪੋਰਟ ਦੀ ਹੈ ਜੀ ਤੇ ਹੁਣ ਪਤਾ ਹੈ ਤਾਂ ਇਹਦੇ ਚ ਬੱਬੂ ਧੀਰਾ ਬਾਈ ਚੰਨਾ ਜੀ ਤੇ ਸਾਰੇ ਖੜੇ ਆ ਜੀ ਤੇ ਪਰ ਇਹ ਨੀ ਪਤਾ ਮੈਂ ਪਛਾਣ ਨੀ ਹੈਗੀ ਕੋਈ ਨੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਟੈਗ ਕਰਕੇ ਭੇਜੋ ਤਾਂ ਕਿ ਸਾਡੀ ਪਛਾਣ ਵੀ ਬਣ ਸਕੇ ਤੇ ਉਮੀਦ ਆ ਗ੍ਰਿਫਤ ਖੇਡਾਂ ਦੇ ਵਿੱਚ ਆਪਾਂ ਰੂਬਰੂ ਵੀ ਹੋਈਏ ਜੇ ਟਾਈਮ ਮਿਲਿਆ ਤਾਂ ਕਿਉਂਕਿ ਐਤਕੀ ਕਾਫੀ ਮੈਨੂੰ ਵੀ ਮੁਸ਼ਕਲ ਲੱਗ ਗਿਆ ਗ੍ਰਿਫਤ ਖੇਡਾਂ ਦੇ ਪਹੁੰਚਣਾ ਪਰ ਜ਼ਰੂਰ ਕੋਸ਼ਿਸ਼ ਕਰਾਂਗੇ ਜੇ ਪਹੁੰਚਿਆ ਗਿਆ ਤਾਂ ਜ਼ਰੂਰ ਉੱਥੇ ਮਿਲਾਂਗੇ ਜੀ ਅਗਲਾ ਮੈਸੇਜ ਸਾਡੇ ਕੋਲੇ ਆਇਆ ਜੀ ਦਲਜੀਤ ਸਿੰਘ ਢਿੱਲੋਂ ਹੋਰਾਂ ਦਾ ਅਸੀਂ ਮੈਸੇਜ ਪੜ੍ਹ ਲਿਆ ਜੀ ਕੁਲਦੀਪ ਸਿੰਘ ਬਲ ਹੋਰਾਂ ਦਾ ਮੈਸੇਜ ਆਇਆ ਬਾਈ ਜੀ ਕੋਈ ਸੌਂਗ ਪਲੇ ਕਰ ਦਿਓ ਰਵਿੰਦਰ ਗਰੇਵਾਲ ਦਾ ਲਓ ਜੀ ਕੋਈ ਚੱਕਰ ਨਹੀਂ ਆਪਾਂ ਕਰਤਾ ਕਿਉਂ ਬੱਬੂ ਮਾਨ ਦੇ ਗੀਤ ਤੋਂ ਬਾਅਦ ਰਵਿੰਦਰ ਗਰੇਵਾਲ ਦਾ ਗੀਤ ਵੀ ਆਪਾਂ ਸੁਣਾ ਦਿਆਂਗੇ ਸੋ ਉਹ ਵੀ ਕਿਉਂ ਕਰ ਦਿੱਤਾ ਜੀ ਤੋ ਕੁਲਦੀਪ ਸਿੰਘ ਔਲਖ ਜੁੜ ਗਿਆ ਜੀ ਸਾਡੇ ਨਾਲ ਤੇ ਉਹਨਾਂ ਨੇ ਕਿਹਾ ਜੀ ਸਭ ਤੋਂ ਪਹਿਲਾਂ ਆਪ ਸਭ ਸੱਜਣਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਐਂਡ ਦਲਜੀਤ ਸਿੰਘ ਢਿੱਲੋਂ ਸਾਹਿਬ ਹੋਣਾ ਦਾ ਜਿਨ੍ਹਾਂ ਤੇ ਬਰਾੜ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਡੇ ਵਿਸ਼ ਵਾਸਤੇ ਐਂਡ ਮੈਨੂੰ ਖੁਦ ਨੂੰ ਯਾਦ ਕਰਵਾਉਣ ਵਾਸਤੇ ਕਿ ਭਾਈ ਤੇਰਾ ਜਨਮ ਦਿਨ ਅੱਜ ਜ਼ਿੰਦਗੀ ਦੇ ਕੁਝ ਰੁਝੇਵੇਂ ਹੀ ਅਜਿਹੇ ਹੁੰਦੇ ਆ ਕਈ ਵਾਰ ਉਹਨਾਂ ਤੋਂ ਇਲਾਵਾ ਹੋਰ ਕੁਝ ਯਾਦ ਨਹੀਂ ਰਹਿੰਦਾ ਸੋ ਬਿਲਕੁਲ ਜੀ ਜ਼ਿੰਦਗੀ ਚ ਰੁੱਝਿਆ ਹੋਣਾ ਕੋਈ ਮਾੜੀ ਗੱਲ ਨਹੀਂ ਰੁਝੇਵੇਂ ਰੱਖਣੇ ਚਾਹੀਦੇ ਆ ਪਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਨਾਲ ਜ਼ਿੰਦਗੀ ਬਣਦੀ ਆ ਜੇ ਅਸੀਂ ਅਕਸਰ ਦੇਖਦੇ ਹਾਂ ਲੋਕ ਕਹਿੰਦੇ ਆ ਵੀ ਫਲਾਨਾ ਜਨਮ ਦਿਨ ਦੀ ਵਿਸ਼ ਕਰਨ ਦੀ ਕੀ ਲੋੜ ਆ ਨਵੀਂ ਚੀਜ਼ ਕਿਸੇ ਨੇ ਖਰੀਦ ਲਈ ਉਹਨੂੰ ਵਧਾਈਆਂ ਦੇਣ ਦੀ ਕੀ ਲੋੜ ਆ ਵਿਆਹ ਸ਼ਾਦੀ ਜਾਂ ਕਿਸੇ ਹੋਰ ਤੇ ਵਧਾਈਆਂ ਦੇਣ ਦੀ ਕੀ ਲੋੜ ਆ ਇੱਕ ਦੂਜੇ ਨੂੰ ਵਿਸ਼ ਕਰਨ ਦੀ ਕੀ ਲੋੜ ਆ ਦੋਸਤੋ ਮੇਰੇ ਸਮਝ ਮੇਰੀ ਸੋਚ ਮੁਤਾਬਕ ਤਾਂ ਇਹ ਲੋੜ ਆ ਕਿਉਂਕਿ ਜ਼ਿੰਦਗੀ ਇੱਕ ਸਟ੍ਰੈਸ ਭਰੀ ਜ਼ਿੰਦਗੀ ਆ ਇਹਦੇ ਚ ਨਿਰੇ ਬੋਝ ਦੀਆਂ ਗੱਲਾਂ ਨਿਰਾ ਕੰਮ ਦੀਆਂ ਗੱਲਾਂ ਖਾਣ ਪੀਣ ਦੀਆਂ ਗੱਲਾਂ ਨਹੀਂ ਹੁੰਦੀਆਂ ਇਹਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਦੀ ਖੁਸ਼ੀ ਵੀ ਹੁੰਦੀ ਹੈ ਜੇ ਤੁਸੀਂ ਕਿਸੇ ਨੂੰ ਉਹਦੇ ਜਨਮ ਦਿਨ ਦੇ ਉੱਤੇ ਵਿਸ਼ ਕਰਦੇ ਹੋ ਤੇ ਜੇ ਉਹਦੇ ਨਾਲ ਉਹਦੇ ਨੂੰ ਇੱਕ ਪਲ ਦੀ ਖੁਸ਼ੀ ਮਿਲਦੀ ਹੈ ਤਾਂ ਰਾਹਤ ਮਿਲਦੀ ਹੈ ਤਾਂ ਤੁਹਾਨੂੰ ਵੀ ਉਹਦੇ ਨਾਲ ਰਾਹਤ ਮਿਲਦੀ ਹੈ ਜ਼ਿੰਦਗੀ ਚ ਕੋਸ਼ਿਸ਼ ਕਰੋ ਵੀ ਹਰ ਰੋਜ਼ ਦੋ ਚਾਰ ਬੰਦਿਆਂ ਦੇ ਮੂੰਹ ਦੇ ਉੱਤੇ ਮੁਸਕਾਨ ਲਾਉਣ ਦੀ ਕੋਸ਼ਿਸ਼ ਕਰੋ ਜੇ ਤੁਸੀਂ ਦੋ ਬੰਦੇ ਖੁਸ਼ ਕਰਦੇ ਤਾਂ ਰੱਬ ਖੁਸ਼ ਕਰਨ ਦੇ ਬਰਾਬਰ ਹੀ ਹੈ ਪਰ ਕਈ ਵਾਰੀ ਕੀ ਅਸੀਂ ਕੀ ਕਰਦੇ ਹਾਂ ਅਸੀਂ ਸਾਰਾ ਦਿਨ ਟੈਨਸ਼ਨ ਕ੍ਰੀਏਟ ਕਰਦੇ ਹਾਂ ਇੱਕ ਦੂਜੇ ਲਈ ਕੋਈ ਸਾਨੂੰ ਇਹ ਗੱਲਾਂ ਫਾਲਤੂ ਦੀਆਂ ਲੱਗਦੀਆਂ ਤੇ ਅਸੀਂ ਇਹਨਾਂ ਗੱਲਾਂ ਨੂੰ ਕਹਿੰਦੇ ਹਾਂ ਵੀ ਕੀ ਲੋੜ ਆ ਸਾਨੂੰ ਵਧਾਈ ਦੇਣ ਦੀ ਕੀ ਲੋੜ ਆ ਹਰੇ ਗੱਲ ਦੇ ਉੱਤੇ ਇਹ ਕਰਨ ਦੀ ਨਾਰਮਲ ਗੱਲ ਆ ਨਾਰਮਲ ਨਹੀਂ ਗੱਲ ਦੋਸਤੋ ਇਹ ਜ਼ਿੰਦਗੀ ਬਹੁਤ ਛੋਟੀ ਆ ਇਹ ਜ਼ਿੰਦਗੀ ਬਹੁਤ ਤੇਜ਼ੀ ਨਾਲ ਬੀਤ ਰਹੀ ਆ ਇੱਕ ਟਾਈਮ ਲਈ ਅਸੀਂ ਕਿਰਾਏਦਾਰ ਦੇ ਤੌਰ ਤੇ ਇੱਥੇ ਆਏ ਹੋਏ ਹਾਂ ਤੇ ਉਸ ਚ ਅਸੀਂ ਹੱਸ ਕੇ ਵੀ ਗੁਜ਼ਾਰ ਸਕਦੇ ਹਾਂ ਤੇ ਉਸ ਚ ਅਸੀਂ ਮੂੰਹ ਸਿਰ ਸਜਾ ਕੇ ਹੰਕਾਰ ਚ ਰਹਿ ਕੇ ਜਾਂ ਇੱਕ ਦੂਜੇ ਨਾਲ ਲੜ ਭਿੜ ਕੇ ਵੀ ਗੁਜ਼ਾਰ ਸਕਦੇ ਹਾਂ ਸੋ ਕੋਸ਼ਿਸ਼ ਕਰੋ ਦੋਸਤੋ ਚੰਗਾ ਟਾਈਮ ਤੇ ਚੰਗਾ ਵਧੀਆ ਢੰਗ ਨਾਲ ਗੁਜ਼ਾਰਨ ਦੀ ਸੋ ਕੁਲਦੀਪ ਸਿੰਘ ਔਲਖ ਤੁਹਾਡਾ ਬਰਥਡੇ ਆ ਜੀ ਤੇ ਅਸੀਂ ਸਾਰਾ ਰੇਡੀਓ ਦੀ ਟੀਮ ਤੁਹਾਨੂੰ ਇਸ ਲਈ ਵਿਸ਼ ਕਰਦੀ ਆ ਦੁਆਵਾਂ ਦਿੰਦੀ ਆ ਤੇ ਉਮੀਦ ਕਰਦੇ ਆ ਜੀ ਤੁਹਾਡਾ ਚਾਹੇ ਦਿਨ ਚਰਿਆ ਰੋਜ਼ ਅਰਗੀ ਹੋਵੇ ਨਾਰਮਲ ਹੋਵੇ ਪਰ ਫੇਰ ਵੀ ਤੁਸੀਂ ਜਿਹੜਾ ਅੱਜ ਜਿਹੜਾ ਜਨਮ ਦਿਨ ਦੇ ਮੌਕੇ ਕੁਝ ਨਾ ਕੁਝ ਇਹਨੂੰ ਯਾਦਗਾਰ ਬਣਾਉਣ ਲਈ ਕੁਝ ਨਾ ਕੁਝ ਜ਼ਰੂਰ ਕਰੋ ਸੋ ਦੋਸਤੋ ਇੱਧਰ ਮੇਰੇ ਕੋਲੇ ਪਰਸਨਲ ਮੈਸੇਜ ਵੀ ਆਇਆ ਸੱਜਣ ਮਿੱਤਰਾਂ ਦਾ ਤੇ ਉਹ ਕਹਿੰਦੇ ਆ ਜੀ ਪੇਂਡੂ ਆਸਟ੍ਰੇਲੀਆ ਦੇਖਿਆ ਬਾਈ ਜੀ ਬਹੁਤ ਵਧੀਆ ਲੱਗਿਆ ਤੇ ਪਰ ਨਾਲ ਨਾਲ ਹੈਰਾਨੀ ਹੋਈ ਵੀ ਕੋਈ ਵੀ ਅਸੀਂ ਕੋਈ ਗਾਣਾ ਦੇਖਦੇ ਆ ਜਾਂ ਕੋਈ ਵੀਡੀਓ ਆਉਂਦੀ ਆ ਤੇ ਉਹਦੇ ਲੱਖਾਂ ਦੇ ਵਿੱਚ ਕਲਿੰਕ ਹੁੰਦੇ ਆ ਲੱਖਾਂ ਦੇ ਵਿੱਚ ਲਾਈਕ ਹੁੰਦੇ ਆ ਤੇ ਪਰ ਮੈਂ ਦੇਖਿਆ ਵੀ ਤੁਸੀਂ ਹੁਣ ਤੱਕ 16 ਦੇ ਕਰੀਬ ਐਪੀਸੋਡ ਪਾ ਚੁੱਕੇ ਹੋ ਤੇ ਤੁਸੀਂ ਉਹਨਾਂ ਦੇ ਉੱਤੇ ਜਿਹੜੇ ਲਾਈਕ ਆ ਉਹ 10,000 ਹਜੇ ਇੱਕ ਅੱਧਾ ਹੀ ਟੱਪਿਆ ਤੇ ਬਾਕੀ ਸਾਰੇ ਘੱਟ ਆ ਸੋ ਲੇਟੈਸਟ ਬਾਰੇ ਉਹਨਾਂ ਨੇ ਗੱਲ ਕਰੀ ਆ ਵੀ 700 ਤੇ ਅੜਿਆ ਬਿਲਕੁਲ ਜੀ ਬਹੁਤ ਮਿਹਰਬਾਨੀ ਸੱਜਣੋ ਮਿੱਤਰੋ ਤੁਸੀਂ ਆਪਣਾ ਨਾਂ ਕਿਹਾ ਜੀ ਮੇਰਾ ਨਾਂ ਨਾ ਲਿਓ ਸੋ ਮੈਂ ਕੋਈ ਗੱਲ ਨੀ ਜੀ ਤੁਹਾਡਾ ਨਾਂ ਨਹੀਂ ਲੈਂਦੇ ਪਰ ਐਡੀ ਗੱਲ ਨੀ ਸੀ ਤੁਸੀਂ ਨਾਂ ਵੀ ਨਾਲ ਵੀ ਮੈਸੇਜ ਕਰੋ ਤਾਂ ਮੈਨੂੰ ਕੋਈ ਇਸ ਚ ਬੁਰਾ ਨੀ ਲੱਗਣਾ ਸੀ ਇਹ ਵਧੀਆ ਗੱਲ ਕੀਤੀ ਹੈ ਤੁਸੀਂ ਦੇਖੋ ਜੀ ਅਸੀਂ ਤਾਂ ਇੱਕ ਗੱਲ ਮੰਨਦੇ ਆ ਵੀ ਕੋਈ ਵੀ ਚੀਜ਼ ਆ ਉਹ ਉਹਦੇ ਕਦਰਦਾਨ ਘੱਟ ਹੋ ਸਕਦੇ ਆ ਪਰ ਕਦਰਦਾਨ ਉਹਦੇ ਜ਼ਰੂਰ ਹੋਣਗੇ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਫਲਾਨਾ ਬੰਦਾ ਸੋਹਣਾ ਨੀ ਜਾਂ ਫਲਾਨੀ ਕੁੜੀ ਮੁੰਡਾ ਸੋਹਣਾ ਨੀ ਪਰ ਨਹੀਂ ਜ਼ਿੰਦਗੀ ਚ ਉਸ ਦਾ ਵੀ ਇਕੱਲਾ ਸੋਹਣਾ ਨੀ ਉਹਦੇ ਵੀ ਕਦਰਦਾਨ ਹੁੰਦੇ ਆ ਉਹਦੇ ਵੀ ਬਹੁਤ ਸਾਰੇ ਲੋਕ ਉਹਨੂੰ ਵੀ ਚੰਗਾ ਸਮਝਦੇ ਆ ਸੋ ਪੇਂਡੂ ਆਸਟ੍ਰੇਲੀਆ ਨੂੰ ਅਸੀਂ ਕਦੇ ਵੀ ਕਲਿੱਕ ਤੇ ਲਾਈਕ ਦੇਖ ਕੇ ਨਹੀਂ ਰਿਕਾਰਡ ਕੀਤਾ ਨਾ ਉਹਦੇ ਪਿੱਛੇ ਅਸੀਂ ਕੰਮ ਕੀਤਾ 16 ਐਪੀਸੋਡ ਤਾਂ ਤੁਸੀਂ ਜਿਹੜੇ ਰੈਗੂਲਰ ਦੇਖ ਸਕਦੇ ਹੋ ਪਰ ਉਸ ਤੋਂ ਬਿਨਾਂ ਵੀ ਸਾਡੇ 8-10 ਐਪੀਸੋਡ ਵੀ ਹੈਗੇ ਆ ਜਿਹੜਾ ਚ ਮੇਰੀ ਪਰਵਾਜ ਦੇ ਤਹਿਤ ਕਈ ਇੰਟਰਵਿਊਜ਼ ਆ ਜਾਂ ਹੋਰ ਨਿੱਕੇ ਨਿੱਕੇ ਕਲਿੱਪ ਅਸੀਂ ਪਾਏ ਆ ਜਿਹੜੇ ਪੇਂਡੂ ਆਸਟ੍ਰੇਲੀਆ ਤੋਂ ਬਾਹਰ ਵੀ ਸੋ ਟੋਟਲ 25 ਦੇ ਕਰੀਬ ਤੁਸੀਂ ਸ਼ਾਈਨਿੰਗ ਹੋਪ ਦੇ ਪੇਜ ਦੇ ਉੱਤੇ ਜਾ ਕੇ ਵੀਡੀਓ ਲੱਭ ਸਕਦੇ ਹੋ ਬਾਕੀ ਤੁਹਾਡੀ ਗੱਲ ਦੀ ਸੱਚ ਆ ਜੀ ਮੈਨੂੰ ਲੱਗਦਾ ਇੱਕ ਅੱਧੀ ਵੀਡੀਓ ਆ ਜਿਹੜੀ ਉਹ 10,000 ਦਾ ਅੰਕੜਾ ਛੋ ਚੁੱਕੀ ਆ ਬਾਕੀ ਸਾਰੀਆਂ ਜਿਹੜੀਆਂ ਵੀਡੀਓਜ਼ ਆ ਪਿਛਲੇ 1.5-2 ਸਾਲ ਦੇ ਵਿੱਚ ਉਹ 5,000-4,000 ਇੱਦਾਂ ਰਹੀਆਂ ਤੇ ਇਹ ਜਿਹੜੀ ਲੇਟੈਸਟ ਵੀਡੀਓ ਆ ਇਹਦਾ ਵੀ ਜੇ ਮੈਂ ਹੁਣ ਲੇਟੈਸਟ ਚੈੱਕ ਕਰਾਂ ਤਾਂ 728 ਟੋਟਲ 728 ਜਿਹੜੇ ਉਹਦੇ ਵਿਊ ਹੋਏ ਆ ਤੇ ਮੈਨੂੰ ਇਹ ਵੀ ਪਤਾ ਵੀ ਜੇ ਇੱਕ ਕੋਈ ਵੀ ਇੱਕ ਗਾਣਾ ਜਿਹਦਾ ਕੋਈ ਸਿਰ ਪੈਰ ਵੀ ਨਾ ਹੁੰਦਾ ਤਾਂ ਉਹ ਵੀ ਰਾਤੋ ਰਾਤ 20,000-50,000 ਵਿਊ ਤਾਂ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਪਰ ਦੋਸਤੋ ਕੋਈ ਚੱਕਰ ਨੀ ਜੀ ਜਿਹੜੇ 728 ਬੰਦਿਆਂ ਨੇ ਵੀ ਦੇਖਿਆ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਧੰਨਵਾਦੀ ਹਾਂ ਤੇ ਉਹਨਾਂ ਨੂੰ ਇਹ ਚੰਗਾ ਲੱਗਿਆ ਜਦੋਂ ਮੈਨੂੰ ਜਿੱਥੇ ਵੀ ਲੋਕ ਸੱਜਣ ਮਿੱਤਰ ਮਿਲਦੇ ਆ ਉਹ ਮੈਨੂੰ ਫੀਡਬੈਕ ਦਿੰਦੇ ਆ ਤਾਂ ਮੈਨੂੰ ਉਹਦੇ ਨਾਲ ਇੰਝ ਲੱਗਦਾ ਵੀ ਲੱਖਾਂ ਨੇ ਦੇਖਿਆ ਜੀ ਕੋਈ ਗੱਲ ਨਹੀਂ ਹੈ ਗਿਣਤੀਆਂ ਮਿੰਤੀਆਂ ਚ ਕੋਈ ਫਰਕ ਨਹੀਂ ਪੈਂਦਾ ਪਰ ਜੇ ਉਹ ਪਰਫੈਕਟ ਹੋਣੀ ਚਾਹੀਦੀ ਆ ਕੱਲ ਪਰਸੋਂ ਹੀ ਮੈਂ ਅਮਨਦੀਪ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਮੈਂ ਜੇ ਤਾਂ ਕੋਈ ਉਹੀ ਹਲਕੀ ਜੀ ਗੱਲ ਫੇਸਬੁੱਕ ਤੇ ਪਾ ਦਈਏ ਤਾਂ ਉਹਦੀ ਸੈਂਕੜਿਆਂ ਚ ਲਾਈਕ ਆ ਜਾਂਦੇ ਆ ਜੇ ਕੋਈ ਸੀਰੀਅਸ ਬੈਟਰ ਜਾਂ ਕੋਈ ਵਧੀਆ ਗੱਲ ਜਿਹੜੀ ਸਿਹਤ ਦੇਣ ਵਾਲੀ ਹੋਈ ਹੈ ਤਾਂ ਉਹਦੇ ਚ ਬਹੁਤ ਘੱਟ ਲਾਈਕ ਆਉਂਦੇ ਆ ਤੇ ਜਿਹੜੇ ਆਉਂਦੇ ਆ ਉਹ ਹੈਰਾਨੀ ਕਰਨ ਹੁੰਦੇ ਆ। ਸੋ ਕੱਲ ਹੀ ਦੇਖ ਰਹੇ ਸੀ ਉਹਨਾਂ ਨੇ ਇੱਕ ਜਾਨਵਰਾਂ ਦੇ ਉੱਤੇ ਇੱਕ ਲੇਖ ਪਾਇਆ ਸੀ ਤੇ ਉਹ ਲੇਖ ਦੇ ਉੱਤੇ 80 ਕੁ ਲਾਈਕ ਆਏ ਸੀ ਤੇ ਇੱਕ ਮੈਂ ਉਹ ਮਜ਼ਾਕ ਦੇ ਵਿੱਚ ਕਾਰਾਂ ਦੀ ਉਹ ਬੀਜੇਪੀ ਦੀ ਗੱਲ ਪਾਤੀ ਤਾਂ ਉਹਦੇ ਤੇ 500 ਤੋਂ ਉੱਤੇ ਲਾਈਕ ਟੱਪ ਗਏ। ਸੋ ਦੇਖੋ ਇਹ ਸਾਡੀ ਹੁਣ ਸੋਚ ਬਣ ਚੁੱਕੀ ਆ, ਅਸੀਂ ਹਰ ਚੀਜ਼ ਹਲਕੀ ਫੁਲਕੀ ਚੀਜ਼ ਨੂੰ ਤਾਂ ਇੱਕ ਮਿੰਟ ਦੇ ਵਿੱਚ ਉਹਦੇ ਤੇ ਹੱਸ ਵੀ ਲੈਂਦੇ ਹਾਂ, ਉਹਨੂੰ ਲਾਈਕ ਵੀ ਕਰ ਲੈਂਦੇ ਹਾਂ, ਉਹਨੂੰ ਪਸੰਦ ਵੀ ਕਰ ਲੈਂਦੇ ਹਾਂ। ਜਿਹੜੀ ਕੋਈ ਭਾਰੀ ਗੱਲ ਆ ਜਾਂ ਜਿਹਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਆ ਉਹਦੇ ਅਸੀਂ ਕੋਲ ਦੀ ਲੰਘ ਜਾਂਦੇ ਹਾਂ, ਕਈ ਵਾਰੀ ਉਹਨੂੰ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਵੀ ਅਸੀਂ ਉਹਦੇ ਤੇ ਝਾਤ ਮਾਰੀਏ ਜਾਂ ਉਹਨੂੰ ਪੜ੍ਹੀਏ ਜਾਂ ਉਹਦੇ ਨੂੰ ਅਜੇ ਚੰਗੀ ਲੱਗੀ ਤਾਂ ਉਹਨੂੰ ਸ਼ੇਅਰ ਕਰੀਏ। ਸੋ ਦੋਸਤੋ ਥੋੜੀ ਜਿਹੀ ਤਾਂ ਆਦਤ ਪਾਉਣੀ ਪੈਣੀ ਆ ਚੰਗੀਆਂ ਚੀਜ਼ਾਂ ਨੂੰ ਅੱਗੇ ਫੈਲਾਉਣ ਲਈ, ਫੇਰ ਹੀ ਚੰਗੀਆਂ ਚੀਜ਼ਾਂ ਫੈਲਣਗੀਆਂ। ਪਰ ਕੋਈ ਚੱਕਰ ਨਹੀਂ ਜੀ, ਨਾਲ ਨਾਲ ਸਾਨੂੰ ਆਸ ਜਿਹੜੀ ਇਹ ਵੀ ਨਹੀਂ ਬਾਹਲੀ ਵੱਡੀ ਆਸ ਲੈ ਕੇ ਵੀ ਨਹੀਂ ਚੱਲਣਾ ਚਾਹੀਦਾ ਵੀ ਸਾਡੇ ਜੇ ਲੱਖਾਂ ਹੋਣਗੇ ਤਾਂ ਅਸੀਂ ਕਰਾਂਗੇ। ਅਸੀਂ ਤਾਂ ਦੇਖੋ ਜੀ 728 ਬੰਦੇ ਤਿਆਰੀਆਂ ਸ਼ੁਰੂ ਕਰ ਚੁੱਕੇ ਆ ਤੇ ਅਗਲਾ ਐਪੀਸੋਡ ਕਰਨ ਦੀਆਂ ਵੀ ਤਿਆਰੀਆਂ, ਕੋਈ ਸਾਡੇ ਹੌਸਲੇ ਚ ਕਮੀ ਨਹੀਂ, ਕੋਈ ਸਾਨੂੰ ਇਸ ਚੀਜ਼ ਦੇ ਤੋਂ ਮੈਟਰ ਨਹੀਂ ਕਰਦਾ ਵੀ ਸਿਰਫ 700 ਬੰਦੇ ਨੇ ਦੇਖਿਆ ਤੇ ਅਸੀਂ ਐਡਾ ਵੱਡਾ ਉਪਰਾਲਾ ਕੀਤਾ। ਕੋਈ ਚੱਕਰ ਨਹੀਂ ਜੀ, ਆਉਣ ਵਾਲੇ ਦਿਨਾਂ ਚ ਉਪਰਾਲਾ ਇਦੋਂ ਵੀ ਵੱਡਾ ਕਰਨਾ ਆਪਾਂ, ਕੈਨੇਡਾ ਨੂੰ ਤੁਹਾਨੂੰ ਤੁਹਾਡੇ ਰੂਬਰੂ ਕਰਨਾ। ਕੱਲ ਵੀ ਮੇਰੀ ਉੱਥੇ ਕਾਫੀ ਸੱਜਣਾ ਮਿੱਤਰਾਂ ਨਾਲ ਟੋਰਾਂਟੋ ਚ ਗੱਲ ਹੋਈ ਆ ਤੇ ਹੋਰ ਵੀ ਵੱਖੋ ਵੱਖਰੇ ਏਰੀਆਂ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਸੱਜਣਾ ਮਿੱਤਰਾਂ ਨਾਲ ਵੀ, ਸਾਡੀ ਟੀਮ ਪਹੁੰਚੂਗੀ ਜੀ ਤੇ ਅਸੀਂ ਉਸ ਦੌਰਾਨ ਸਿੱਧ ਪੱਧਰੇ ਦੇ ਤੌਰ ਤੇ ਕੈਨੇਡਾ ਦੀਆਂ ਜਿਹੜੀ ਜ਼ਿੰਦਗੀ ਦੀਆਂ ਅੰਦਰੂਨੀ ਗੱਲਾਂ ਜਿਹੜੀਆਂ ਕਿ ਸਾਡੇ ਤੱਕ ਨਹੀਂ ਪਹੁੰਚਦੀਆਂ, ਆਮ ਲੋਕਾਂ ਤੱਕ ਨਹੀਂ ਪਹੁੰਚੀਆਂ ਹਜੇ, ਹੋ ਸਕਦਾ ਉੱਥੋਂ ਦੇ ਲੋਕਾਂ ਦੇ ਰੁਝੇਵਿਆਂ ਨੇ ਉਹ ਗੱਲਾਂ ਨਹੀਂ ਪਹੁੰਚਾਈਆਂ, ਹੋ ਸਕਦਾ ਇਸ ਵੱਲ ਧਿਆਨ ਨਹੀਂ ਗਿਆ, ਹੋ ਸਕਦਾ ਉਹਨਾਂ ਨੂੰ ਚੰਗੀਆਂ ਨਹੀਂ ਲੱਗੀਆਂ ਗੱਲਾਂ, ਪਰ ਅਸੀਂ ਚਾਹੁੰਦੇ ਹਾਂ ਵੀ ਨਿੱਕੀਆਂ ਨਿੱਕੀਆਂ ਗੱਲਾਂ ਲੋਕਾਂ ਤੱਕ ਪਹੁੰਚਣੀਆਂ ਜਾਣ ਚਾਹੀਦੀਆਂ ਹਨ। ਕਿਉਂਕਿ ਹੁਣ ਦੇਖੋ ਕੱਲ ਦੇ ਐਪੀਸੋਡ ਦੇ ਵਿੱਚ ਜੇ ਗ੍ਰਿਫਤ ਦੇ ਵਿੱਚ ਇੱਕ ਖੇਤੀਬਾੜੀ ਦੀ ਅਸੀਂ ਗੱਲ ਦਿਖਾਈ ਤਾਂ ਮੇਰੇ ਕੋਲ 20-30 ਇਹੋ ਜਿਹੇ ਫੋਨ ਆਏ ਜਿਹੜੇ ਨੇ ਇੰਟਰਸਟ ਵੀ ਜਾਗਿਆ ਵੀ ਜੇ ਹੁਣ ਉੱਥੇ ਮੰਦਵਾੜਾ ਤਾਂ ਅਸੀਂ ਮੰਦਵਾੜੇ ਟਾਈਮ ਉੱਥੇ ਜ਼ਮੀਨ ਖਰੀਦ ਸਕਦੇ ਹਾਂ, ਅਸੀਂ ਉੱਥੇ ਖੇਤੀ ਚ ਆ ਸਕਦੇ ਹਾਂ, ਤਾਂ ਉਹਨਾਂ ਨੇ ਵੀ ਰਾਏ ਮਸ਼ਵਰੇ ਮੰਗੇ। ਕਈਆਂ ਨੇ ਮੇਰੇ ਤੋਂ ਕੰਮ ਵਾਲਿਆਂ ਨੇ ਵੀ ਮੰਗਿਆ ਵੀ ਯਾਰ ਜੇ ਕੋਈ ਪਰਮਾਨੈਂਟ ਹੈ ਪੇਂਡੂ ਏਰੀਆ ਚ ਰਹਿ ਕੇ ਤੇ ਸਾਡੇ ਕੋਲ ਪੜ੍ਹਾਈ ਲਿਖਾਈ ਨਹੀਂ, ਉੱਥੇ ਕੰਮ ਮਿਲ ਸਕਦਾ ਤਾਂ ਕੀ ਅਸੀਂ ਉੱਥੇ ਮੂਵ ਹੋ ਜਾਈਏ। ਸੋ ਜਿੰਨਿਆਂ ਕੁ ਨੂੰ ਵੀ ਇਹਦਾ ਫਾਇਦਾ ਹੋਊਗਾ ਜਾਂ ਹੋ ਰਿਹਾ ਉਸੇ ਤੋਂ ਅਸੀਂ ਖੁਸ਼ ਹਾਂ ਜੀ, ਤੇ ਉਨਾ ਹੀ ਸਾਡੇ ਨਾਲ ਸਾਡਾ ਸਬਰ ਸੰਤੋਖ ਆ ਜੀ। ਕੋਈ ਚੱਕਰ ਨੀ, ਤੁਸੀਂ ਇਹਨੂੰ ਜ਼ਰੂਰ ਜੇ ਤੁਸੀਂ ਦੇਖ ਸਕਦੇ ਹੋ ਦੇਖਿਓ, ਸ਼ੇਅਰ ਕਰ ਸਕਦੇ ਹੋ ਸ਼ੇਅਰ ਕਰਿਓ, ਚੰਗਾ ਲੱਗੇ ਹੋ ਚੰਗੇ ਦੀ ਫੀਡਬੈਕ ਦਿਓ ਤੇ ਨਹੀਂ ਥੱਲੇ ਨੂੰ ਗੂਠਾ ਨੱਪਣ ਵਾਲਾ ਤਾਂ ਕੱਲ ਅੱਗੇ ਇੱਕ ਸੱਜਣ ਪੁੱਛੀ ਖੜਾ ਸੀ ਵੀ ਉਹ ਸੱਜਣ ਪਹੁੰਚਿਆ ਕਿ ਨਹੀਂ ਜਿਹਨੇ ਡਿਸਲਾਈਕ ਕੀਤਾ ਐਤਕੀ, ਤਾਂ ਉਹ ਵੀ ਧੋਖਾ ਦੇ ਗਿਆ ਜੀ, ਐਤਕੀ ਤਾਂ ਉਹ ਸੱਜਣ ਨੇ ਵੀ ਨਹੀਂ ਸਾਡੀ ਵੀਡੀਓ ਦੇ ਉੱਤੇ ਪਹੁੰਚਿਆ ਜਿਹੜਾ ਇੱਕ ਸਿੰਗਲ ਡਿਸਲਾਈਕ ਆਉਂਦਾ ਹੁੰਦਾ ਸੀ ਉਹ ਵੀ ਨਹੀਂ ਕਰਕੇ ਗਿਆ। ਸੋ ਕੋਈ ਨੀ ਜੀ, ਉਹਨੂੰ ਸੱਜਣ ਨੂੰ ਵੀ ਬੇਨਤੀ ਹੈ ਜੀ ਆਪਣਾ ਫਰਜ਼ ਨਿਭਾ ਜਾਓ। ਇੱਧਰ ਬਰਿੰਦਰ ਚੀਮਾ ਜੁੜਿਆ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਇੱਕ ਹੋਰ ਵਾਕ ਮੇਲ ਪੇਂਟਿੰਗ ਗੁਰਪ੍ਰੀਤ ਸਿੰਘ ਵੱਲੋਂ। ਬਿਲਕੁਲ ਜੀ, ਗੁਰਪ੍ਰੀਤ ਸਿੰਘ ਬਠਿੰਡਾ ਬੜੇ ਹੀ ਖੂਬਸੂਰਤ ਆਰਟਿਸਟ ਨੇ ਜੀ, ਇਕੱਲੇ ਉਹ ਪੇਂਟਰ ਨਹੀਂ ਜੀ, ਉਹ ਬਹੁਤ ਵਧੀਆ ਇੱਕ ਸ਼ਾਇਰ ਨੇ, ਬਹੁਤ ਵਧੀਆ ਉਹ ਇੱਕ ਟੀਚਰ ਨੇ, ਬਹੁਤ ਵਧੀਆ ਇੱਕ ਆਰਟਿਸਟ ਜਿਹੜੇ ਕਿ ਸਟੇਜ ਆਰਟਿਸਟ ਨੇ, ਡਰਾਮੇ ਦੇ ਵਿੱਚ ਉਹਨਾਂ ਨੇ ਬਹੁਤ ਜ਼ਬਰਦਸਤ ਭੂਮਿਕਾ ਇੱਕ ਵਾਰ ਇੱਕ ਡਰਾਮੇ ਦੇ ਵਿੱਚ ਉਹਨਾਂ ਨੇ ਨਿਭਾਈ ਸੀ, ਟੋਨੀ ਵਾਤਿਸ਼ ਹੋਰਾਂ ਨਾਲ ਉਹਨਾਂ ਨੇ ਰਲ ਕੇ ਬਹੁਤ ਵਧੀਆ ਪਲੇ ਕੀਤੇ ਆ, ਤੇ ਉਹਨਾਂ ਦੀ ਪਿਛਲੀ ਜਿਹੜੀ ਪੇਂਟਿੰਗ ਜਿਹੜੀ ਮਸ਼ਹੂਰ ਹੋਈ ਸੀਗੀ ਜਿਹਦੇ ਤੇ ਅਸੀਂ ਵੀ ਇੱਕ ਲੇਖ ਵੀ ਲਾਇਆ ਸੀ ਤੇ ਮੈਂ ਉਹਦੇ ਤੇ ਉਹਦਾ ਮੁੱਖ ਬੰਦ ਵੀ ਲਿਖਿਆ ਸੀ ਉਸ ਪੇਂਟਿੰਗ ਦਾ, ਜਿਹ ਚ ਇੱਕ ਲੀਡਰ ਅਕਾਲੀ ਲੀਡਰ ਦਿਖਾਇਆ ਗਿਆ ਤੇ ਉਹ ਸੰਬੋਧਨ ਕਰ ਰਿਹਾ ਤੇ ਉਹਦੇ ਪਿੱਛੇ ਕਿਸਾਨ ਜਿਹੜਾ ਇੱਕ ਸਲੀਬ ਤੇ ਲਟਕਿਆ ਦਿਖਾਇਆ ਗਿਆ। ਸੋ ਉਹ ਪੇਂਟਿੰਗ ਨੇ ਬੜੀ ਇੱਕ ਗਜਬ ਦੀ ਕਹਿਰ ਕੀਤਾ ਸੀ ਤੇ ਹੁਣ ਉਹਨਾਂ ਨੇ ਜਿਹੜੀ ਭਗਤ ਸਿੰਘ ਦੀ ਇਮੇਜ ਬਦਲਣ ਦੀ ਕੋਸ਼ਿਸ਼ ਕੀਤੀ ਹੈ ਜੀ, ਉਹਨਾਂ ਨੇ ਇੱਕ ਬੜੀ ਵਧੀਆ 3D ਪੇਂਟਿੰਗ ਬਣਾਈ ਆ ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਵੀ ਭਗਤ ਸਿੰਘ ਦੀ ਫੋਟੋ ਜਿਹੜੀ ਫਰੇਮ ਦੇ ਵਿੱਚ ਆ ਤੇ ਉਹ ਇੱਕ ਕਿਤਾਬ ਯੂਥ ਨੂੰ ਭੇਂਟ ਕਰ ਰਿਹਾ ਤੇ ਉਹ ਦਿਖਾ ਰਿਹਾ ਵੀ ਇਕੱਲਾ ਪਿਸਤੌਲ ਵਾਲਾ ਭਗਤ ਸਿੰਘ ਨਾ ਦੇਖੋ, ਕਿਤਾਬ ਪੜ੍ਹਨ ਵਾਲਾ ਭਗਤ ਸਿੰਘ ਵੀ ਦੇਖੋ, 23 ਸਾਲ ਦੀ ਉਮਰ ਚ 300 ਦੇ ਲਾਗੇ ਉਹ ਕਿਤਾਬਾਂ, ਉਹ ਵੀ ਇਹੋ ਜਿਹੀ ਜ਼ਿੰਦਗੀ ਦੇ ਵਿੱਚ ਜਦੋਂ ਕਿ ਉਹਨੂੰ ਲੋਕਾਂ ਛਿੱਪੀ ਦੀ ਜ਼ਿੰਦਗੀ ਜਿਉਣੀ ਪੈ ਰਹੀ ਸੀ, ਇਨਕਲਾਬੀਆਂ ਦੀ ਜ਼ਿੰਦਗੀ ਜਿਉਣੀ ਪੈ ਰਹੀ ਸੀ ਤੇ ਉਸ ਟਾਈਮ ਵੀ ਉਹਨੇ ਇੰਨੀਆਂ ਕਿਤਾਬਾਂ ਦਾ ਅਧਿਐਨ ਕੀਤਾ। ਸੋ ਇਸ ਚੀਜ਼ ਦਾ ਹੰਗਾਰਾ ਗੁਰਪ੍ਰੀਤ ਆਰਟਿਸਟ ਹੋਰਾਂ ਨੇ ਇਸ ਜਿਹੜੀ ਪੇਂਟਿੰਗ ਦੇ ਵਿੱਚ ਦਿੱਤਾ ਜੀ, ਬਹੁਤ ਸੋਹਣੀ ਪੇਂਟਿੰਗ ਉਹ ਬਣਾਉਂਦੇ ਆ ਤੇ ਅਸੀਂ ਕੋਸ਼ਿਸ਼ ਕਰਾਂਗੇ, ਉਹਨਾਂ ਨਾਲ ਮੇਰੀ ਗੱਲਬਾਤ ਹੋਈ ਸੀ ਪਰ ਉਹਨਾਂ ਦਾ ਰੁਝੇਵਾਂ ਜ਼ਿਆਦਾ ਹੋਣ ਕਰਕੇ ਅਸੀਂ ਉਹਨਾਂ ਨੂੰ ਆਨ ਏਅਰ ਨਹੀਂ ਲੈ ਸਕੇ, ਪਰ ਮੇਰੀ ਕਿਸੇ ਦਿਨ ਕੋਸ਼ਿਸ਼ ਹੋਊਗੀ ਵੀ ਉਹਨਾਂ ਨੂੰ ਪੂਰੇ ਦੇ ਪੂਰੇ ਪ੍ਰੋਗਰਾਮ ਚ ਆਪਾਂ ਲੈ ਕੇ ਆਈਏ ਤਾਂ ਕਿ ਅਸੀਂ ਉਹਨਾਂ ਦੀ ਸਾਂਝ ਪਾ ਸਕੀਏ। ਪਰ ਮੈਨੂੰ ਖੁਸ਼ੀ ਹੈ ਜੀ ਉਹ ਮੇਰੇ ਬਠਿੰਡੇ ਤੋਂ ਨੇ ਤੇ ਨੌਜਵਾਨ ਨੇ ਤੇ ਆਉਣ ਵਾਲੇ ਦਿਨਾਂ ਚ ਬਹੁਤ ਕੁਛ ਉਹਨਾਂ ਨੇ ਸਾਨੂੰ ਦੇਣਾ। ਰਵਿੰਦਰ ਜੀ ਜੁੜੇ ਆ ਜੀ ਸਾਡੇ ਨਾਲ ਖੜਜ ਰਵਿੰਦਰ ਰਵੀ ਤੇ ਮਨਦੀਪ ਮੱਟੂ ਸ਼ੈਪਟਨ ਤੋਂ ਜੁੜੇ ਆ ਜੀ ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਹਰਮਨ ਰੇਡੀਓ ਦੀ ਸਾਰੀ ਲਿਸਨਰ ਨੂੰ ਪ੍ਰੋਗਰਾਮ ਗੋਇੰਗ ਵੈਰੀ ਗੁੱਡ ਅੱਜ ਬਹੁਤ ਦਿਨਾਂ ਬਾਅਦ ਪ੍ਰੋਗਰਾਮ ਸੁਣ ਰਹੇ ਹਾਂ ਜੀ ਪਲੀਜ਼ ਪਲੇ ਸੌਂਗ ਇਫ ਪੋਸੀਬਲ ਸਰਤਾਜ ਦਾ ਨਿਊ ਸੌਂਗ ਸੱਜਣ ਰਾਜੀ ਤੇ ਹਿੰਦੀ ਸੌਂਗ ਕੱਲ ਹੋ ਨਾ ਹੋ ਓਲਡ ਹਿੰਦੀ ਸੌਂਗ ਆਪਣੇ ਲੀਏ ਜੀਆ ਕਿਆ ਜੀਆ ਸੋ ਉਹਨਾਂ ਨੇ ਤਿੰਨ ਚਾਰ ਗਾਣਿਆਂ ਦੀ ਫਰਮਾਇਸ਼ ਕਰ ਦਿੱਤੀ ਹੈ ਜੀ ਹੁਣ ਤਾਂ ਗਾਣੇ ਸਾਨੂੰ ਲਾਉਣੇ ਵੀ ਪੈਣੇ ਆ ਤੇ ਸੁਣਾਉਣੇ ਵੀ ਪੈਣੇ ਆ ਚਾਹੇ ਥੋੜੇ ਸੁਣਾਈਏ ਪਹਿਲਾਂ ਵੀ ਦੋ ਗਾਣੇ ਕਿਊ ਚ ਆ ਜੀ ਜ਼ਰੂਰ ਸੁਣਾਉਣੇ ਆ ਜੀ ਬਲਵਿੰਦਰ ਸਿੰਘ ਜੁੜਿਆ ਜੀ ਸਾਡੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਆਈ ਐਮ ਗੋਇੰਗ ਟੂ ਬਾਏ ਨਿਊ ਬੈਂਡ ਪਲੀਜ਼ ਆਈ ਨੀਡ ਅਡਵਾਈਸ ਫਰੋਮ ਯੂ ਸ਼ੁਡ ਆਈ ਬਾਏ ਮੈਨੂਅਰ ਆਰ ਆਟੋ ਥੈਂਕਸ ਸੋ ਬਲਵਿੰਦਰ ਜੀ ਤੁਸੀਂ ਇਹ ਜਿਹੜੀ ਆਟੋ ਜਾਂ ਮੈਨੂਅਲ ਬੈਂਡ ਬਾਰੇ ਗੱਲਬਾਤ ਕੀਤੀ ਆ ਬੈਂਡ ਦਾ ਆਪਾਂ ਨੂੰ ਬਹੁਤ ਤਜਰਬਾ ਆਪਾਂ ਬੈਂਡ ਚਲਾਤੀ ਹੈ 5 ਲੱਖ ਕਿਲੋਮੀਟਰ ਹੁਣ ਤੱਕ ਪਹਿਲਾਂ ਵੀ ਇੱਕ ਮੇਰੇ ਕੋਲੇ ਮੈਨੂਅਲ ਸੀ ਤੇ ਹੁਣ ਵੀ ਮੇਰੇ ਕੋਲੇ ਮੈਨੂਅਲ ਬੈਂਡ ਆ ਪਰ ਤੁਸੀਂ ਕੋਈ ਨੀ ਜੇ ਪਰਸਨਲ ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ ਤੇ ਆਪਾਂ ਇਸ ਵਿਸ਼ੇ ਦੇ ਉੱਤੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਤੇ ਜਿੰਨਾ ਕੁ ਮੇਰਾ ਤਜਰਬਾ ਉਹ ਤੁਹਾਡੇ ਨਾਲ ਸਾਂਝਾ ਕਰੂੰਗਾ ਕਿਉਂਕਿ ਡਿਪੈਂਡ ਕਰਦਾ ਵੱਖਰੋ ਵੱਖਰੀ ਹਾਲਾਤਾਂ ਦੇ ਉੱਤੇ ਜੇ ਕੀ ਤੁਸੀਂ ਸਿਟੀ ਚ ਚਲਾਉਣੀ ਆ ਕੀ ਤੁਸੀਂ ਪਹਾੜੀ ਚ ਚਲਾਉਣੀ ਆ ਕੀ ਤੁਸੀਂ ਕੰਟਰੀ ਸਾਈਡ ਚਲਾਉਣੀ ਆ ਤੁਹਾਨੂੰ ਡੀਜ਼ਲ ਚ ਪਸੰਦ ਆ ਤੁਹਾਨੂੰ ਪੈਟਰੋਲ ਪਸੰਦ ਆ ਤਾਂ ਅਗਲਾ ਡਿਸੀਜਨ ਮੈਨੂਅਲ ਆਟੋ ਦਾ ਜਿਹੜਾ ਹੋ ਸਕਦਾ ਜੀ ਸੋ ਪਲੀਜ਼ ਤੁਸੀਂ ਸਾਨੂੰ ਮੈਨੂੰ ਜਦੋਂ ਮਰਜ਼ੀ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਲਿਓ ਜੀ ਤੇ ਆਪਾਂ ਗੱਲਬਾਤ ਕਰ ਲਾਂਗੇ ਉਸ ਤੋਂ ਬਾਅਦ ਹਰਕ੍ਰਿਸ਼ਨ ਜੁੜੇ ਆ ਜੀ ਬਾਈ ਜੀ ਸਤਿ ਸ੍ਰੀ ਅਕਾਲ ਚੰਗੀ ਚੀਜ਼ ਦੇ ਗਾਹਕ ਹਮੇਸ਼ਾ ਘੱਟ ਹੀ ਹੁੰਦੇ ਆ ਜਨਾਬ ਸੋ ਬਿਲਕੁਲ ਜੀ ਪਰ ਮੈਂ ਗੱਲ ਕਹਿੰਦਾ ਵੱਡੀ ਨਹੀਂ ਕਹਿੰਦੀ ਯਾਰ ਇਹਦਾ ਛੋਟਾ ਮੂੰਹ ਬੜੀ ਬਾਤ ਹੁੰਦੀ ਤੇ ਮੈਂ ਆਪਣੇ ਐਪੀਸੋਡ ਜਾਪੇ ਨੇ ਸੀਰੀਅਲ ਨੂੰ ਚੰਗਾ ਕਹਿੰਦਾ ਚੰਗਾ ਨਹੀਂ ਲੱਗਦਾ ਜੀ ਪਰ ਹਾਂ ਚੰਗਾ ਚਾਹੇ ਹੈਗਾ ਜਾਂ ਨਹੀਂ ਹੈ ਇਹ ਵੱਖਰੀ ਗੱਲ ਆ ਇਹ ਕੱਡ ਚੈਪਟਰ ਆ ਪਰ ਇੰਨਾ ਕੁ ਜ਼ਰੂਰ ਪਤਾ ਵੀ ਜੋ ਹੈ ਸਾਹਮਣੇ ਹੈ ਜਿੰਨਾ ਕੁ ਸਾਨੂੰ ਦਿਖਦਾ ਜੇ ਦੇਸੀ ਢੰਗ ਨਾਲ ਸਿੱਧੇ ਜੇ ਬਿਨਾਂ ਸਾਧਨਾਂ ਤੋਂ ਅਸੀਂ ਦਿਖਾ ਸਕਦੇ ਹਾਂ ਉਹਨਾਂ ਕੁ ਅਸੀਂ ਦਿਖਾ ਸਕਦਾ ਦਿਖਾਇਆ ਇਸ ਸ਼ੋਅ ਦੌਰਾਨ ਤੇ ਸੋ ਜੋ ਲੋਕਾਂ ਨੇ ਪਸੰਦ ਕੀਤਾ ਬਿਲਕੁਲ ਜੀ ਚਾਹੇ ਥੋੜਿਆਂ ਨੇ ਕੀਤਾ ਸੀ ਉਹਨਾਂ ਦੇ ਧੰਨਵਾਦੀ ਆ ਸੋ ਦੋਸਤੋ ਗੀਤ ਸੁਣ ਲਈਏ ਇੱਕ ਤੇ ਉਸ ਤੋਂ ਬਾਅਦ ਆਪਾਂ 10 ਮਿੰਟਾਂ ਨੂੰ ਫੋਨ ਲਾਈਨਸ ਵੀ ਖੋਲਣੀਆਂ ਤੇ ਹਜੇ ਤੱਕ ਤੁਸੀਂ ਟੌਪਿਕ ਵੀ ਜਿਹੜਾ ਇੱਕ ਅੱਧਾ ਤਾਂ ਜ਼ਮੀਨ ਦਾ ਆਇਆ ਜੇ ਕਿਸੇ ਵੀ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ ਤਾਂ ਰੈਡੀ ਹੋ ਜਾਓ ਜੀ 02-85-99-11 ਤੇ ਆਪਾਂ ਕਾਲ ਹੁਣ ਤੋਂ ਥੋੜੀ ਦੇਰ ਚ ਲੈਣੀ ਹੈ ਤੇ ਥੋੜੀਆਂ ਜਿਹੀਆਂ ਮੈਂ ਖਬਰਾਂ 'ਚ ਹੱਥ ਮਾਰੂੰਗਾ ਪਹਿਲਾਂ ਇੱਕ ਗੀਤ ਸੁਣਦੇ ਹਾਂ
ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬੋਲਾ ਪੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਪੱਗ ਹੀ ਨਹੀਂ ਬੰਨਦਾ ਉਹ ਤਿੱਤਲੀ ਦੇਖ ਲੋ ਰਕਾਨ ਮਿੱਤਰੋ ਭੱਜ ਭੱਜ ਤਿੱਤਲੀਆਂ ਦੇਖੋ ਫੜਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਪੜਦੀ ਆਉਣ ਲੈਣ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਜੱਪ ਫੜਦੀ ਚਾਰ 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 ਸਿਮ ਨੇ ਹਰ ਇੱਕ ਬੰਦਾ ਬਿਜ਼ੀ ਫੇਸਬੁੱਕ ਤੇ ਪਾਰਲਰਾਂ ਵਿੱਚ ਦੇਖੋ ਲਾਈਨਾਂ ਲੱਗੀਆਂ ਹਰ ਕੋਈ ਧਿਆਨ ਦਿੰਦਾ ਹੁਣ ਲੁੱਕ ਤੇ ਅਖੰਡ ਮਾਨਪੁਰ ਵਿੱਚ ਰੌਲਾ ਪੈ ਗਿਆ ਪੁੱਤਰੀ ਜਵਾਨੀ ਨਾ ਘਰਾਂ ਚ ਵੜਦੇ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬਾਲਾ ਪੜਦੀ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਜਦੋਂ ਪਿਆਰ ਫਿਰ ਰੇਪ ਬਣਦਾ ਰਾਤੋ ਰਾਤ ਬਣਦੀ ਹੈ ਰੇਲ ਮਿੱਤਰੋ ਖਬਰ ਕੋਮੀਡੀਏ ਦੇ ਤੱਕੇ ਚੜਦੇ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬਾਲਾ ਪੜਦੇ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਔਤ ਦੀ ਜ਼ਮੀਨ ਨੂੰ ਸ਼ਰੀਕਾ ਬਾਉਂਦਾ ਕੀਤੀ ਕਰਾਈ ਸਾਰੀ ਖੂਚ ਵੜਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਪੜਦੀ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਜ਼ਪ ਫੜਦੀ ਡਿਲੀਵਰੀ ਜੱਟਾ ਚਿੱਟਾ ਜਿਹਾ ਪਾਊਡਰ ਸਨੈਪ ਕਰਦੀ ਉੱਪਰ ਕਿਤਾਬ ਥੱਲੇ ਟੈਬ ਤਰਦੀ ਮਾਪੇ ਕਹਿੰਦੇ ਕੁੜੀ ਸਾਡੀ ਬਾਲਾ ਪੜਦੀ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਛੱਡ ਗਏ ਪਾਲਦੇ ਨੇ ਫੋਨ ਬਸ ਪੂਰਾ ਲੱਖਦਾ ਕੁੜੀਆਂ ਨੇ ਦੇਖੋ ਕੰਮ ਕਾਰ ਛੱਡਿਆ ਪਾਥੀਆਂ ਨੇ ਪੱਥਦੀਆਂ ਗੋਹਾ ਫਸਦਾ ਕੋਈ ਐਪਲ ਦਾ ਪੈਡ ਪੌਡ ਫੋਨ ਮੰਗਦੀ ਸੈਮਸੰਗ ਉੱਤੇ ਕੁੜੀ ਕਿੱਥੇ ਖੜਦੀ ਚੁੱਪੀ ਹੋਈ ਅੰਬੀ ਜਿਹਾ ਮੂੰਹ ਹੋ ਗਿਆ ਆਮਲੇਟ ਖਾਂਦੀ ਹੈ ਵਿਦਾਊਟ ਜਰਦੀ ਓਏ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਓਏ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ ਆਨਲਾਈਨ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਸੱਪ ਫੜਦੀ
ਲਓ ਜੀ ਬੱਬੂ ਮਾਨ ਦਾ ਗੀਤ ਸੁਣਿਆ ਜਾ ਰਿਹਾ ਸੀ ਜੀ ਚੈਟ ਆਨਲਾਈਨ ਚੈਟ ਇਹ ਗੀਤ ਦੀ ਜਿਹੜੀ ਫਰਮਾਇਸ਼ ਆ ਸਾਨੂੰ ਚੰਨਾ ਬਾਈ ਹੋਰਾਂ ਨੇ ਕੀਤੀ ਸੀ ਉਮੀਦ ਉਹਨਾਂ ਨੂੰ ਗੀਤ ਪਸੰਦ ਆਇਆ ਹੋਵੇਗਾ ਜੀ ਤੇ ਪ੍ਰੋਗਰਾਮ ਦਾ ਤਕਰੀਬਨ ਅੱਧਾ ਵੇਲਾ ਗੁਜ਼ਰ ਚੁੱਕਿਆ ਜੀ ਇਧਰਲੀਆਂ ਉਧਰਲੀਆਂ ਗੱਲਾਂ ਚ ਹੀ ਤੇ ਪਰ ਹਜੇ ਤੇ ਅੱਜ ਸਰਬਜੀਤ ਵੀ ਕਹਿ ਰਹੇ ਸੀ ਕਹਿੰਦੇ ਅੱਜ ਮੈਸੇਜ ਤੇ ਈਮੇਲ ਥੋੜੇ ਜਿਹੇ ਠੰਡੇ ਆ ਰਹੇ ਆ ਮੈਂ ਆਖਿਆ ਜੀ ਦੇਖੋ ਅੱਜ ਲੌਂਗ ਵੀਕਐਂਡ ਆ ਤੇ ਅੱਜ ਛੁੱਟੀ ਲੋਕਾਂ ਨੇ ਸਾਡੇ ਬੰਨਿਓ ਵੀ ਮੈਨੂੰ ਲੱਗਦਾ ਲਈ ਲੱਗਦੀ ਆ ਪਰ ਫਿਰ ਵੀ ਜਿੰਨੇ ਕੁ ਸੱਜਣ ਮਿੱਤਰ ਸੁਣ ਰਹੇ ਆ ਜਿੰਨੇ ਕੁ ਜੁੜੇ ਹੋਏ ਆ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਆ ਜੀ ਤੇ ਮੈਂ ਇੱਥੇ ਇੱਕ ਵਾਰੀ ਫੇਰ ਦੱਸਦਿਆਂ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਦਵਿੰਦਰ ਸਿੰਘ ਸੀਡੀ ਬੈਟਰੀ ਸਿਡਨੀ ਵਾਲੇ ਸੁਖਪਾਲ ਸਿੰਘ ACT ਕੈਨਬਰਾ ਤੋਂ ਪ੍ਰਦੀਪ ਸਿੰਘ ਤੂਰ ਫ੍ਰਿਜਨੋ ਵਾਲੇ ਅਮਰਦੀਪ ਸਿੰਘ ਮੈਲਬਨ ਵਾਲੇ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਤੇ ਗੁਰਜੋਵਨਜੀਤ ਸਿੰਘ ਮੈਲਬਨ ਵਾਲਿਆਂ ਵੱਲੋਂ ਸਪਾਂਸਰ ਕੀਤਾ ਜਾਂਦਾ ਤੇ ਇਹਨਾਂ ਸਾਰੇ ਸੱਜਣਾਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਜਿਹੜਾ ਵੇਲਾ ਹੋ ਚੁੱਕਿਆ ਜੀ ਉਹ ਆਪਾਂ ਮੌਸਮ ਦੀ ਜਾਣਕਾਰੀ ਵਿਚਾਲੇ ਰਹਿ ਗਈ ਸੀ ਉਹ ਵੀ ਦੱਸਣੀ ਆ ਤੇ ਕੁਝ ਇੱਕ ਖ਼ਬਰਾਂ ਤੇ ਝਾਤ ਮਾਰਨੀ ਆ ਤੇ ਇੱਕ ਦੋ ਖ਼ਬਰਾਂ ਸਾਨੂੰ ਨਾ ਜਗਤਾਰ ਢੁੱਡੀ ਘਿਓਰਾਂ ਨੇ ਵੀ ਪੁੱਛੀਆਂ ਤੇ ਉਹਨਾਂ ਦੇ ਉੱਤੇ ਵੀ ਆਪਾਂ ਆਪਣੇ ਮਨੀਓ ਟਿੱਪਣੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ। ਪਰ ਪਹਿਲਾਂ ਮੈਂ ਜੇ ਮੌਸਮ ਦੱਸਾਂ ਤੁਹਾਨੂੰ ਤਾਂ ਮੌਸਮ ਅੱਜ ਕਾਫੀ ਬਣ ਗਿਆ ਲਈ ਖੜਾ ਜੀ। ਸਿਡਨੀ ਦੇ ਵਿੱਚ 16 ਤੋਂ 23 ਡਿਗਰੀ ਜਿਹੜਾ ਮੌਸਮ ਰਹਿਣ ਦੀ ਸੰਭਾਵਨਾ, ਬ੍ਰਿਸਬਨ 10 ਤੋਂ 24 ਡਿਗਰੀ ਨਾਲ ਬੜਾ ਪਰਫੈਕਟ ਦਿਨ ਅੱਜ ਦਿਖਾਈ ਦੇ ਰਿਹਾ ਜੀ। ਤੇ ਬ੍ਰਿਸਬਨ ਦੀ ਜੇ ਗੱਲ ਕਰੀਏ 18 ਤੋਂ 27 ਡਿਗਰੀ ਤੇ ਪਰਥ 18 ਤੋਂ 23 ਡਿਗਰੀ, ਐਡਲੇਡ 13 ਤੋਂ 28 ਡਿਗਰੀ ਥੋੜਾ ਜਿਹਾ ਗਰਮ ਅੱਜ ਦਿਨੇ ਹੋਣ ਦੀ ਸੰਭਾਵਨਾ ਅੱਜ, ਤੇ ਕੈਨਬਰਾ ਦੇ ਵਿੱਚ 6 ਤੋਂ 23 ਡਿਗਰੀ ਟੈਂਪਰੇਚਰ ਹੈ ਜੀ, ਤੇ ਹੌਬਰਟ ਦੇ ਵਿੱਚ 9 ਤੋਂ 22 ਡਿਗਰੀ ਤੇ ਡਾਰਵਨ ਦੇ ਵਿੱਚ 25 ਤੋਂ 36 ਡਿਗਰੀ ਟੈਂਪਰੇਚਰ ਜਿਹੜਾ ਅੱਜ ਦਿਖਾਈ ਦੇ ਰਿਹਾ। ਸੋ ਦੋਸਤੋ ਜਿਹੜਾ ਮੌਸਮ ਦੇ ਨਾਲ ਨਾਲ ਅੱਜ ਦੱਸਦੇ ਆ ਵੀ ਐਨਜੈਕ ਡੇ ਅੱਜ ਮਨਾਇਆ ਜਾ ਰਿਹਾ ਜੀ। ਆਸਟ੍ਰੇਲੀਅਨ ਨਿਊਜ਼ੀਲੈਂਡ ਦੇ ਡੇ ਜਿਹੜਾ ਮਨਾਇਆ ਜਾਂਦਾ, ਜਿਸ ਦੌਰਾਨ ਅਸੀਂ ਉਹਨਾਂ ਫੌਜੀਆਂ ਨੂੰ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ ਜੀ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਜਿਹੜੇ ਕਿ ਆਪਣੇ ਦੇਸ਼ ਦੀ ਰੱਖਿਆ ਲਈ ਜਾਂ ਵਰਲਡ ਵਾਰ ਦੇ ਵਿੱਚ ਸ਼ਾਂਤੀ ਲਈ, ਦੁਨੀਆਂ ਦੇ ਵਿੱਚ ਸ਼ਾਂਤੀ ਲਈ ਉਹਨਾਂ ਨੇ ਆਪਣੀ ਕੁਰਬਾਨੀਆਂ ਦਿੱਤੀਆਂ। ਸੋ ਵੱਖੋ ਵੱਖਰੇ ਸ਼ਹਿਰਾਂ 'ਚ ਪਰੇਡ ਬਹੁਤ ਸੁਬਹ ਜਲਦੀ ਸਟਾਰਟ ਹੋ ਜਾਂਦੀ ਹੈ ਜੀ, ਤੇ ਤਕਰੀਬਨ ਸਾਰੇ ਸ਼ਹਿਰਾਂ 'ਚ ਚੱਲ ਰਹੀ ਹੈ। ਐਡਲੇਡ ਦੇ ਵਿੱਚ ਵੀ ਉਹ ਪਰੇਡ ਜਾਰੀ ਹੈ ਜੀ। ਅਸੀਂ ਵੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਤੋਂ ਬਾਅਦ ਉੱਥੇ ਪਹੁੰਚਣ ਦੀ ਤੇ ਉਹ ਪਰੇਡ ਬਾਰੇ ਵੀ ਜਾਣਕਾਰੀ ਲੈਣ ਦੀ। ਪਰ ਅੱਜ ਦੇ ਇਸ ਦਿਨ ਦੇ ਉੱਤੇ ਸਾਡਾ ਵੀ ਫਰਜ਼ ਬਣਦਾ ਜੀ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਣ ਦਾ, ਜਿਨ੍ਹਾਂ ਨੇ ਆਪਣੇ ਬੇੜੇ ਸਿਰ ਇਸ ਮੁਲਕ ਦੇ ਲਈ ਕੁਰਬਾਨੀਆਂ ਦਿੱਤੀਆਂ ਤੇ ਇਸ ਚੀਜ਼ ਨੂੰ ਬਚਾਇਆ। ਸੋ ਜੇ ਹੁਣ ਮੈਸੇਜ ਦੀ ਗੱਲ ਕਰੀਏ ਤਾਂ ਜਗਤਾਰ ਸਿੰਘ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਜੁੜੇ ਆ ਜੀ, ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬਣਾਈ ਹੈ। ਕਹਿੰਦੇ ਮਿੰਟੂ ਜੀ, ਕੇਜਰੀਵਾਲ ਦੀ ਇੱਕ ਸਪੀਚ ਦਿੱਲੀ ਅਫਸਰਸ਼ਾਹੀ ਲਈ ਸੋਸ਼ਲ ਮੀਡੀਆ ਤੇ ਬੜੀ ਫਲੋਟ ਹੋ ਰਹੀ ਹੈ ਜੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਡਾਕਟਰ ਗਾਂਧੀ ਕੈਨੇਡਾ ਚ ਨੇ ਅੱਜ ਕੱਲ, ਉਹਨਾਂ ਦਾ ਬਿਆਨ ਅਫੀਮ ਤੇ ਭੁੱਕੀ ਦੇ ਠੇਕੇ ਖੋਲਣ ਵਾਲਾ ਕਿੱਥੋਂ ਤੱਕ ਵਾਜਬ ਹੈ? ਗਾਂਧੀ ਜੀ ਆਮ ਆਦਮੀ ਪਾਰਟੀ ਚ ਵਾਪਸੀ ਗੱਲ ਬਾਰੇ ਤੁਹਾਡਾ ਕੀ ਕਹਿਣਾ ਹੈ? ਧੰਨਵਾਦ। ਬਿਲਕੁਲ ਜੀ, ਤੁਹਾਡੇ ਮਸਲੇ ਸਾਰੇ ਅਹਿਮ ਆ, ਜ਼ਰੂਰ ਆਪਾਂ ਇਹਨਾਂ ਨੂੰ ਵਿਚਾਰਦੇ ਹਾਂ। ਰਿਸ਼ੀ ਸਿੱਧੂ ਕੈਲੀਫੋਰਨੀਆ ਵਾਲੇ ਜੁੜਿਆ ਜੀ ਤੇ ਸਤਿ ਸ਼੍ਰੀ ਅਕਾਲ ਬੁਲਾ ਰਿਹਾ ਜੀ। ਕਹਿੰਦੇ ਕੈਨੇਡਾ ਦੇ ਦੌਰਾਨ ਅਮਰੀਕਾ ਵੀ ਨਾਲ ਹੀ ਲੱਗਦਾ ਜੀ, ਤੇ ਜ਼ਰੂਰ ਆਇਓ, ਤੁਹਾਨੂੰ ਮਿਲ ਕੇ ਖੁਸ਼ੀ ਹੋਵੇਗੀ। ਰਿਸ਼ੂ ਜੀ, ਦੋਸਤ ਗੱਲ ਇਹ ਹੈ ਜੀ ਵੀ ਅਸੀਂ ਅਮਰੀਕਾ ਦਾ ਐਤਕੀ ਦੇ ਟੂਰ ਦੇ ਵਿੱਚ ਇਸ ਲਈ ਨਹੀਂ ਰੱਖਿਆ ਵੀ ਅਸੀਂ ਨਹੀਂ ਚਾਹੁੰਦੇ ਸੀ ਵੀ ਮਿਕਸ ਅਪ ਜਾ ਹੋਵੇ, ਅਸੀਂ ਇੱਕ ਵਾਰ 'ਚ ਇੱਕ ਕੰਮ ਹੀ ਜਿਹੜਾ ਪਰਫੈਕਟ ਢੰਗ ਨਾਲ ਕੀਤਾ ਜਾ ਸਕਦਾ ਸੀ। ਸੋ ਇਸ ਕਰਕੇ ਅਸੀਂ ਅਮਰੀਕਾ ਤੋਂ ਮਨਪ੍ਰੀਤ ਸਿੰਘ ਢੀਂਡਸਾ ਜਿਹੜੇ ਕਿ ਸੈਨ ਫਰਾਂਸਿਸਕੋ ਅੱਜ ਕੱਲ੍ਹ ਰਹਿੰਦੇ ਆ ਤੇ ਪੇਂਡੂ ਆਸਟ੍ਰੇਲੀਆ ਦੇ ਸਾਡੇ ਐਡੀਟਰ ਤੇ ਡਾਇਰੈਕਟਰ ਨੇ, ਉਹਨਾਂ ਨੂੰ ਅਸੀਂ ਸਿੱਧਾ ਵੈਂਕੂਵਰ ਹੀ ਬੁਲਾ ਲਿਆ ਤੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਕੈਨੇਡਾ ਦਾ ਟੂਰ ਜਿਹੜਾ ਕੱਢ ਰਹੇ ਹਾਂ। ਪਰ ਨੈਕਸਟ ਈਅਰ ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਅਮਰੀਕਾ ਦਾ ਵੀ ਟੂਰ ਕਰਾਂਗੇ ਤੇ ਉਦੋਂ ਤੁਹਾਨੂੰ ਮਿਲਾਂਗੇ। ਪਰ ਮੈਂ ਇੱਥੇ ਦੱਸ ਦਿਆਂ ਜੀ, ਜਿਹੜੇ ਨੇੜਲੇ ਸੱਜਣ ਆ ਜਿਹੜੇ ਬਹੁਤ ਨੇੜੇ ਵੱਸਦੇ ਆ, ਅਮਰੀਕਾ ਕੈਨੇਡਾ ਦਾ ਬਾਰਡਰ ਨੇੜੇ ਹੀ ਆ, ਤੇ ਸਾਨੂੰ ਜਸਪ੍ਰੀਤ ਸਿੰਘ, ਡਾਕਟਰ ਜਸਪ੍ਰੀਤ ਸਿੰਘ ਬੈਂਸ ਹੋਰਾਂ ਨੇ ਸਪੈਸ਼ਲ ਸਾਡੇ ਨਾਲ ਜਿਹੜੀ ਕਮਿਟਮੈਂਟ ਕੀਤੀ ਹੋਈ ਹੈ ਜੀ, ਉਹ ਕਹਿੰਦੇ ਮੈਂ ਜਦੋਂ ਤੁਸੀਂ ਟੋਰਾਂਟੋ ਹੋਵੋਗੇ ਤਾਂ ਮੈਂ ਬਿਲਕੁਲ ਨਾਲ ਹੀ ਬਾਰਡਰ ਦੇ ਪਾਰ ਹੀ ਡਾਕਟਰੀ ਕਰਦਾ ਜੀ ਤੇ ਮੈਂ ਆ ਕੇ ਤੁਹਾਨੂੰ ਮਿਲ ਕੇ ਜਾਊਂਗਾ। ਸੋ ਜੇ ਤਾਂ ਤੁਸੀਂ ਕੋਈ ਸਬੱਬ ਬਣੇ ਨੇੜੇ ਤੇੜੇ ਹੋਏ ਤਾਂ ਜੀ ਜ਼ਰੂਰ ਅਸੀਂ ਤਕਰੀਬਨ 24 ਜੂਨ ਤੋਂ ਵੈਂਕੂਵਰ ਤੋਂ ਸ਼ੁਰੂ ਕਰਕੇ ਤੇ 18 ਜੁਲਾਈ ਨੂੰ ਜਿਹੜਾ ਟੋਰਾਂਟੋ ਦੇ ਵਿੱਚ ਸਾਡਾ ਟੂਰ ਫਿਨਿਸ਼ ਹੋਣਾ ਜੀ। ਇਸ ਦੌਰਾਨ ਜ਼ਰੂਰ ਜਿੱਥੇ ਵੀ ਮਿਲ ਸਕਦੇ ਹੋ ਜ਼ਰੂਰ ਮਿਲਿਓ, ਤੇ ਨਹੀਂ ਤਾਂ ਅਗਲੇ ਸਾਲ ਜ਼ਰੂਰ ਤੁਹਾਡੇ ਕੋਲ ਅਸੀਂ ਪਹੁੰਚਾਂਗੇ ਜੀ। ਉਸ ਤੋਂ ਬਾਅਦ ਬਰਿੰਦਰ ਸਿੰਘ ਨਿੱਜਰ ਮੈਲਬਨ ਤੋਂ ਜੁੜੇ ਆ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਤੇ ਉਹਨਾਂ ਨੇ ਇੱਕ ਫੋਟੋ ਵੀ ਭੇਜੀ ਹੈ ਜੀ, ਇਹ ਤਾਂ ਪਹਿਲਾਂ ਦੀ ਹੈ ਪਰ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ, ਜਿਹੜੀ ਪੀਂਗ ਨੀ ਪਈ ਹੁੰਦੀ ਸਤਰੰਗੀ ਪੀਂਗ, ਕਿਆ ਬਾਤ ਹੀ ਆ ਜੀ, ਐਨ ਜਮਾਂ ਰੱਬ ਨੇ ਵੀ ਸਿਰੇ ਦੀ ਪ੍ਰਕਾਰ ਨਾਲ ਗੋਲ ਪੀਂਗ ਬਣਾਈ ਆ। ਸੋ ਬਲਹਾਰੇ ਕੁਦਰਤ ਵੱਸੇ ਵਾਲੀ ਗੱਲ ਹੀ ਕਹਿ ਸਕਦੇ ਹਾਂ ਜੀ। ਸਰ ਜੀ ਵਰਕ ਰੇਨ ਬੂਟ ਜੀ, ਲਓ ਜੀ ਕਹਿੰਦੇ ਸਤਿ ਸ਼੍ਰੀ ਅਕਾਲ, ਕਿੱਦਾਂ ਜੀ? ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹਰਮਨ ਰੇਡੀਓ ਪਰਿਵਾਰ ਨੂੰ। ਅੱਜ ਕੱਲ ਤਾਂ ਜੀ ਸਾਰੇ ਘਰਾਂ ਅਸੀਂ ਕੰਮ ਤੇ ਜਾ ਕੇ ਹੋਰ ਠੀਕ ਜੀ, ਸਵੇਰੇ ਰੱਬ ਸਾਨੂੰ ਚੜ੍ਹਦੀ ਕਲਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ। ਸਨੀ ਸਿੰਘ ਹੋਰਾਂ ਨੇ ਮੈਸੇਜ ਭੇਜਿਆ, ਮੈਨੂੰ ਲੱਗਦਾ ਕਾਲਜ ਚ ਟਾਈਪ ਕਰਿਆ, ਥੋੜੀ ਜੀ ਉਹ ਪੜ੍ਹਨ ਚ ਦਿੱਕਤ ਆਈ ਹੈ, ਪਰ ਉਹ ਕਹਿੰਦੇ ਜੀ ਅੱਜ ਘਰੇ ਆ ਜੀ, ਤੇ ਕਹਿੰਦੇ ਕੰਮ ਤੋਂ ਛੁੱਟੀ ਆ ਪਰ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਆ ਤੇ ਉਹਨਾਂ ਨੇ ਰੇਨ ਬੂਟ ਦੇ ਜਿਹੜੇ ਸਟੋਰ ਦੇ ਵਿੱਚ ਜਿਹੜੀ ਫੋਟੋ ਭੇਜੀ ਆ ਮੈਨੂੰ ਲੱਗਦਾ ਉੱਥੇ ਕੰਮ ਕਰਦੇ ਕੋਈ ਨੀ ਜਿੱਦੇ ਰੇਨ ਬੂਟ ਖਰੀਦਣੇ ਹੋਏ ਉਹਦੇ ਤੁਹਾਡੇ ਤੋਂ ਅਸੀਂ ਸੇਵਾਵਾਂ ਲੈ ਲਾਂਗੇ ਵੀ ਸਾਨੂੰ ਭਾਈ ਬੈਸਟ ਪ੍ਰਾਈਸ ਦੇ ਦਿਓ ਕਿਉਂਕਿ ਸਾਡੀ ਭਾਰਤੀਆਂ ਦੀ ਇੱਕ ਮੈਂਟੈਲਿਟੀ ਆ ਵੀ ਵਧੀਆ ਚੰਗੀ ਤੇ ਸਸਤੀ ਤੇ ਛੇਤੀ ਇਹ ਚਾਰ ਪੰਜ ਚੀਜ਼ਾਂ ਸਾਨੂੰ ਮਿਲ ਜਾਣੀਆਂ ਚਾਹੀਦੀਆਂ ਜੀ ਸੋ ਇਧਰੋਂ ਅਮਨ ਬੇਕਰੀ ਵਾਲੇ ਜੁੜ ਚੁੱਕੇ ਆ ਜੀ ਤੇ ਫਾਰਮ ਦੇ ਵਿੱਚੋਂ ਫੋਟੋਆਂ ਭੇਜ ਰਹੇ ਆ ਜੀ ਇੱਕ ਪਾਸੇ ਟਰੈਕਟਰ ਜੁੜਿਆ ਖੜਾ ਜੀ ਪੰਪ ਦੇ ਉੱਤੇ ਜਿਵੇਂ ਇੰਡੀਆ ਦੇ ਵਿੱਚ ਨੀ ਝੱਟੇ ਨੂੰ ਜੋੜ ਰੱਖਿਆ ਹੁੰਦਾ ਡੇਵਿਡ ਬਰਾਊਨ ਲੱਗਦਾ ਪੁਰਾਣਾ ਮਾਡਲ ਘੱਟੋ ਘੱਟ ਮੈਨੂੰ ਲੱਗਦਾ 60-65 ਮਾਡਲ ਆ ਜੀ ਤੇ ਆਪ ਜੌਂਡੀਅਰ ਦੇ ਵਿੱਚੋਂ ਫੋਟੋ ਖਿੱਚ ਰਹੇ ਆ ਜੀ ਤੇ ਦੂਜੇ ਪਾਸੇ ਪੰਪ ਤੇ ਨਾਲ ਨਾਲ ਜਿਹੜੀ ਵਾਟਰ ਇਰੀਗੇਸ਼ਨ ਦਾ ਸਿਸਟਮ ਪਾਇਆ ਹੋਇਆ ਜੀ ਤੇ ਉਹਦੀ ਫੋਟੋ ਭੇਜ ਰਹੇ ਆ ਤੇ ਵੇਕਰੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਸੋ ਸਤਿ ਸ੍ਰੀ ਅਕਾਲ ਕਬੂਲ ਆ ਜੀ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਫੇਰ ਜੁੜਿਆ ਜੀ ਤੇ ਕਹਿੰਦੇ ਜੀ ਇੰਟਰਵਨ ਦਾਸ ਹੈ ਤੇ ਸੈਂਟਰ ਵਿੱਚ ਬੱਬੂ ਹੈ ਅੱਛਾ ਜੀ ਚਲੋ ਜੀ ਕਿਆ ਬਾਤ ਆ ਦੋ ਜਾਣਿਆਂ ਦੀ ਤਾਂ ਪਛਾਣ ਹੋਈ ਨਾ ਹਰਮੀਤ ਚੰਨਾ ਜੀ ਜਿਹੜੀ ਬੜੀ ਸੋਹਣੀ ਦਸਤਾਰ ਬੰਨੀ ਹੋਈ ਆ ਤੇ ਵਾਕਈ ਲੱਗਦੇ ਆ ਜੀ ਵੀ ਰਿਟਾਇਰ ਪੁਲਿਸ ਅਫਸਰ ਆ ਸੋ ਮੈਂ ਦੱਸਦਿਆਂ ਜੀ ਚੰਨਾ ਸਾਹਿਬ ਪੰਜਾਬ ਪੁਲਿਸ ਚੋਂ ਆਏ ਆ ਇੱਥੇ ਅੱਜ ਕੱਲ ਕੋਬਰਮ ਏਰੀਏ ਚ ਰਹਿੰਦੇ ਆ ਜੀ ਤੇ ਇੱਥੇ ਬੜਾ ਵਧੀਆ ਸਾਡੇ ਨਾਲ ਸਾਂਝ ਰੇਡੀਓ ਦੇ ਜ਼ਰੀਏ ਪਾਈ ਹੋਈ ਹੈ ਜੀ ਮਿਲਦੇ ਆ ਕੋਈ ਨੀ ਜੀ ਚੰਨਾ ਸਾਹਿਬ ਛੇਤੀ ਤੁਹਾਨੂੰ ਤੇ ਬੱਬੂ ਬਾਈ ਤਾਂ ਮੈਨੂੰ ਲੱਗਦਾ ਗ੍ਰਿਫਤ ਸਾਨੂੰ ਕਿਤੇ ਨਾ ਕਿਵੇਂ ਚੰਗੇਰ ਚੋਂ ਦਿਖਾਈ ਦਿੰਦਾ ਦੀਪ ਸਿੰਘ ਫਰੋਮ ਸਿਡਨੀ ਜੁੜਿਆ ਸਤਿ ਸ੍ਰੀ ਅਕਾਲ ਮਿੰਟੂ ਜੀ ਐਂਡ ਆਲ ਲਿਸਨਰ ਪ੍ਰੋਗਰਾਮ ਗੋਇੰਗ ਵੈਲ ਲਿਸਨਿੰਗ ਐਂਡ ਵਰਕਿੰਗ ਥੈਂਕਸ ਸੋ ਦੀਪ ਸਿੰਘ ਕਹਿੰਦੇ ਜੀ ਕੰਮ ਵੀ ਕਰੀ ਜਾਂਦੇ ਆ ਤੇ ਤੁਹਾਨੂੰ ਸੁਣ ਵੀ ਆਏ ਤੇ ਪ੍ਰੋਗਰਾਮ ਜੇ ਵਧੀਆ ਜਾ ਰਿਹਾ ਜੀ ਸੋ ਹੁਣ ਆਪਾਂ ਗੱਲ ਕਰੀਏ ਜਗਤਾਰ ਸਿੰਘ ਗਿੱਲ ਹੋਰਾਂ ਦੇ ਮਸਲੇ ਦੀ ਤੇ ਨਾਲ ਨਾਲ ਮੈਂ ਦੱਸਦਾ ਜੀ ਫੋਨ ਕਾਲ ਖੋਲਤੀਆਂ ਸਰਬਜੀਤ ਦਾ ਸਿਗਨਲ ਆ ਗਿਆ ਜੀ 02-85-99-28-11 ਜਦੋਂ ਮਰਜ਼ੀ ਕਾਲ ਕਰ ਲਿਓ ਜੀ ਜੇ ਵੇਲਾ ਹੋਇਆ ਤੇ ਆਪਾਂ ਤੁਹਾਡੇ ਕੰਨੀ ਨੂੰ ਹੋਲਾਂਗੇ ਤੇ ਉਨਾ ਚਿਰ ਨਹੀਂ ਤਾਂ ਆਪਾਂ ਫਿਰ ਅੱਜ ਖਬਰਾਂ ਦੀ ਚੀਰ ਫੜ ਕੱਲੇ ਹੀ ਕਰਦੇ ਆ ਜੀ ਲਓ ਜੀ ਤਿੰਨ ਮਸਲੇ ਆ ਨੰਬਰ ਇੱਕ ਤਾਂ ਕੇਜਰੀਵਾਲ ਦੀ ਸਪੀਚ ਅਫਸਰਸ਼ਾਹੀ ਬਾਰੇ ਬਿਲਕੁਲ ਜੀ ਮੈਂ ਅਫਸਰਸ਼ਾਹੀ ਬਾਰੇ ਸਪੀਚ ਆ ਜਿਹੜੀ ਤਰਦੀ ਜੀ ਸੁਣੀ ਆ ਤੇ ਉਸ ਸਪੀਚ ਦੇ ਵਿੱਚ ਉਹ ਕਹਿ ਰਹੇ ਆ ਵੀ ਜੇ ਕਿਸੇ ਅਫਸਰ ਨੂੰ ਜ਼ਿਆਦਾ ਹੀ ਸ਼ੌਂਕ ਆ ਨਾ ਸਿਆਸਤ ਚ ਆਉਣ ਦਾ ਤੇ ਉਹ ਆਪਦੀ ਅਫਸਰੀ ਛੱਡੇ ਤੇ ਸਿਆਸਤ ਚ ਆਵੇ ਜਿਹੜੀ ਚੱਕੀ ਉਹਨਾਂ ਨੇ ਆਪ ਖੁਦ ਵੀ ਆਪਦੀ ਉਦਾਹਰਨ ਦਿੱਤੀ ਹੈ ਇੱਕ ਕਿਸਮ ਦੀ ਉਹਨਾਂ ਨੇ ਅਫਸਰੀ ਛੱਡ ਕੇ ਹੀ ਸਿਆਸਤ ਚ ਆਏ ਆ ਸੋ ਬੜਾ ਵਧੀਆ ਮੈਸੇਜ ਆ ਜੀ ਉਹਨਾਂ ਦਾ ਇਸ ਗੱਲ ਦੇ ਵਿੱਚ ਕੋਈ ਬੁਰਾਈ ਨਹੀਂ ਹੈ ਕਈ ਵਾਰੀ ਕੀ ਹੁੰਦਾ ਨਾ ਸਾਡੇ ਅਫਸਰ ਲੋਕ ਬਿਊਰੋਕਰੇਸੀ ਛੱਡ ਕੇ ਸਿਆਸਤਦਾਨਾਂ ਵਾਂਗੂ ਕੁਝ ਨਾ ਕੁਝ ਕਰਨ ਲੱਗ ਜਾਂਦੇ ਆ ਲਓ ਜੀ ਆਪਾਂ ਫੋਨ ਦੀ ਗੱਲ ਕਰੀ ਸੀ ਮਨਪ੍ਰੀਤ ਸਿੰਘ ਖਰੌੜ ਜੁੜ ਗਿਆ ਜੀ ਸੋ ਆਪਾਂ ਕੇਜਰੀਵਾਲ ਵਾਲੀ ਗੱਲ ਫੇਰ ਕੰਪਲੀਟ ਕਰਦੇ ਹਾਂ ਪਹਿਲਾਂ ਖਰੌੜ ਸਾਹਿਬ ਦਾ ਸਵਾਗਤ ਕਰਦੇ ਹਾਂ ਸਤਿ ਸ੍ਰੀ ਅਕਾਲ ਖਰੌੜ ਸਾਹਿਬ
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਅੱਜ ਸਾਡੇ ਕੁਆਲਿਟੀ ਚ ਸਾਡੇ ਨਾਲ ਜੁੜਨ ਲਈ
ਜੀ 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 ਬਹੁਤ ਮਿਹਰਬਾਨੀ ਹੋਰ ਸੁਣਾਓ ਕਿੱਦਾਂ
ਵਧੀਆ ਵੀਰ ਮੈਂ ਤੁਹਾਨੂੰ ਮਸਾਲਾ ਭੇਜਿਆ ਸੀਗਾ ਤੁਸੀਂ ਮੈਨੂੰ ਲੱਗਦਾ ਮੈਸੇਜ ਪਹੁੰਚਿਆ ਨੀ ਤੁਹਾਡੇ ਕੋਲ ਮੇਰੇ ਮਸਲੇ ਵਾਲਾ ਜਾਂ ਮਸਾਲੇ ਵਾਲਾ ਸੇਮ ਥਿੰਗ ਆ
ਕਾਹਦੇ ਤੇ ਭੇਜਿਆ ਜੀ ਤੁਸੀਂ
ਮੈਂ ਤੁਹਾਨੂੰ ਉਹਦੇ ਭੇਜਿਆ ਸੀਗਾ ਮੇਲ ਤੇ
ਈਮੇਲ ਤੇ ਇੱਕੋ ਮਿੰਟ ਆਪਾਂ ਚੈੱਕ ਕਰਦੇ ਆ ਤੁਹਾਡੇ ਕੋਲੋਂ ਮੇਰੇ ਈਮੇਲ ਕੋਈ ਨੀ ਪਹੁੰਚੀ ਜੀ ਮੇਰੇ ਕੋਲੇ
ਕਿਰਪਾ ਕਰਕੇ ਜੋ ਕੈਨੇਡਾ ਦੇ ਵਿਚ ਰਾਜਨੀਤਿਕ ਰੈਲੀਆਂ ਨੂੰ ਬੰਦ ਕੀਤਾ ਗਿਆ ਹੈ ਉਹ ਆਪਣੇ ਮੁਲਕ ਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਧੰਨਵਾਦ ਇਹ ਲਿਖਿਆ ਸੀਗਾ ਜੀ ਮੈਂ ਤੇ ਮੈਂ ਇਹੀ ਪੁੱਛੂਗਾ ਕਿਉਂਕਿ ਤੁਸੀਂ ਜੇ ਗੱਲ ਨੋਟਿਸ ਕਰੀ ਹੋਣੀ ਆ ਜਿਹੜਾ ਆਪਣਾ ਆਸਟ੍ਰੇਲੀਆ ਅੱਜ ਤੋਂ 5-7 ਸਾਲ ਪਹਿਲਾਂ ਸੀ ਨਾ ਜੀ ਉਹ ਹੁਣ ਚੇਂਜ ਹੁੰਦਾ ਜਾ ਰਿਹਾ ਜੋ ਪਾਰਟੀਬਾਜ਼ੀ ਸਾਡੇ ਪਿੰਡਾਂ ਦੇ ਵਿੱਚ ਹੁੰਦੀ ਸੀਗੀ ਉਹੀ ਪਾਰਟੀਬਾਜ਼ੀ ਹੁਣ ਸਾਡੇ ਆਸਟ੍ਰੇਲੀਆ ਚ ਆ ਰਹੀ ਹੈ ਚਾਹੇ ਮੈਂ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਚਾਹੇ ਨਹੀਂ ਕਰਦਾ ਉਹ ਗੱਲ ਪਿੱਛੇ ਹੈ ਕਿ ਆਪਾਂ ਨੂੰ ਵੀ ਸਰਕਾਰ ਨੂੰ ਕਹਿਣਾ ਚਾਹੀਦਾ ਵੀ ਜਿਹੜੀਆਂ ਇਹ ਪੋਲੀਟੀਕਲ ਬੰਦੇ ਆ ਕੇ ਰੈਲੀਆਂ ਕਰਦੇ ਨੇ
ਮੈਂ ਮਨਪ੍ਰੀਤ ਸਿੰਘ ਇਸ ਦਾ ਪਹਿਲੇ ਦਿਨ ਤੋਂ ਵਿਰੋਧ ਤਾਂ ਕਰਦਾ ਆ ਰਿਹਾ ਤੇ ਅੱਜ ਤੋਂ 6.5 ਸਾਲ ਪਹਿਲਾਂ ਮੇਰਾ ਇੱਕ ਆਰਟੀਕਲ ਛਪਿਆ ਬਚਾਓ ਬਚਾਓ ਇਹਨਾਂ ਅਖੌਤੀਆਂ ਤੋਂ ਬਚਾਓ ਤੁਸੀਂ ਜਿਵੇਂ ਕਿਹਾ ਨਾ ਵੀ 5 ਸਾਲ ਪਹਿਲਾਂ ਹੋਰ ਮਾਹੌਲ ਸੀ ਤੇ ਹੁਣ ਹੋਰ ਮਾਹੌਲ ਆ ਪਰ ਜੇ ਲੇਖਕ ਆ ਨਾ ਜਿਹੜਾ ਵੀ ਕੋਈ ਚਿੰਤਕ ਆ ਜੇ ਕਿ ਤੁਸੀਂ ਲੇਖਣ ਕਿਰਿਆ ਦੇ ਵਿੱਚ ਆਏ ਹੋ ਤੇ ਤੁਹਾਨੂੰ ਸਮੇਂ ਦੀ ਜਿਹੜੇ ਆਉਣ ਵਾਲੇ ਸਮੇਂ ਦੀ ਸਮੈਲ ਲੈਣੀ ਪਊਗੀ ਆਉਣ ਵਾਲੇ ਸਮੇਂ ਬਾਰੇ ਜਾਂਚਣਾ ਪਊਗਾ ਘੋਖਣਾ ਪਊਗਾ, ਅੰਦਾਜ਼ਾ ਲਾਉਣਾ ਪਊਗਾ, ਪਰ ਉਹ ਅੰਦਾਜ਼ਾ ਹੁਣ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਗਹਿਰਾਈ ਨਾਲ ਲਾਉਣੇ, ਕਿਉਂਕਿ ਅੰਦਾਜ਼ੇ ਮੈਂ ਖੁਦ ਕਹਿਣਾ ਵੀ ਖਤਰਨਾਕ ਹੁੰਦੇ ਆ, ਨਹੀਂ ਲਾਉਣੇ ਚਾਹੀਦੇ ਸਾਨੂੰ। ਪਰ ਜੇ ਤੁਸੀਂ ਉਸ ਅੰਦਾਜ਼ੇ ਨੂੰ ਘੋਖਿਆ ਤੇ ਆਪਣੇ ਤਜਰਬਿਆਂ ਦੇ ਆਧਾਰ ਤੇ ਤੁਸੀਂ ਉਹਨੂੰ ਲਿਆ ਤਾਂ ਜ਼ਰੂਰ ਉਹਦੇ ਵਿੱਚੋਂ ਕੋਈ ਨਾ ਕੋਈ ਚੀਜ਼ ਦੀ ਤੁਹਾਨੂੰ ਸਮੈਲ ਲੱਗੂਗੀ। ਮੈਨੂੰ ਅੱਜ ਤੋਂ 5.5 ਸਾਲ ਪਹਿਲਾਂ ਇਹ ਸਮੈਲ ਆਈ ਸੀ ਵੀ ਕੀ ਇਹਨਾਂ ਦੇ ਆਉਣ ਨਾਲ ਫਰਕ ਪਊਗਾ ਤੇ ਕੀ ਮਾਹੌਲ ਹੋਊਗਾ, ਤੇ ਮੈਂ ਉਹਦੇ ਵਿੱਚ ਇਹੀ ਗੱਲਾਂ ਕਹੀਆਂ ਸੀ ਵੀ ਜੀ ਨਾ ਸਾਨੂੰ ਇੱਥੇ ਕੋਈ ਗਲੀ ਪੱਕੀ ਕਰਾਉਣ ਦਾ ਰੌਲਾ, ਨਾ ਸਾਡੀ ਕੋਈ ਨਾਲੀਆਂ ਦਾ ਪਾਣੀ ਸਾਡਾ ਖਿੰਡਦਾ, ਨਾ ਸਾਨੂੰ ਲਾਇਸੈਂਸ ਬਣਾਉਣ ਚ ਦਿੱਕਤ ਆ, ਨਾ ਸਾਡੇ ਕੋਈ ਦਫ਼ਤਰਾਂ ਚ ਕੋਈ ਟੈਲੀਫੋਨ ਕਰਾਉਣ ਦੀ ਕਿਸੇ ਨੂੰ ਲੋੜ ਆ, ਫਿਰ ਇੱਥੇ ਕੀ ਕਰਨ ਆਉਂਦੇ ਆ? ਇੱਥੇ ਸਾਨੂੰ ਜਿਹੜੀ ਡਿਵੈਲਪਮੈਂਟ ਦੀ ਤਾਂ ਸਾਨੂੰ ਪੰਜਾਬ ਚ ਲੋੜ ਆ, ਤੇ ਉੱਥੇ ਕਰਨ, ਉੱਥੇ ਕਿਉਂ ਨੀ ਕਰਦੇ? ਇੱਥੇ ਕੀ ਲੈਣ ਆਉਣਗੇ ਤੇ ਕੀ? ਇਹ ਚਿੰਤਾ ਅੱਜ ਤੋਂ 5.5 ਸਾਲ ਪਹਿਲਾਂ ਤੁਸੀਂ ਮੇਰਾ ਆਰਟੀਕਲ ਇਹ ਲਿਖ ਕੇ ਲੱਭ ਸਕਦੇ ਹੋ ਵੀ ਬਚਾਓ ਬਚਾਓ ਇਹਨਾਂ ਅਖੌਤੀਆਂ ਤੋਂ ਬਚਾਓ, ਇਹ ਆਨਲਾਈਨ ਆਰਟੀਕਲ ਮਿਲਜੂਗਾ, ਤੇ ਨਹੀਂ ਤਾਂ ਮੇਰੀ ਕਿਤਾਬ ਕੈਂਕਰੂਨਾਮਾ ਦੇ ਵਿੱਚ ਵੀ ਉਹ ਆਰਟੀਕਲ ਛਪਿਆ ਜੀ, ਤੇ ਮੈਂ ਉਸ ਆਰਟੀਕਲ ਨੂੰ ਕੋਸ਼ਿਸ਼ ਕਰਦਾ ਆਉਣ ਵਾਲੇ ਦਿਨਾਂ ਚ ਨਾ, ਇੱਕ ਦੋ ਦਿਨਾਂ ਚ ਉਹ ਕਿਤਾਬ ਨੂੰ ਆਨਲਾਈਨ ਕਰ ਰਹੇ ਹਾਂ ਅਸੀਂ, ਉਹਦੇ ਤੇ ਪ੍ਰੋਸੈਸ ਚੱਲ ਰਿਹਾ।
ਹਾਂਜੀ ਹਾਂ ਨਾ ਵੀਰ, ਮੈਂ ਸਹੁੰ ਤੇ ਗੱਲ ਸਹੀ ਕਹਿ ਰਿਹਾ, ਜਿਵੇਂ ਮਤਲਬ ਵੀ ਚਲੋ ਆਪਾਂ ਨੇ ਪਹਿਲਾਂ ਪਤੰਗ ਚੜਾਇਆ, ਫਿਰ ਆਪਾਂ ਨੇ ਝਾੜੂ ਚਲਾਇਆ, ਉਹ ਆਪਾਂ ਨੇ ਪਤੰਗ ਚੜਾਇਆ ਸੀਗਾ, ਆਪਾਂ ਨੇ ਝਾੜੂ ਲਾਇਆ ਸੀ, ਜੋ ਵੀ ਹੋਇਆ ਉਹ NRI ਕਰਕੇ ਹੀ ਹੋਇਆ, ਠੀਕ ਹੈ ਨਾ? ਬਿਜਲੀਆਂ ਚਾਹੇ ਨਵੀਆਂ ਪਾਰਟੀਆਂ ਆਈਆਂ ਨੇ, ਚਾਹੇ ਉਰੇ ਕੋਈ ਜਾਲੀ ਦਲ ਆ, ਚਾਹੇ ਕੋਈ ਜਿਹੜਾ ਮਰਜ਼ੀ ਆ, ਡਜ਼ਨਟ ਮੈਟਰ। ਬਟ ਹੁਣ ਉਹਨਾਂ ਦੇ ਵਿੱਚ ਕੁਛ ਲੋਕ ਤਾਂ ਹੁਣ ਹਾਈ ਸਕੇਲ ਤੇ ਪਹੁੰਚ ਗਏ, ਮਤਲਬ ਉਹ ਕਹਿੰਦੇ ਨੇ ਵੀ ਕੋਈ ਕਹਿੰਦਾ ਮੈਂ ਕਨਵੀਨਰ ਆ, ਕੋਈ ਕਹਿੰਦਾ ਮੈਂ ਇਹ ਆ, ਕੋਈ ਕਹਿੰਦਾ ਮੈਂ ਉਹ ਆ, ਠੀਕ ਹੈ ਨਾ? ਤੇ ਵੀ ਜਿਵੇਂ ਉਦੋਂ ਆਪਾਂ ਇੱਕ ਮਸਲੇ ਦੇ ਦੋਨਾਂ ਨੇ ਫੋਨ ਤੇ ਵੀ ਵਿਚਾਰ ਕਰਿਆ ਸੀਗਾ, ਉਹ ਵੀ ਠੀਕ ਨੀ ਹੈਗਾ, ਹਨਾ? ਤੇ ਵੀ ਮੈਨੂੰ ਲੱਗਦਾ ਨਾ ਵੀ ਜਿਹੜਾ ਆਪਣਾ ਮੁਲਕ ਸੀਗਾ ਇਹ ਥੋੜਾ ਜਿਹਾ ਜਦੋਂ ਬਹੁਤ ਪਹਿਲਾਂ ਪਿਆਰ ਹੁੰਦਾ ਸੀਗਾ, ਤੇ ਹੁਣ ਇੱਥੇ ਪਾਰਟੀਬਾਜ਼ੀ ਬਹੁਤ ਜ਼ਿਆਦਾ ਹੋ ਰਹੀ ਆ, ਬਹੁਤ
ਜ਼ਿਆਦਾ ਨੇ। ਚਿੰਤਾ ਮਨਪ੍ਰੀਤ ਇਸੇ ਗੱਲ ਦੀ ਆ, ਚਿੰਤਾ ਇਸ ਗੱਲ ਦੀ ਨਹੀਂ ਹੈ ਵੀ ਕੋਈ ਰੈਲੀਆਂ ਕਰੇ, ਕੋਈ ਪਾਰਟੀ ਆਪਦਾ ਪ੍ਰਚਾਰ ਕਰੇ, ਕੋਈ ਫੰਡ ਇਕੱਠਾ ਕਰੇ, ਇਹ ਰੈਲੀ ਚਿੰਤਾ ਨਹੀਂ। ਚਿੰਤਾ ਇਸ ਗੱਲ ਦੀ ਆ ਵੀ ਸਾਡੇ ਚ ਭਾਈਚਾਰਕ ਸਾਂਝ ਖਤਮ ਹੋ ਰਹੀ ਆ, ਸਾਡੇ ਚ ਆਪਸ ਵਿਚ ਖਿੱਚੋ ਤਾਣ ਹੋ ਗਈ ਆ, ਸਾਡੇ ਚ ਇਹ ਪੋਜੀਸ਼ਨ ਬਣ ਗਈ ਆ ਵੀ ਫਲਾਨਾ ਅਕਾਲੀ ਆ, ਫਲਾਨਾ ਕਾਂਗਰਸੀ ਆ, ਫਲਾਨਾ ਆਪ ਵਾਲਾ। ਸੋ ਇਸ ਕਰਕੇ ਸਾਨੂੰ ਇੱਕ ਦੂਜੇ ਪ੍ਰਤੀ ਨਫ਼ਰਤ ਭਰ ਚੁੱਕੀ ਆ। ਇਹੀ ਨਫ਼ਰਤ ਦਾ ਮੈਂ ਜ਼ਿਕਰ ਕੀਤਾ ਸੀਗਾ ਅੱਜ ਤੋਂ 6 ਸਾਲ ਪਹਿਲਾਂ ਵੀ ਕੀ ਮਾਹੌਲ ਬਣੂਗਾ ਇੱਥੋਂ ਦੀਆਂ ਗਲੀਆਂ ਦਾ, ਮੁੱਲਿਆਂ ਦਾ। ਸੋ ਉਹੀ ਮਾਹੌਲ ਪੈਦਾ ਹੋਣਾ ਸ਼ੁਰੂ ਹੋ ਗਿਆ ਜੀ। ਤੁਹਾਨੂੰ ਤਾਂ ਹਜੇ ਮੈਲਬਰਨ ਦੇ ਵਿੱਚ ਸ਼ਾਇਦ ਦਿੱਕਤ ਘੱਟ ਆਉਂਦੀ ਹੋਵੇ, ਕਿਉਂਕਿ ਮੈਲਬਰਨ ਇੱਕ ਵੱਡਾ ਸ਼ਹਿਰ ਆ, ਦੂਰ ਦੁਰਾਡੇ ਏਰੀਆ ਚ ਲੋਕ ਵੱਸਦੇ ਆ, ਉਹ ਗੱਲ ਨਹੀਂ ਹੈ। ਪਰ ਅਸੀਂ ਐਡਲੇਡ ਵਰਗੇ ਇੱਕ ਛੋਟੇ ਜਿਹੇ ਸ਼ਹਿਰ ਚ ਰਹਿ ਰਹੇ ਹਾਂ, ਤੇ ਸਾਨੂੰ ਪਤਾ ਇਸ ਸ਼ਹਿਰ ਦੇ ਵਿੱਚ ਕਿਵੇਂ ਪਾਰਟੀਬਾਜ਼ੀ ਨੇ ਆਪਦੇ ਸਿਰ ਚੱਕ ਲਿਆ, ਤੇ ਕਿਵੇਂ ਇੱਕ ਦੂਜੇ ਨੂੰ ਮਸਲ ਦੀਆਂ ਗੱਲਾਂ, ਇੱਕ ਦੂਜੇ ਨਾਲ ਲੜਾਈ ਪੜਾਈ, ਕਿੱਡੀਆਂ ਕਿੱਡੀਆਂ ਗੱਲਾਂ। ਹੁਣ ਇੱਥੋਂ ਤੱਕ ਨਹੀਂ ਬਰਦਾਸ਼ਤ ਕੀਤਾ ਜਾਂਦਾ ਵੀ ਜੇ ਕਿਸੇ ਵੀ ਪਾਰਟੀ ਪ੍ਰਤੀ ਇੱਕ ਵੀ ਸ਼ਬਦ ਕੋਈ ਬੋਲਦੇ ਲਿਖਦੇ ਆ, ਚਾਹੇ ਮਜ਼ਾਕ ਚ ਲਿਖੋ, ਤੇ ਤੁਹਾਡੀ ਉਹਦੀ ਕਲਾਸ ਲਾ ਦਿੰਦੇ ਆ। ਹੁਣ ਤੁਸੀਂ ਪਰਸੋਂ ਚੌਥੇ ਦੇ ਮੇਰੇ ਤੁਸੀਂ ਨਾ ਉਹ ਮੈਂ ਜਿਹੜੀ ਬੀਜੇਪੀ ਵਾਲੀ ਪੋਸਟ ਸ਼ੇਅਰ ਕੀਤੀ ਸੀ ਉਹਦੇ ਚ ਕਮੈਂਟ ਪੜੋ,
ਮੈਂ ਤਾਂ ਮੈਨੂੰ ਇੱਕ ਬੰਦੇ ਨੇ ਲਿਖਿਆ ਕਹਿੰਦਾ ਇਟਸ ਸ਼ੇਮ, ਮੈਨੂੰ ਬੜੀ ਹੈਰਾਨਗੀ ਹੋਈ ਫੋਟੋ ਪਾਤੀ, ਵਿੱਚ ਪਿਸਟਲ ਦੀ ਪਾਤੀ, ਵਿੱਚ ਦੂਜਾ ਫੇਸ ਪਾਤਾ, ਉਹ ਚਲੋ ਇੱਕ ਆਪਣਾ ਮਜ਼ਾਕ ਸੀਗਾ ਹੈ ਨਾ, ਕਿਉਂਕਿ ਮੈਂ ਤੁਹਾਡੀਆਂ ਭਾਵਨਾਵਾਂ ਸਮਝ ਰਿਹਾ ਸੀ ਵੀ ਉਹ ਜੋਕ ਹੈ, ਹੋਰ ਕੁਛ ਨੀ ਹੈਗਾ। ਤੇ ਸਾਡੇ ਲੋਕੀ ਇੰਨੇ ਸੀਰੀਅਸ ਹੋ ਜਾਂਦੇ ਨੇ ਤੇ ਲਿਖਦੇ ਨੇ ਵੀ ਸ਼ਰਮ ਕਰੋ ਯਾਰ, ਸ਼ਰਮ ਕਾਹਦੀ ਕਰਨੀ ਹੈ, ਸਾਡੀ ਜ਼ਿੰਦਗੀ ਜੋ ਮਰਜ਼ੀ ਕਰੀਏ ਅਸੀਂ।
ਦੇਖੋ ਮੈਂ ਵੀ ਉਸ ਮਸਲੇ ਨੂੰ ਵਧਾ ਸਕਦਾ ਸੀ, ਮੈਂ ਉਹਨੂੰ ਫੋਨ ਕਰ ਸਕਦਾ ਸੀ ਬੰਦੇ ਨੂੰ, ਮੈਂ ਉਹਦਾ ਥੱਲੇ ਜਵਾਬ ਦੇ ਸਕਦਾ ਸੀ, ਪਰ ਮੈਂ ਉਹਨੂੰ ਲਾਈਕ ਬਟਨ ਨੱਪ ਕੇ ਆ ਗਿਆ, ਮੈਂ ਕੋਈ ਨੀ ਯਾਰ, ਜਿੱਥੇ ਸਾਰਿਆਂ ਨੂੰ ਲਾਈਕ ਕਰਿਆ ਇਹਨੂੰ ਵੀ ਲਾਈਕ ਕਰੋ ਹੈ, ਤੇ ਮੈਂ ਤਾਂ ਥੱਲੇ ਥੋੜਾ ਪਹਿਲਾਂ ਲਿਖਣ ਵੀ ਲੱਗਿਆ ਸੀ, ਤੁਹਾਡਾ ਤਾਂ ਵਿਸ਼ੇਸ਼ ਤੌਰ ਤੇ ਧੰਨਵਾਦ ਆ।
ਨਹੀਂ ਹੁਣ ਮਤਲਬ ਮੈਂ ਚਲੋ ਮੈਂ ਵੀ ਤੁਹਾਨੂੰ ਉਹ ਜਿਹੜੀਆਂ ਹੁੰਦੀਆਂ ਨੇ, ਮੈਂ ਵਿੱਚੇ ਕੇਕ ਪਾਤਾ ਵੀ ਨਵੀਂ ਗੱਡੀ ਲੈ ਲਈ, ਵਿੱਚੇ ਪਿਸਟਲ ਦਿਖਾਤੀ ਵੀ ਮੈਂ ਗੁੱਸੇ ਆ, ਵਿੱਚੇ ਮੈਂ ਫੇਸ ਬਣਾਤਾ ਵੀ, ਉੱਪਰ ਤੁਹਾਨੂੰ ਪਤਾ ਲੱਗ ਰਿਹਾ ਸੀ ਉਹ ਇੱਕ ਹੋਰ ਲੈਜੇ ਨਾਲ ਗੱਲ ਹੋ ਰਹੀ ਆ ਹਨਾ। ਤੇ ਸ਼ਰਿਆਂ ਵਾਲ ਤੇ ਜਾ ਕੇ ਤੁਸੀਂ ਲਿਖੋ ਸ਼ੇਮ ਔਨ ਯੂ ਵਾਟ ਯੂ ਡੂਇੰਗ, ਯਾਰ ਆਹ ਥੋੜਾ ਗੱਲ ਬਣਦੀ ਆ ਨਾਲੇ ਆਪਣੀ ਸਾਡੀ ਲਾਈਫ ਆ, ਅਸੀਂ ਚਾਹੇ ਬੀਜੇਪੀ ਨੂੰ ਸਪੋਰਟ ਕਰੀਏ ਚਾਹੇ ਅਸੀਂ ਜਿਹਨੂੰ ਮਰਜ਼ੀ ਸਪੋਰਟ ਕਰੀਏ।
ਮੀਡੀਆ ਦੇ ਜ਼ਰੀਏ ਨਾ, ਮੀਡੀਆ ਜਦੋਂ ਤੁਸੀਂ ਚਲਾਉਣੇ ਹੋ ਨਾ, ਮੀਡੀਆ ਹਰ ਇੱਕ ਦੇ ਉੱਤੇ ਵਿਅੰਗ ਕਸੂ ਕਸੂ, ਮੀਡੀਏ ਨੇ ਹਰ ਇੱਕ ਦੀ ਕਲਾਸ ਲਾਉਣੀ ਲਾਉਣੀ ਆ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਅਸੀਂ ਤਾਂ ਵਿੱਚੇ ਸਭ ਦੀ ਕਲਾਸ ਵੀ ਲਾਉਣੇ ਆ, ਸਭ ਦੇ ਗੁਣ ਵੀ ਗਾਉਣੇ ਆ, ਇਹੀ ਇੱਕ ਮੀਡੀਆ ਦਾ ਫਰਜ਼ ਆ।
ਇਹੀ ਮੀਡੀਆ
ਜੀ 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 ਜੀ, ਸਾਨੂੰ ਸਾਨੂੰ ਭਾਵਨਾਵਾਂ ਸਮਝਣੀਆਂ ਪੈਣਗੀਆਂ ਇੱਕ ਦੂਜੇ ਦੀਆਂ। ਜੀ ਜੀ ਬਿਲਕੁਲ, ਪੁੱਛਦੇ ਆ ਜੀ ਸੰਗਤ ਨੂੰ
ਵਿਚਾਰ ਨੇ।
ਬਿਲਕੁਲ ਬਿਲਕੁਲ ਜੀ ਜੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਸੋ ਮਨਪ੍ਰੀਤ ਸਿੰਘ ਖਰੌੜ ਸਾਡੇ ਨਾਲ ਜੁੜੇ ਹੋਏ ਸਨ ਮੈਲਬਨ ਤੋਂ ਤੇ ਉਹਨਾਂ ਨੇ ਇਸੇ ਗੱਲ ਨੂੰ ਜਿਹੜਾ ਮੈਨੂੰ ਚਿੰਤਾ ਅੱਜ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਸਤਾਈ ਸੀ ਤੇ ਕਿ ਲਿਖਿਆ ਸੀ ਉਹੀ ਚੀਜ਼ ਦੀ ਚਿੰਤਾ ਹੁਣ ਸਾਹਮਣੇ ਆ ਰਹੀ ਹੈ ਜੀ ਵੀ ਜਿਹੜੀ ਪਾਰਟੀਬਾਜ਼ੀ ਦੇ ਵਿੱਚ ਅਸੀਂ ਕਿੱਥੋਂ ਤੱਕ ਜਾ ਚੁੱਕੇ ਹਾਂ ਤੇ ਕਿੰਨਾ ਹਜੇ ਹੋਰ ਜਾਵਾਂਗੇ ਅੱਗੇ ਚਾਰ ਦਿਨਾਂ ਨੂੰ ਜੇ ਇੱਥੇ ਅਸੀਂ ਟਕੂਏ ਖੜਕਣ ਲਾ ਕੇ ਇੱਕ ਦੂਜੇ ਦੇ ਵਿੱਚ ਤਾਂ ਕੋਈ ਤੁਸੀਂ ਇਹਨੂੰ ਗਲਤ ਨਾ ਮੰਨਿਓ ਇਹ ਚੀਜ਼ ਵੀ ਕੋਈ ਅੱਤ ਕਥਨੀ ਨਾ ਕਹੋ ਇਹ ਵੀ ਹੋ ਸਕਦਾ ਚਾਰ ਦਿਨਾਂ ਨੂੰ ਵੀ ਲੋਕ ਆਪਸ ਵਿੱਚ ਵੀ ਡਾਂਗਾ ਸੋਟੀਆਂ ਖਿੱਚ ਸਕਦੇ ਆ ਜੇ ਇਹੀ ਪਾਰਟੀ ਪੱਧਰ ਪਾਰਟੀਬਾਜ਼ੀ ਦਾ ਪੱਧਰ ਇਹੋ ਜਿਹਾ ਕੁਛ ਰਿਹਾ ਪਾਰਟੀਆਂ ਆਉਣ ਜੀ ਸਦ ਕੇ ਆਪਦਾ ਇੱਥੇ ਪ੍ਰਚਾਰ ਕਰਨ ਜੀ ਸਦ ਕੇ ਕੁਛ ਵੀ ਕਰਨ ਪਰ ਜਿਹੜਾ ਉਹਦੇ ਨਾਲ ਪਾਟੋ ਧਾੜ ਹੁੰਦੀ ਹੈ ਆਪਸ ਵੀ ਪਿੰਡਾਂ ਵਾਲੀ ਜਿਹੜੀ ਗੱਲ ਹੁੰਦੀ ਹੈ ਜਿਵੇਂ ਪਿੰਡਾਂ ਦੇ ਵਿੱਚ ਭਰਾ ਨੂੰ ਭਰਾ ਲੜਦੇ ਦੇਖਿਆ ਪਾਰਟੀਬਾਜ਼ੀ ਦੇ ਪੱਧਰ ਦੇ ਉੱਤੇ ਇੱਕ ਦੂਜੇ ਨਾਲ ਬੂਥ ਲਾਉਂਦੇ ਦੇਖਿਆ ਤੇ ਇਹੀ ਲੀਡਰ ਬਾਅਦ ਚ ਇਕੱਠੇ ਬੈਠ ਕੇ ਠਾਕ ਕੇ ਲਾਉਂਦੇ ਵੀ ਦੇਖੇ ਆ ਸਭ ਨੂੰ ਮੈਂ ਨੇੜੇ ਤੋਂ ਮੈਂ ਅੰਦਰਲੀਆਂ ਸਟੋਰੀਆਂ ਨੂੰ ਵੀ ਜਾਣਦਾ ਬਾਹਰਲੀਆਂ ਨੂੰ ਵੀ ਜਾਣਦਾ ਪਰ ਇਹ ਆਮ ਸੱਜਣ ਮਿੱਤਰ ਕਦੋਂ ਸਮਝਣਗੇ ਇਹ ਗੱਲ ਸੋਚਣ ਦੀ ਹੈ ਜੀ ਸਾਡੇ ਨਾਲ ਜਸਵਿੰਦਰ ਸਿੰਘ ਫਿਰੋਜ਼ਪੁਰ ਵਾਲੇ ਜੁੜਿਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਤੇ ਉਹਨਾਂ ਨੇ ਇੱਕ ਮੈਸੇਜ ਭੇਜਿਆ ਕਹਿੰਦਾ ਇਨਸਾਨ ਕੁਝ ਹੱਸ ਕੇ ਸਿੱਖਦਾ ਤੇ ਕੁਝ ਰੋ ਕੇ ਸਿੱਖਦਾ ਜਦੋਂ ਵੀ ਸਿੱਖਦਾ ਜਾਂ ਤਾਂ ਕਿਸੇ ਦਾ ਹੋ ਕੇ ਸਿੱਖਦਾ ਜਾਂ ਫਿਰ ਕਿਸੇ ਨੂੰ ਖੋ ਕੇ ਸਿੱਖਦਾ ਬਿਲਕੁਲ ਜੀ ਵਕਤ ਗੁਜ਼ਰ ਜਾਂਦਾ ਨਾ ਜਦੋਂ ਕੋਈ ਚੀਜ਼ ਹੱਥੋਂ ਨਿਕਲ ਜਾਂਦੀ ਹੈ ਉਦੋਂ ਸਾਨੂੰ ਕੀਮਤ ਪਤਾ ਲੱਗਦੀ ਆ ਵੀ ਫਲਾਨੀ ਚੀਜ਼ ਦੀ ਕੀਮਤ ਕੀ ਸੀ ਕਈ ਵਾਰੀ ਅਸੀਂ ਬੜਾ ਲਾਈਟਲੀ ਲੈ ਲੈਂਦੇ ਹਾਂ ਕਿਉਂਕਿ ਸਾਨੂੰ ਬੜੀ ਆਸਾਨੀ ਨਾਲ ਉਹ ਚੀਜ਼ ਪ੍ਰਾਪਤ ਹੋਈ ਹੁੰਦੀ ਹੈ ਸਾਡੇ ਕੋਲੇ ਜਦੋਂ ਚੀਜ਼ ਖੁੱਸ ਜਾਂਦੀ ਆ ਉਦੋਂ ਬਾਅਦ ਮੈਂ ਬਥੇਰੀ ਦੁਨੀਆ ਰੋਂਦੀ ਪਿੱਟਦੀ ਦੇਖੀ ਹੈ ਜਿਹੜੀ ਦਾ ਕੋਈ ਫਾਇਦਾ ਨਹੀਂ ਹੁੰਦਾ ਜਦੋਂ ਅਸੀਂ ਵੇਲੇ ਤੇ ਨਹੀਂ ਉਸ ਚੀਜ਼ ਦੀ ਕਦਰ ਕੀਤੀ ਤਾਂ ਬੇਕਦਰੇ ਟਾਈਮ ਬਾਅਦ ਚ ਕਦਰ ਕਰੀ ਜਾਇਓ ਮਟੀਆਂ ਬਣਾਈ ਜਾਓ ਦੀਵੇ ਜਗਾਈ ਜਾਇਓ ਕੋਈ ਸ਼ਹੀਦੀਆਂ ਦੇ ਪਰਨੇ ਪਾਈ ਜਾਇਓ ਕੁਛ ਮਰਜ਼ੀ ਕਰੀ ਜਾਇਓ ਉਹਦਾ ਕੋਈ ਅਸਰ ਨਹੀਂ ਹੋਣਾ ਅਸਰ ਉਦੋਂ ਹੁੰਦਾ ਜਦੋਂ ਤੁਸੀਂ ਜੇ ਉਹਨੂੰ ਜਿਉਂਦੇ ਜੀ ਉਸ ਚੀਜ਼ ਦੀ ਕਦਰ ਕੀਤੀ ਆ ਜਾਂ ਤੁਹਾਡੇ ਕੋਲੇ ਜਦੋਂ ਚੀਜ਼ ਆ ਉਦੋਂ ਉਹਦੀ ਕੀਤੀ ਹੈ ਹੋ ਸਕਦਾ ਹਰ ਚੀਜ਼ ਦੇ ਵਿੱਚ ਇੱਕ ਗੁਣ ਹੁੰਦਾ ਇੱਕ ਔਗਣ ਹੁੰਦਾ ਹੋ ਸਕਦਾ ਔਗਣ ਵੱਧ ਹੋਣ ਗੁਣ ਘੱਟ ਹੋਣ ਪਰ ਜੇ ਤੁਸੀਂ ਗੁਣਾਂ ਦੀ ਵੀ ਕਦਰ ਕਰ ਲਓ ਤਾਂ ਔਗਣਾਂ ਨੂੰ ਦੂਰ ਕੀਤਾ ਜਾ ਸਕਦਾ ਸੋ ਬਹੁਤ ਵਧੀਆ ਸੁਨੇਹਾ ਤੁਸੀਂ ਭੇਜਿਆ ਜੀ ਪਰ ਮੈਨੂੰ ਥੋੜਾ ਜਿਹਾ ਨਾ ਉਹਨਾਂ ਲੋਕਾਂ ਤੇ ਗਿਲਾ ਜਿਹੜੇ ਜੇ ਉਹਨਾਂ ਨੇ ਬੜੀ ਵਧੀਆ ਫੋਟੋ ਬਣਾ ਕੇ ਭੇਜੀ ਹੈ ਕਿਸੇ ਨੇ ਪੰਜਾਬੀ ਕੋਮੈਂਟ ਡੋਟ ਟੀਕੇ ਨੇ ਬਣਾਈ ਹੈ ਫੋਟੋ ਜੀ ਮੈਂ ਬੇਨਤੀ ਕਰਦਾ ਵੀ ਜੇ ਤੁਸੀਂ ਇਸ ਬੰਦੇ ਨੂੰ ਬਣਾਉਣ ਵਾਲੀ ਫੋਟੋ ਵਾਲੇ ਬੰਦੇ ਨੂੰ ਜਾਣਦੇ ਹੋ ਤਾਂ ਉਹਨਾਂ ਨੂੰ ਕਹੋ ਜੀ ਵੀ ਜਿੰਨੀ ਮਿਹਨਤ ਨਾਲ ਤੁਸੀਂ ਇਹ ਗੱਲ ਲਿਖੀ ਆ ਪੋਸਟਰ ਬਣਾਇਆ ਤੇ ਜੇ ਤੁਸੀਂ ਪੰਜਾਬੀ ਨਾਲ ਇਨਸਾਫ ਕਰ ਲੈਂਦੇ ਪੰਜਾਬੀ ਸਹੀ ਲਿਖ ਲੈਂਦੇ ਤਾਂ ਤੁਸੀਂ ਜ਼ਰੂਰ ਇਸ ਚੀਜ਼ ਨੂੰ ਚਾਰ ਚੰਨ ਲੱਗਦੇ ਹੁਣ ਜਿਹੜਾ ਵੀ ਇਸ ਬੰਦਾ ਇਸ ਕੋਰਟ ਨੂੰ ਪੜੂਗਾ ਉਹ ਹੈਰਾਨ ਹੋਊਗਾ ਵੀ ਪੰਜ ਲਾਈਨਾਂ ਦੀ ਇਸ ਕੋਰਟ ਦੇ ਵਿੱਚ 10 ਗਲਤੀਆਂ ਪੰਜਾਬੀ ਦੀਆਂ 10 ਨਹੀਂ ਵੀ 12 ਗਲਤੀਆਂ ਹਰ ਸਪੈਲਿੰਗ ਗਲਤ ਆ ਹਰ ਚੀਜ਼ ਗਲਤ ਲਿਖੀ ਹੋਈ ਆ ਠੀਕ ਆ ਅਸੀਂ ਸੈਂਸ ਦੇ ਤੌਰ ਤੇ ਇਹਨਾਂ ਨੂੰ ਸਮਝ ਗਏ ਹਾਂ ਪਰ ਇਹ ਪੰਜਾਬੀ ਕਾਮੈਂਟਸ ਡੋਟ ਟੀਕੇ ਵਾਲਿਆਂ ਨੂੰ ਬੇਨਤੀ ਹੈ ਜੀ ਵੀ ਇਹਦੇ ਇਹ ਸਾਡੀ ਮਾਂ ਬੋਲੀ ਨਾਲ ਇੱਕ ਹਾਸੋਹੀਣਾ ਮਜ਼ਾਕ ਹੈ ਜੀ ਇਸ ਢੰਗ ਨਾਲ ਪੰਜਾਬੀ ਲਿਖਣਾ ਸੋ ਬੇਨਤੀ ਹੈ ਜੀ ਅੱਜ ਕੱਲ੍ਹ ਬਹੁਤ ਸਾਰੇ ਸੋਫਟਵੇਅਰ ਆਉਂਦੇ ਆ ਜੇ ਤੁਹਾਨੂੰ ਨਹੀਂ ਆਉਂਦੀ ਤੁਸੀਂ ਸਪੈਲਿੰਗ ਚੈੱਕ ਕਰ ਲਿਆ ਕਰੋ ਜ਼ਰੂਰ ਸੋ ਇਹ ਇੰਜ ਨਾ ਕਰਿਆ ਕਰੋ ਇਹੋ ਜਿਹੀ ਪੰਜਾਬੀ ਨਾ ਲਿਖਿਆ ਕਰੋ ਕਿਉਂਕਿ ਇਹ ਚੀਜ਼ਾਂ ਅੱਜ ਕੱਲ੍ਹ ਇੰਟਰਨੈਟ ਦੇ ਉੱਤੇ ਚੜ ਜਾਂਦੀਆਂ ਗਾਂ ਦੀ ਗਾਂ ਸ਼ੇਅਰ ਹੋ ਜਾਂਦੀਆਂ ਤੇ ਇਹ ਸ਼ੇਅਰ ਹੋ ਕੇ ਮੁੜ ਕੇ ਜਿਹੜਾ ਗਲਤ ਚੀਜ਼ਾਂ ਦਾ ਪ੍ਰਚਾਰ ਹੁੰਦਾ ਕੱਲ੍ਹ ਨੂੰ ਕੋਈ ਬੱਚਾ ਪੜੂਗਾ ਤਾਂ ਉਹਦੇ ਹਿਸਾਬ ਨਾਲ ਕੁਝ ਕੱਕੇ ਨੂੰ ਜਿਹੜੀ ਔਂਕੜ ਤੇ ਜੱਜਾ ਲਿਖਿਆ ਜਾਊਗਾ ਸੋ ਕੱਕੇ ਕੇ ਲਿਖਣ ਲਈ ਕੱਲਾ ਕੈ ਲਿਖਿਆ ਜਾਊਗਾ ਸੋ ਬਹੁਤ ਸਪੈਲਿੰਗਾਂ ਦੀ ਗਲਤੀ ਆ ਯਈਏ ਨਾਲ ਯਾ ਲਿਖਿਆ ਸੋ ਸਾਰੇ ਹੀ ਦਿਲ ਨੂੰ ਦੁੱਖ ਲੱਗਿਆ ਸੋ ਜਸਵਿੰਦਰ ਸਿੰਘ ਜੀ ਜਿੱਥੋਂ ਵੀ ਤੁਸੀਂ ਇਹ ਪੋਸਟ ਸ਼ੇਅਰ ਕੀਤੀ ਆ ਉਹਨਾਂ ਤੱਕ ਇਹ ਫੀਡਬੈਕ ਪਹੁੰਚਾਓ ਵੀ ਪੰਜਾਬੀ ਭਾਈ ਸਹੀ ਲਿਖੋ ਜੇ ਲਿਖਣੀ ਆ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਇੰਨੀ ਕੁ ਹੋਰ ਕੁਐਚਲ ਕਰੋ ਵੀ ਪੰਜਾਬੀ ਨਾਲ ਜਿਹੜਾ ਇਹ ਤਾਂ ਇੱਕ ਰੇਪ ਹੋਇਆ ਲੱਗਦਾ ਹੈ ਇਸ ਸਾਰੀ ਕੋਰਟ ਦੇ ਵਿੱਚ ਪੰਜਾਬੀ ਨਾਲ ਸੋ ਬਹੁਤ ਮਿਹਰਬਾਨੀ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਜੀ ਤੇ ਸਾਡੇ ਨਾਲ ਹਰਨੇਕ ਸਿੰਘ ਜੁੜੇ ਆ ਜੀ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਹਰਕ੍ਰਿਸ਼ਨ ਸਿੰਘ ਹੋਰਾਂ ਦਾ ਮੈਸੇਜ ਅਸੀਂ ਲੈ ਲਿਆ ਸੀ ਜੀ ਤੇ ਇਸ ਤੋਂ ਬਾਅਦ ਮੈਂ ਫੇਰ ਵਾਪਸ ਆਉਣਾ ਜਗਤਾਰ ਸਿੰਘ ਗਿੱਲ ਹੋਰਾਂ ਦੇ ਜਿਹੜੇ ਮੈਸੇਜ ਤੇ ਢੁੱਡੀ ਕੇ ਵਾਲਿਆਂ ਤੇ ਉਹਨਾਂ ਨੇ ਜਿਹੜੀ ਕੇਜਰੀਵਾਲ ਦੀ ਅਫਸਰਸ਼ਾਹੀ ਦੀ ਅਸੀਂ ਗੱਲ ਚਲਾ ਰਹੇ ਸੀ ਤਾਂ ਉਸ ਦੇ ਵਿੱਚ ਬਿਲਕੁਲ 16 ਨੇ ਸੱਚ ਹੈ ਜੀ ਵੀ ਜੇ ਤੁਸੀਂ ਨੱਚਣਾ ਤਾਂ ਤੁਹਾਨੂੰ ਘੁੰਡ ਨਹੀਂ ਕੱਢਣਾ ਚਾਹੀਦਾ ਤੁਸੀਂ ਖੁੱਲ ਕੇ ਨੱਚੋ ਜੇ ਤੁਸੀਂ ਕਿਸੇ ਚੀਜ਼ ਚ ਲੱਤ ਅੜਕੇ ਲਾਉਣੇ ਆ ਤੇ ਖੁੱਲ ਕੇ ਉੱਥੇ ਆਉਣਾ ਨਹੀਂ ਸਿਰਫ ਲੱਤਾਂ ਅੜਾਉਣੀਆਂ ਤਾਂ ਉਸ ਤੋਂ ਗੁਰੇਜ਼ ਕਰੋ ਜੇ ਤੁਸੀਂ ਤੁਹਾਨੂੰ ਅਫਸਰ ਬਣਾਇਆ ਤੇ ਤੁਸੀਂ ਅਫਸਰੀ ਹੀ ਕਰੋ ਤਾਂ ਉਹ ਜ਼ਿਆਦਾ ਚੰਗੀ ਲੱਗੂ ਜ਼ਿਆਦਾ ਸੋਭਾ ਦਿੰਦੀ ਆ ਜੇ ਤੁਸੀਂ ਅਫਸਰੀ ਦੇ ਭੇਸ ਦੇ ਵਿੱਚ ਸਿਆਸਤ ਕਰੋਗੇ ਨਾ ਉਹ ਸ਼ੋਭਾ ਨਹੀਂ ਦੇਊਗੀ, ਉਹ ਦਿਨ ਪੈ ਕੇ ਤੁਹਾਨੂੰ ਵੀ ਅੜਿੱਕਾ ਲਾਊਗੀ ਤੇ ਆਲੇ ਦੁਆਲੇ ਨੂੰ ਵੀ ਖਰਾਬ ਕਰੂਗੀ। ਸੋ ਇਹੀ ਕੇਜਰੀਵਾਲ ਦਾ ਸੁਨੇਹਾ ਜੀ, ਬੜੇ ਸਖ਼ਤ ਲਏ ਜੇ ਸੁਨੇਹਾ। ਇੱਕ ਮੁੱਖ ਮੰਤਰੀ ਇਹੋ ਜਿਹੇ ਬਿਆਨ ਦੇਣੇ ਕਾਫੀ ਔਖੇ ਹੁੰਦੇ ਆ, ਆਪਦੀ ਅਫਸਰਸ਼ਾਹੀ ਨੂੰ ਨਾਰਾਜ਼ ਕਰਨ ਤੋਂ। ਹਰ ਜਿਹੜਾ ਸਿਆਸਤਦਾਨ ਡਰਦਾ ਹੁੰਦਾ ਵੀ ਜੇ ਬਿਊਰੋਕਰੇਸੀ ਨਾਰਾਜ਼ ਹੋ ਗਈ ਤਾਂ ਸ਼ਾਇਦ ਮੇਰਾ ਕੁਝ ਨਾ ਬਣੇ। ਸੋ ਉਹ ਉਹਨਾਂ ਨੇ ਜਿਹੜੀ ਇਹ ਬਿਆਨ ਦਿੱਤਾ ਦਲੇਰੀ ਨਾਲ ਦਿੱਤਾ, ਸੋ ਇਹਦੇ ਲਈ ਵਧਾਈ ਦੇ ਪਾਤਰ ਆ। ਅਗਲੀ ਗੱਲ ਜਿਹੜੀ ਡਾਕਟਰ ਗਾਂਧੀ ਨੇ ਕੀਤੀ ਹੈ ਨਾ ਜੀ, ਅਫੀਮ ਦੇ ਭੁੱਕੀ ਠੇਕੇ ਖੋਲਣ ਦੀ, ਉਹਦੇ ਚ ਵੀ ਕੋਈ ਅਤਕਥਨੀ ਨਹੀਂ। ਇਸ ਚੀਜ਼ਾਂ ਦੇ ਉੱਤੇ ਬਹੁਤ ਪਹਿਲਾਂ ਵੀ ਅਸੀਂ ਵਿਚਾਰ ਕਰ ਸਕਦੇ ਹਾਂ। ਅਸੀਂ ਇਸ ਗੱਲ ਨੂੰ ਨਾ ਲਈਏ ਵੀ ਡਾਕਟਰ ਗਾਂਧੀ ਕਹਿ ਰਹੇ ਆ ਤਾਂ ਇਸ ਨੂੰ ਮੰਨੀਏ, ਜਾਂ ਡਾਕਟਰ ਗਾਂਧੀ ਕਹਿ ਰਹੇ ਆ ਤੇ ਤਾਂ ਇਹਦੀ ਅਸੀਂ ਵਿਰੋਧਤਾ ਕਰੀਏ। ਪਰ ਅਸੀਂ ਸੱਚ ਨੂੰ ਜਾਣੀਏ। ਸੱਚ ਇਹ ਹੈ ਵੀ ਜਦੋਂ ਕਿਸੇ ਚੀਜ਼ ਦੇ ਉੱਤੇ ਅਸੀਂ ਵੱਧ ਤੋਂ ਵੱਧ ਉਹਨੂੰ ਪਰਦੇ ਪਾਉਣੇ ਆ ਜਾਂ ਕਿਸੇ ਵੀ ਚੀਜ਼ ਨੂੰ ਵੱਧ ਤੋਂ ਵੱਧ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਹਰ ਬੰਦੇ ਦੀ ਜਗਿਆਸਾ ਉਹਦੇ ਚ ਜਾਗਦੀ ਆ ਤੇ ਹਰ ਬੰਦਾ ਉਹਦੇ ਕੰਨੀ ਝਾਕਦਾ, ਹਰ ਬੰਦਾ ਉਹਨੂੰ ਪਾਉਣ ਦੀ ਖੇਚਲ ਕਰਦਾ। ਸੋ ਇਹੀ ਚੀਜ਼ ਅੱਜ ਹੋਈ ਹੋਈ ਹੈ ਜੀ ਨਸ਼ੇ ਦੇ ਮਾਮਲੇ ਚ ਪੰਜਾਬ ਦੇ ਵਿੱਚ। ਫੀਮ ਭੁੱਕੀ ਜੇ ਉਹਨੂੰ ਬੈਨ ਕੀਤਾ ਹੋਇਆ ਤਾਂ ਕੀ ਉਹ ਬੰਦ ਹੋ ਗਈ ਆ? ਉਸ ਤੋਂ ਵੱਧ ਚੱਲਦੀ ਆ, ਪਰ ਉਸ ਦਾ ਨੁਕਸਾਨ ਇਹ ਹੋ ਰਿਹਾ ਵੀ ਨਾ ਸਰਕਾਰ ਨੂੰ ਟੈਕਸ ਮਿਲ ਰਿਹਾ, ਨਾ ਕਿਸੇ ਦਾ ਜਿਹੜਾ ਪੈਸਾ ਸਾਰਾ ਦੋ ਨੰਬਰ ਚ ਬਲੈਕੀਆਂ ਦੇ ਹੱਥ ਚ ਜਾ ਰਿਹਾ। ਹੋ ਸਕਦਾ ਜੇ ਕਿਤੇ ਓਪਨ ਹੋਵੇ ਤਾਂ ਓਪਨ ਹੋਣ ਤੋਂ ਬਾਅਦ ਲੋਕਾਂ ਦਾ ਭੁਲੇਖਾ ਖਤਮ ਹੋ ਜੇ ਤੇ ਲੋਕਾਂ ਨੂੰ ਤੁਸੀਂ ਜੇ ਓਪਨ ਕਰਕੇ ਜਾਗਰੂਕ ਕਰਦੇ ਹੋ ਨਾ ਦੂਜੇ ਪਾਸੇ ਵੀ ਭਾਈ ਇਹ ਨਸ਼ੇ ਕੀ ਕਰਦੇ ਆ ਕੀ ਨਹੀਂ ਕਰਦੇ, ਤਾਂ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ। ਪਰ ਗੱਲ ਤਾਂ ਇਹਦੇ ਪਿੱਛੇ ਵੀ ਇੱਕ ਇਹ ਗੱਲ ਆ ਜਾਂਦੀ ਹੈ ਵੀ ਗੱਲ ਅਸੀਂ ਅਧੂਰੀ ਕਰਦੇ ਹਾਂ, ਅਸੀਂ ਓਪਨ ਕਰ ਦਿੰਦੇ ਹਾਂ ਪਰ ਜਾਗਰੂਕ ਨਹੀਂ ਕਰਦੇ। ਹੁਣ ਸ਼ਰਾਬ ਦੀ ਇੱਥੇ ਜੇ ਗੱਲ ਲਈਏ ਤਾਂ ਸ਼ਰਾਬ ਦੇ ਮਾਮਲੇ 'ਚ ਅਸੀਂ ਜਾਗਰੂਕ ਸਾਡੀਆਂ ਸਰਕਾਰਾਂ ਨਹੀਂ ਕਰ ਰਹੀਆਂ। ਕਿਉਂ ਨਹੀਂ ਕਰ ਰਹੀਆਂ? ਕਿਉਂਕਿ ਉਹਨਾਂ ਦਾ ਵੱਡਾ ਹਿੱਸਾ ਆਬਾਕਾਰੀ ਦਾ, ਟੈਕਸ ਦਾ ਜਾਂ ਮੁਲਕ ਚੱਲਣ ਦਾ, ਉਹ ਸ਼ਰਾਬ ਤੋਂ ਆ ਰਿਹਾ। ਸੋ ਸ਼ਰਾਬ ਨੂੰ ਪਰੋਸਿਆ ਜਾ ਰਿਹਾ ਪਰ ਉਹਦੇ ਤੇ ਇੱਕ ਬਰੀਕ ਲਾਈਨ ਲਿਖ ਦਿੱਤੀ ਜਾਂਦੀ ਆ, ਸਿਹਤ ਲਈ ਹਾਨੀਕਾਰਕ ਆ। ਕਿਤੇ ਤੁਸੀਂ ਟੀਵੀ ਤੇ ਐਡ, ਕਿਸੇ ਤੁਸੀਂ ਵੱਡੇ ਹੋਰਡਿੰਗ ਲੱਗੇ ਕਿ ਜਾਂ ਕੋਈ ਇਹ ਚੀਜ਼ਾਂ ਦੇਖੀਆਂ। ਸੋ ਇਸ ਕਰਕੇ ਖਤਰਨਾਕ ਆ, ਕੋਈ ਬੰਦਾ ਰਿਸਕ ਨਹੀਂ ਲੈਣਾ ਚਾਹੁੰਦਾ ਖੋਲਣ ਦਾ ਵੀ ਜੇ ਨਸ਼ੇ ਭੁੱਕੀਆਂ ਫੀਮਾਂ ਖੋਲਤੀਆਂ ਤੇ ਫਿਰ ਸ਼ਰਾਬ ਵਾਂਗੂ ਉਹ ਵੀ ਖੁੱਲ ਕੇ ਨਾ ਲੱਗ ਜਾਣ ਪੰਜਾਬੀ ਪੀਣ ਖਾਣ ਤੇ ਕਿਤੇ ਫੇਰ ਨਾ ਅੜਿੱਕਾ ਲੱਗ ਜੇ। ਪਰ ਸਾਨੂੰ ਥੋੜੀ ਜਿਹੀ ਇੱਕ ਯੂਨੀਫਾਰਮ ਅਪਣਾਉਣੀ ਪੈਣੀ ਆ, ਖਾਸ ਕਰਕੇ ਭਾਰਤ ਪੱਧਰ ਤੇ ਹਿੰਦੁਸਤਾਨ ਪੱਧਰ ਦੇ ਉੱਤੇ। ਰਾਜਸਥਾਨ ਦੇ ਵਿੱਚ ਓਪਨ, ਪੰਜਾਬ ਹਰਿਆਣੇ ਚ ਬੈਨ, ਤਾਂ ਤੁਸੀਂ ਕਿਵੇਂ ਇਹਨੂੰ ਰੋਕ ਸਕਦੇ ਹੋ? ਸੋ ਤੁਹਾਨੂੰ ਇਹ ਚੀਜ਼ਾਂ ਇਹਨੂੰ ਯੂਨੀਫਾਰਮ ਦੀ ਕਰਨੀ ਪੈਣੀ ਹੈ, ਸਾਰੇ ਭਾਰਤ ਦੇ ਵਿੱਚ ਇੱਕੋ ਹੀ ਜੇ ਲਾਗੂ ਹੋਵੇ ਕਾਨੂੰਨ ਤਾਂ ਕਿਤੇ ਨਾ ਕਿਤੇ ਇਹ ਚੀਜ਼ਾਂ ਤੋਂ ਰੋਕ ਸਕਦਾ, ਨਹੀਂ ਇਹ ਔਖਾ ਕੰਮ ਆ। ਤੇ ਤੀਜੀ ਇਹਨਾਂ ਨੇ ਜਿਹੜਾ ਸਵਾਲ ਕੀਤਾ ਸੀ ਗਾਂਧੀ ਜੀ ਬਾਰੇ ਵੀ ਗਾਂਧੀ ਜੀ ਆਮ ਆਦਮੀ ਚ ਪਾਰਟੀ ਦੇ ਵਾਪਸੀ ਬਾਰੇ ਕੀ ਕਹਿਣਾ, ਪਹਿਲੀ ਗੱਲ ਤਾਂ ਜਿਹੜੀ ਸਸਪੈਂਸ਼ਨ ਹੋਈ ਆ ਜੀ ਗਾਂਧੀ ਜੀ ਦੀ ਆਪ ਪਾਰਟੀ ਦੇ ਵਿੱਚੋਂ, ਨਾ ਕਿ ਉਹਨਾਂ ਨੂੰ, ਦੋ ਤਰੀਕੇ ਹੁੰਦੇ ਆ, ਇੱਕ ਸਸਪੈਂਡ ਕਰਨਾ ਤੇ ਇੱਕ ਟਰਮੀਨੇਟ ਕਰਨਾ। ਸੋ ਟਰਮੀਨੇਟ ਕਰਨ ਤੋਂ ਬਾਅਦ ਦਾ ਸਵਾਲੀਆ ਨਿਸ਼ਾਨੀ ਮੁੱਕ ਜਾਂਦੇ ਆ, ਕਿਸੇ ਦੀ ਵਾਪਸੀ ਦਾ ਕੋਈ ਸਾਧਨ ਨਹੀਂ ਦਿਖਾਈ ਦਿੰਦਾ ਹੁੰਦਾ। ਪਰ ਜਦੋਂ ਤੱਕ ਸਸਪੈਂਡ ਕੀਤੀ ਆ ਕੋਈ ਵੀ ਚੀਜ਼ ਤਾਂ ਉਹਦੇ ਵਾਪਸੀ ਦੇ ਆਸਾਰ ਹੁੰਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵਾਪਸੀ ਤੋਂ ਮੁਨਕਰ ਨਹੀਂ ਕੀਤੇ ਹੋ ਸਕਦੇ, ਪਰ ਗੱਲ ਇਹ ਆ ਜਾਂਦੀ ਹੈ ਵੀ ਜਿਹੜੇ ਗਾਂਧੀ ਜੀ ਆ ਉਹ ਇੱਕ ਹੋਰ ਖੇਮੇ ਨੂੰ ਜੁਆਇਨ ਕਰ ਚੁੱਕੇ ਆ, ਉਹ ਖੇਮੇ ਨਾਲ ਆ, ਤੇ ਉਹ ਖੇਮਾ ਜੋਗਿੰਦਰ ਜਾਧਵ ਹੋਰਾਂ ਦਾ ਖੇਮਾ, ਪ੍ਰਸ਼ਾਂਤ ਭੂਸ਼ਣ ਹੋਰਾਂ ਦਾ ਖੇਮਾ, ਤੇ ਇਸ ਕਰਕੇ ਇੱਕ ਵੱਖਰੀ, ਜੇ ਤਾਂ ਇਕੱਲੇ ਗਾਂਧੀ ਦਾ ਰੌਲਾ ਹੁੰਦਾ ਤਾਂ ਗੱਲ ਹੋਰ ਹੋਣੀ ਸੀਗੀ, ਫੇਰ ਤਾਂ ਉਹਨੂੰ ਪਾਰਟੀ ਵੀ ਆਪਦੇ ਢੰਗ ਨਾਲ ਮਨਾਉਂਦੀ ਤੇ ਪਾਰਟੀ ਨਾਲ ਵੀ ਕੋਈ ਨਾ ਕੋਈ ਅਟੈਚਮੈਂਟ ਹੁੰਦੀ। ਇਹ ਹੁਣ ਮਸਲਾ ਹੋ ਗਿਆ ਇੱਕ ਬਰਾਬਰ ਧਿਰ ਬਣਨ ਦਾ। ਸੋ ਮੈਨੂੰ ਨਹੀਂ ਲੱਗਦਾ ਵੀ ਕਿਤੇ ਪ੍ਰਸ਼ਾਂਤ ਭੂਸ਼ਣ ਜੋਗਿੰਦਰ ਜਾਧਵ ਹੋਰੇ ਗਾਂਧੀ ਨੂੰ ਵਾਪਸ ਆਉਣ ਦੇਣਗੇ, ਜਾਂ ਗਾਂਧੀ ਨੂੰ ਅਡਵਾਈਸ, ਜਿਹੜੇ ਉਹਦੇ ਐਡਵਾਈਜ਼ਰ ਆ ਉਹ ਇਹ ਜੀ ਐਡਵਾਈਸ ਕਰਨਗੇ। ਸੋ ਔਖਾ ਪ੍ਰੋਜੈਕਟ ਆ ਜੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਦੇ ਵਿੱਚ ਕੁਛ ਵੀ ਹੋ ਸਕਦਾ, ਇਸ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਸੋ ਇਹ ਇੱਕ ਅਦੁੱਤੀ ਸੱਚਾਈ ਹੈ, ਇਹਨੂੰ ਸਾਨੂੰ ਮੰਨਣਾ ਹੀ ਪਊਗਾ। ਸੋ ਦੋਸਤੋ ਫੋਨ ਲੈਣਾ ਖੁੱਲ ਗਿਆ, ਅੱਜ ਸਾਡੇ ਕਾਲਰ ਬੜੇ ਠੰਡੇ ਆ ਜੀ, ਕਿਉਂਕਿ ਅੰਜਕ ਡੇ ਆ ਤੇ ਛੁੱਟੀਆਂ ਮਨਾ ਰਹੇ ਆ। ਤੇ ਜੋ ਵੀ ਸੱਜਣ ਮਿੱਤਰ ਕੋਈ ਵੀ ਗੱਲ ਕਰਨਾ ਚਾਹੁੰਦਾ ਤਾਂ ਜ਼ਰੂਰ 02-85-98-11 ਤੇ ਸਾਨੂੰ ਕਾਲ ਕਰ ਸਕਦਾ। ਤੇ ਮੈਂ ਹੁਣ ਇੱਕ ਗੀਤ ਸੁਣਾਉਣਾ ਜੀ, ਕਿਉਂਕਿ ਗੀਤਾਂ ਦੀ ਅੱਜ ਫਰਮਾਇਸ਼ ਬਹੁਤ ਆਈ ਸੀ, ਤੇ ਗੀਤ ਤੋਂ ਬਾਅਦ ਨਹੀਂ ਤਾਂ ਫਿਰ ਮੇਰੇ ਕੋਲ ਖਬਰਾਂ ਜੀ, ਤੇ ਉਹ ਤੁਹਾਡੇ ਨਾਲ ਜ਼ਰੂਰ ਸਾਰੀਆਂ ਸਾਂਝੀਆਂ ਕਰੂੰਗਾ।
ਕਦੇ ਆਖੇ ਸ਼ੋਪਿੰਗ ਕਰਾ ਦੇ ਸੋਹਣਿਆ, ਕਦੇ ਆਖੇ ਫਿਲਮ ਦਿਖਾ ਦੇ ਸੋਹਣਿਆ,
कदे आख शॉपिंग करा दे सोनिया कदे आख फिल्म दिखा दे सोनिया कदे आख जीप च घुमा दे सोनिया फोन च पवाव कदे बक बिलो राणिए साडे केड़ा चल दे ट्रक केड़ा चल दे ट्रक बिलो राणिए इनिया डिमांडा ना तू रख इनिया डिमांडा ना तू रख बिलो राणिए साडे केड़ा चल दे ट्रक ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀ ਮੰਡਾ ਨਾ ਤੂੰ ਰੱਖ ਮੰਡਾ ਨਾ ਤੂੰ ਰੱਖ ਬਿੱਲੋ ਰਾਣੀ ਸਾਡੇ ਕਿਹੜਾ ਚੱਲ ਦੇ ਟਰੱਕੋ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਕਦੇ ਆਖੀ ਐਪਲ ਦਾ ਲੈਪਟਾਪ ਲੈਣਾ ਮੈਂ ਕਦੇ ਆਖੀ ਯੂਕੇ ਦੀ ਫਲਾਈਟ ਵਿੱਚ ਬਹਿਣਾ ਮੈਂ ਕਦੇ ਆਖੀ ਐਪਲ ਦਾ ਲੈਪਟਾਪ ਲੈਣਾ ਮੈਂ ਕਦੇ ਆਖੀ ਯੂਕੇ ਦੀ ਫਲਾਈਟ ਵਿੱਚ ਬਹਿਣਾ ਮੈਂ ਇੱਕ ਐਨਕ ਨੂੰ ਮੰਗੇ ਡੂਢ ਲੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਸਾਡੇ ਕਿਹੜਾ ਚੱਲ ਦੇ ਟਰੱਕ ਮੱਲੀ ਜਰਨੈਲ ਕਿਹੜਾ ਨੋਟਾਂ ਦੀ ਮਸ਼ੀਨ ਤੀਜੇ ਦਿਨ ਮੰਗੇ ਕਦੇ ਟੌਪ ਕਦੇ ਜੀਨ ਨੋਟਾਂ ਦੀ ਮਸ਼ੀਨ ਤੀਜੇ ਦਿਨ ਮੰਗੇ ਕਦੇ ਟੌਪ ਕਦੇ ਜੀਨ ਹੋਈ ਜਾਂਦੀ ਹੁਣ ਤੇਰੀ ਅੱਤ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ ਸਾਡੇ ਕਿਹੜਾ ਚੱਲ ਦੇ ਟਰੱਕ ਬਿੱਲੋ ਰਾਣੀਏ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਇੰਨੀਆਂ ਡਿਮਾਂਡਾਂ ਨਾ ਤੂੰ ਰੱਖ ਬਿੱਲੋ ਰਾਣੀਏ ਸਾਡੇ ਕਿਹੜਾ ਚੱਲ ਦੇ ਟਰੱਕ
ਲੋ ਜੀ ਦੋਸਤੋ ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਡ ਦੇ ਸਟੂਡੀਓ ਤੋਂ ਜੁੜਿਆ ਹੋਇਆ ਜੀ ਤੁਹਾਡੇ ਨਾਲ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਈਮੇਲਾਂ ਨਾਲ ਹੀ ਸਾਰਨਾ ਪੈ ਰਿਹਾ ਜੀ ਕਿਉਂਕਿ ਮੈਨੂੰ ਲੱਗਦਾ ਅੱਜ ਛੁੱਟੀ ਦਾ ਇੰਨਾ ਕੁ ਆਨੰਦ ਮਾਣ ਰਹੇ ਹੋ ਤੁਸੀਂ ਤੇ ਫੋਨ ਕਾਲ ਨਹੀਂ ਕੋਈ ਆ ਰਹੀ ਤੇ ਪਰ ਕੋਈ ਨੀ ਜੀ ਲਾਈਨਾਂ ਖੁੱਲੀਆਂ 02-85-99-28-11 ਸਾਡਾ ਨੰਬਰ ਆ ਜੀ ਤੇ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਲਾ ਸਕਦੇ ਹੋ ਸੋ ਇਸ ਦੌਰਾਨ ਆਪਾਂ ਕੁਝ ਕੁ ਖਬਰਾਂ ਦੇ ਉੱਤੇ ਝਾਤ ਮਾਰਦੇ ਹਾਂ ਜੀ ਤੇ ਖਬਰਾਂ ਜਿਹੜੀਆਂ ਕਿ ਅੱਜ ਕਾਫੀ ਬਣ ਗਈਆਂ ਲੈ ਕੇ ਆਈਆਂ ਹੋਈਆਂ ਜੀ ਤੇ ਉਹਨਾਂ ਦੇ ਵਿੱਚ ਇੱਕ ਸੈਕਿੰਡ ਜੀ ਜਿਹੜੀ ਮੇਨ ਖਬਰ ਆ ਰਹੀ ਸੀ ਪਹਿਲਾਂ ਮੈਂ ਇੱਥੇ ਇੱਕ ਮੈਸੇਜ ਜਗਤਾਰ ਸਿੰਘ ਬ੍ਰਿਸਬਨ ਹੋਰਾਂ ਨੇ ਆਪਣਾ ਨੰਬਰ ਰਜਿਸਟਰਡ ਕਰ ਲਿਆ ਜੀ ਤੇ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਜੀ ਆਇਆਂ ਨੂੰ ਜੀ ਤੁਹਾਡਾ ਤੇ ਉਹਨਾਂ ਨੂੰ ਆਰ ਈ ਜੀ ਕਰਕੇ ਲਿਖ ਕੇ ਉਹ ਵਟਸਐਪ ਦੇ ਉੱਤੇ ਹੁੰਦਾ ਸੀ ਜੀ ਉਸ ਢੰਗ ਨਾਲ ਪਰ ਇੱਥੇ ਲੋੜ ਨਹੀਂ ਹੈਗੀ ਤੁਹਾਡਾ ਨੰਬਰ ਖੁਦ ਬੈ ਖੁਦ ਹੀ ਆ ਗਿਆ ਜੀ ਜਗਤਾਰ ਸਿੰਘ ਬ੍ਰਿਸਬਨ ਤੋਂ ਸੋ ਟੈਲੀਗ੍ਰਾਮ ਦੇ ਉੱਤੇ ਤੁਸੀਂ ਜੁਆਇਨ ਕੀਤਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਦੋਸਤੋ ਖਬਰਾਂ ਦੀ ਜੇ ਅਸੀਂ ਗੱਲ ਕਰੀਏ ਤਾਂ ਖਬਰਾਂ ਅੱਜ ਜਿਹੜੀਆਂ ਮੇਨ ਆ ਜਿਹੜੀਆਂ ਉਹ ਆ ਰਹੀਆਂ ਜੀ ਜਿਹੜਾ ਸੰਸਦ ਦੇ ਵਿੱਚ ਇਜਲਾਸ ਹੋਣ ਜਾ ਰਿਹਾ ਮਾਫੀ ਜਾਣਗਾ ਜੀ ਤੇ ਉਹਦੇ ਵਿੱਚ ਉਹੀ ਕੜੀ ਜਿਹੜੀ ਕਾਂਗਰਸ ਨੇ ਘੋਲਣ ਦੀ ਤਿਆਰੀ ਆ ਤੇ ਉਸ ਨੂੰ ਰੋਕਣ ਲਈ ਸਪੀਕਰ ਨੇ ਪਹਿਲਾਂ ਸਰਬ ਜਿਹੜੀ ਪਾਰਟੀ ਮੀਟਿੰਗ ਅੱਜ ਸੱਦੀ ਸੀ ਤੇ ਉਹ ਸੱਦਣ ਦਾ ਕਾਰਨ ਇਹੀ ਹੋਇਆ ਸੀ
ਵੀ ਆਪਾਂ ਇਹਨੂੰ ਸੱਦ ਕੇ ਤੇ ਕਾਂਗਰਸ ਨੂੰ ਕਿਹਾ ਜਾਵੇ ਵੀ ਭਾਈ ਜਿਹੜਾ ਕੰਮ ਚੱਲੇ ਤੇ GST ਦਾ ਜਿਹੜਾ ਖਰੜਾ ਕਿਸੇ ਵੇਲੇ ਦਾ ਉਡੀਕ ਰਿਹਾ ਪਾਸ ਹੋਣ ਨੂੰ ਤੇ ਉਹਨੂੰ ਪਾਸ ਕਰਵਾਇਆ ਜਾਵੇ। ਹੁਣ ਸਭ ਨੂੰ ਪਤਾ ਵੀ GST ਫਾਇਦੇ ਦਾ ਸੌਦਾ ਦੇਸ਼ ਦੇ ਹੱਕ ਦੀ ਗੱਲ ਆ, ਪਰ ਕਾਂਗਰਸ ਨਹੀਂ ਚਾਹੁੰਦੀ ਵੀ ਉਹਦਾ ਕ੍ਰੈਡਿਟ ਆ ਜਿਹੜੀ ਉਹ BJP ਨੂੰ ਮਿਲੇ, ਸੋ ਬਹਾਨਿਆਂ ਨਾਲ ਉਸ ਨੂੰ ਪਾਸ ਨਹੀਂ ਹੋਣ ਦੇ ਪਾ ਰਹੀ, ਕਿਉਂਕਿ ਰਾਜ ਸਭਾ ਦੇ ਵਿਚ ਕਾਂਗਰਸ ਕੋਲੇ ਬਹੁਮਤ ਆ ਜੀ ਤੇ ਲੋਕ ਸਭਾ ਦੇ ਵਿਚ ਆ ਜਿਹੜਾ ਕੋਈ ਨਾ ਕੋਈ ਹੰਗਾਮਾ ਸ਼ੁਰੂ ਹੋ ਜਾਂਦਾ ਤੇ ਇਸ ਵਾਰ ਜਿਹੜਾ ਹੰਗਾਮਾ ਉਹ ਉੱਤਰਾਖੰਡ ਨੂੰ ਲੈ ਕੇ ਹੋ ਰਿਹਾ ਜੀ ਤੇ ਉੱਤਰਾਖੰਡ ਦੇ ਵਿਚ ਕਹਿੰਦੇ ਜੀ ਜਿਹੜੀ ਸਰਕਾਰ ਦਾ ਰੌਲਾ ਪਿਆ ਉਸ ਰੌਲੇ ਦੇ ਤਹਿਤ ਇਹ ਹੰਗਾਮੇ ਕੀਤੇ ਜਾ ਰਹੇ ਆ ਜੀ। ਤੇ ਲਓ ਜੀ ਕਾਲਰ ਆ ਗਏ ਆ ਜੀ। ਹੈਲੋ
ਹੈਲੋ, ਸਤਿ ਸ੍ਰੀ ਅਕਾਲ ਭਾਈ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਬਸ ਵਧੀਆ ਜੀ, ਵਧੀਆ। ਸਤਨਾਮ ਗਿੱਲ ਬੋਲਦਾ ਜੀ ਮੈਲਬਨ ਤੋਂ।
ਹਾਂਜੀ ਸਤਨਾਮ ਸਿੰਘ ਭਾਜੀ, ਕੀ ਹਾਲ ਆ?
ਬਹੁਤ ਵਧੀਆ ਜੀ, ਵਧੀਆ, ਕਿਰਪਾ ਜੀ ਕਿਰਪਾ। ਤੁਸੀਂ ਸੁਣਾਓ ਜੀ, ਚੱਲੀ ਜਾਂਦਾ ਵਧੀਆ ਪ੍ਰੋਗਰਾਮ? ਥੋੜਾ ਠੰਡਾ ਚੱਲਦਾ,
ਚੱਲੀ ਜਾਂਦਾ ਜੀ। ਅੱਜ ਥੋੜਾ ਜਿਹਾ ਠੰਡਾ ਮੱਠਾ, ਛੁੱਟੀ ਜੀ ਹੈ ਨਾ ਜੀ, ਪ੍ਰੋਗਰਾਮ ਚ ਵੀ ਛੁੱਟੀ ਜੀ ਕਰੀ ਬੈਠੇ ਕਾਲਰ ਤੇ। ਪਰ ਚਲੋ ਜੀ ਕੋਈ ਨੀ, ਅਸੀਂ ਤਾਂ ਫਿਰ ਸਾਡਾ ਤਾਂ ਜਿਹੜਾ ਫਰਜ਼ ਆ ਨਿਭਾ ਰਹੇ ਹਾਂ।
ਅਸੀਂ ਵੀ ਥੋੜਾ ਲੇਟ ਹੀ ਰੇਡੀਓ ਸ਼ੁਰੂ ਕੀਤਾ, ਜੱਖਾਂ ਹੀ ਲੇਟ ਖੋਲੀਆਂ
ਜੀ ਜੀ। ਸੋ ਕੀ ਕਰਨਾ ਚਾਹੋਗੇ ਅੱਜ, ਕਿਹੜੀ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੋਗੇ?
ਬਾਈ ਜੀ ਉਹ ਵਿਸ਼ਾ ਤੇ ਏਦਾਂ ਇੱਕ ਥੋੜੀ ਜਾਣਕਾਰੀ ਮੈਂ ਸਾਂਝੀ ਕਰਨੀ ਚਾਹੁੰਦਾ। ਉਹ ਇਸ ਤਰ੍ਹਾਂ ਸਾਡਾ ਕੰਮ ਹੁੰਦਾ ਜ਼ਿਆਦਾਤਰ ਆਊਟਡੋਰ ਹੀ ਸਾਡਾ ਹੈਗਾ, ਕੰਸਟਰਕਸ਼ਨ ਦਾ ਕੰਮ ਆ ਤੇ ਬਾਹਰ ਜਿੱਦਾਂ ਹੁਣ ਮੋਸਟਲੀ ਅਸੀਂ ਕੰਮ ਕਰਦੇ ਵੀ ਆਪਣੇ ਜਿੱਦਾਂ ਜਿੱਥੇ ਜ਼ਿਆਦਾ ਆਪਣੀ ਪਾਪੂਲੇਸ਼ਨ ਆ ਲੋਕਾਂ ਦੀ, ਉਹਨਾਂ ਏਰੀਆ ਚ ਹੀ ਕਰਦੇ ਆ, ਜਿੱਦਾਂ ਜੇਗੀਬਰ ਨੇਪਿੰਗ ਇਹਨਾਂ ਏਰੀਆ ਚ। ਤੇ ਇਹ ਦੋ ਕੁ ਵਾਰੀ ਹੁਣ ਤੱਕ ਮੇਰੇ ਨਾਲ ਹੋ ਚੁੱਕਾ ਜੀ ਚਾਂਸ, ਤੇ ਉਹ ਮੈਂ ਥੋੜਾ ਜਿਹਾ ਗੱਲ ਇੱਕ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ ਸਾਂ ਕਿ ਆਪਣੇ ਨਾ ਕਾਫੀ ਹੁਣ ਲੋਕਾਂ ਦੇ ਜਿਹੜੇ ਆ ਆਪਣੇ ਮਾਂ ਪਿਓ ਆਉਂਦੇ ਇੰਡੀਆ ਤੋਂ, ਤੇ ਉਹਨਾਂ ਦੇ ਵਿੱਚ ਕੀ ਆ ਕਿ ਉਹ ਹੁਣ ਜਦੋਂ ਘਰੇ ਚਿੱਤ ਨੀ ਲੱਗਦਾ, ਬੈਠੇ ਬੋਰ ਹੁੰਦੇ ਆ ਜਾਂ ਕੱਲੇ ਨਿਕਲ ਪੈਂਦੇ ਆ ਘਰੋਂ, ਤੇ ਹੋ ਸਕਦਾ ਘਰੇ ਇਨਫੋਰਮ ਕਰਕੇ ਵੀ ਜਾਂਦੇ ਹੁਣ ਵੀ ਚੱਲ ਮੈਂ ਆਇਆ ਗੇੜਾ ਮਾਰ ਕੇ। ਤੇ ਉਹ ਇਹ ਮੇਰੇ ਨਾਲ ਚੱਕਰ ਇੱਕ ਸਾਲ ਡੇਢ ਸਾਲ ਪਹਿਲਾਂ ਵੀ ਹੋਇਆ ਸੀ ਤੇ ਇੱਕ ਤਾਜ਼ਾ ਤਾਜ਼ਾ ਹੋਇਆ, ਫਿਰ ਮੈਂ ਕਿਹਾ ਚੱਲ ਸ਼ੇਅਰ ਕਰਾਂ। ਉਹ ਹੋਇਆ ਇਸ ਤਰ੍ਹਾਂ ਕੀ ਆ, ਥੋੜੇ ਦਿਨ ਪਹਿਲਾਂ ਹੀ ਨਾ, ਤੇ ਇੱਕ ਮਾਤਾ ਜੀ ਤਕਰੀਬਨ ਹੋਣੇ ਉਹੀ 60 ਦੇ ਲਾਗੇ ਬੰਨੇ, ਤੇ ਉਹ ਸਾਨੂੰ ਮੈਨੂੰ ਤੇ ਮੇਰੇ ਨਾਲ ਦੇ ਨੂੰ ਸਾਨੂੰ ਦੋਵਾਂ ਨੂੰ ਅਸੀਂ ਪਰਨੇ ਬੱਧੇ ਸੀ ਦਾੜੇ ਵਾਲੇ ਹਾਂ, ਤੇ ਵੇਖ ਕੇ ਖਲੋ ਗਏ, ਚਲੋ ਸਤਿ ਸ੍ਰੀ ਅਕਾਲ ਬੁਲਾਈ ਖੜ ਗਏ, ਤੇ ਫਿਰ ਗੱਲਾਂ ਗੱਲਾਂ ਜੋ ਕਹਿਣ ਲੱਗੇ ਵੀ ਮੈਂ ਨਾ ਫਲਾਣੀ ਜਗ੍ਹਾ ਜਾਣਾ ਤੇ ਮੈਨੂੰ ਲੱਭਣ ਨੀ ਰਿਹਾ ਐਡਰੈਸ।
ਅੱਛਾ,
ਉਹ ਹੋਇਆ ਕਿ ਘਰੋਂ ਨਿਕਲੇ ਸੈਰ ਕਰਨ ਤੇ ਉਹ ਰਾਹ ਭੁੱਲ ਗਏ ਕਿਤੇ ਆਪਣੇ ਘਰ ਦਾ, ਤੇ ਉਹਨਾਂ ਨੂੰ ਸਿਰਫ ਇਹੋ ਆਈਡੀਆ ਸੀ ਵੀ ਸਾਡਾ ਇੱਕ ਸਕੂਲ ਦੇ ਲਾਗੇ ਘਰ ਆ, ਤੇ ਸਕੂਲ ਹੁਣ ਤਕਰੀਬਨ ਦੇ ਵਿੱਚ ਹੈਗੇ 11-12 ਵੱਡੇ ਛੋਟੇ ਸਾਰੇ ਪਾ ਗਏ
ਜੀ।
ਤੇ ਮੈਂ ਇਹਨਾਂ ਨੂੰ ਆਖਿਆ ਮੈਂ ਵੀ ਏਦਾਂ ਦੇ ਔਖਾ ਤੇ ਤੁਸੀਂ ਜਾਂ ਤੇ ਮੈਨੂੰ ਨੰਬਰ ਦਿਓ, ਮੈਂ ਫੋਨ ਕਰ ਦਿੰਦਾ ਤੁਹਾਡੇ ਘਰਦਿਆਂ ਨੂੰ, ਜੇ ਤੁਹਾਨੂੰ ਐਡਰੈਸ ਯਾਦ ਆ ਕੋਈ ਗਲੀ ਦਾ ਵੀ ਨਾਂ ਯਾਦ ਆ ਤੇ ਦੱਸੋ, ਮੈਂ ਤੁਹਾਨੂੰ ਛੱਡ ਆਉਂਦਾ। ਕਹਿੰਦੇ ਮੈਨੂੰ ਯਾਦ ਨੀ, ਮੈਨੂੰ ਸਿਰਫ ਸਕੂਲ ਦਾ ਪਤਾ, ਮੈਨੂੰ ਤੇ ਜਿਹੜਾ ਸਾਡੇ ਲਾਗੇ ਸਕੂਲ ਸੀ ਮੈਂ ਉਹਦਾ ਉਹ ਸਿੱਧਾ ਸਿੱਧਾ ਰਾਹ ਨਿਕਲਦਾ ਸੀ, ਮੈਂ ਕਿਹਾ ਵੀ ਆਹ ਇੱਥੋਂ ਐ ਸਿੱਧੇ ਚੱਲ ਜਾਓ ਤੇ ਉਹ ਜਿਹੜਾ ਸਕੂਲ ਤੁਹਾਨੂੰ ਅੱਗੇ ਮਿਲ ਜੂਗਾ, ਤੇ ਜੇ ਤੁਹਾਨੂੰ ਉੱਥੋਂ ਪਛਾਣ ਆ ਗਈ ਤੇ ਫਿਰ ਮੈਂ ਉਹਨਾਂ ਨੂੰ ਆਪਣਾ ਜਿਹੜਾ ਕਾਰਡ ਦਿੱਤਾ, ਮੈਂ ਵੀ ਆਹ ਮੇਰਾ ਨੰਬਰ ਆ, ਫਿਰ ਵੀ ਬਾਈ ਚਾਂਸ ਤੁਹਾਨੂੰ ਨਹੀਂ ਕੁਝ ਪਤਾ ਲੱਗਦਾ ਅਗਰ ਤੁਸੀਂ ਅੱਗੇ ਪਿੱਛੇ ਹੋ ਜਾਂਦੇ ਹੋ, ਨਹੀਂ ਸਮਝ ਲੱਗਦੀ ਤੇ ਕੋਈ ਵੀ ਬੰਦਾ ਮਿਲ ਕੇ ਉਹਨੂੰ ਸਿਰਫ ਕਾਰਡ ਫੜਾ ਦੇ ਤੇ ਉਹਨੂੰ ਕਹਿ ਦੇ ਵੀ ਮੈਨੂੰ ਕਾਲ ਕਰ ਦੇ। ਹੁਣ ਮੇਨ ਪ੍ਰੋਬਲਮ ਉਹੀ ਆ ਨਾ ਵੀ ਹੁਣ ਇੰਗਲਿਸ਼ ਭਾਸ਼ਾ ਦਾ ਜਿਹੜਾ ਵਾ ਉਹ ਨਹੀਂ ਹੁਣ ਉਸ ਉਮਰ ਦੇ ਵਿੱਚ ਕਿੱਦਾਂ ਕਰਨ ਦੇ, ਮੋਸਟਲੀ ਹੁਣ ਉਹਦੇ ਰੱਬ ਸੋਧੀ ਅਸੀਂ ਮਿਲ ਪਏ ਤੇ ਚੱਲ ਉਹਨਾਂ ਨੇ ਗੱਲ ਕਰ ਲਈ, ਹੁਣ ਪਤਾ ਨੀ ਉਹ ਕਦੋਂ ਦੇ ਤੁਰੇ ਫਿਰਦੇ ਸੀ। ਉਹ ਮਾੜਾ ਜਿਹਾ ਇੱਕ ਸੁਝਾਅ ਜਿਹੜਾ ਆਪਣੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੂੰਗਾ ਵੀ ਐਟਲੀਸਟ ਜਦੋਂ ਵੀ ਆਪਣੇ ਮਾਂ ਪਿਓ ਨੂੰ ਜਦੋਂ ਬਾਹਰ ਕੱਲਿਆਂ ਭੇਜ ਦਿਓ, ਜਾਂ ਤੇ ਉਹਨਾਂ ਨੂੰ ਮੋਬਾਈਲ ਫੋਨ ਦਾ ਵਰਤਣਾ ਦੱਸ ਦੋ, ਤੇ ਜਾਂ ਘਰ ਦਾ ਐਡਰੈਸ ਜਿਹੜਾ ਵਾ ਜਾਂ ਘਰ ਦਾ ਕੋਈ ਨੰਬਰ ਇੱਕ ਅੱਧਾ ਲਿਖ ਕੇ ਤੇ ਉਹਨਾਂ ਨੂੰ ਪਰਚੀ ਕਿ ਵੀ ਜਦੋਂ ਵੀ ਜਾਣਾ ਕੋਲ ਰੱਖਣ, ਤੇ ਜੇ ਕੋਈ ਉਨੀ ਕੀ ਪਰੇਸ਼ਾਨੀ ਆਉਂਦੀ ਆ ਤੇ ਜਿਹੜਾ ਵੀ ਬੰਦਾ ਮਿਲਦਾ ਉਹਨੂੰ ਕਹੇ ਵੀ ਇੱਥੇ ਕਾਲ ਕਰ ਦੋ, ਮੈਂ ਜਿਹੜਾ ਗਵਾਚ ਗਿਆ। ਜਿਹੜੇ ਦੋ ਚਾਰ ਸਿੰਪਲ ਜਿਹੇ ਵਰਡ ਆ ਉਹਨਾਂ ਨੂੰ ਦੱਸ ਛੱਡਣ ਵੀ ਆਈ ਐਮ ਲੋਸਟ ਜਾਂ ਕੁਛ ਜਿੱਦਾਂ ਵੀ ਆ ਨਾ, ਇਹ ਚੀਜ਼ ਜਿਹੜੀ ਬੜੀ ਜ਼ਰੂਰੀ ਆ ਮੇਰੇ ਹਿਸਾਬ ਨਾਲ।
ਬਹੁਤ ਬਹੁਤ ਅਹਿਮ ਮਸਲਾ ਜੀ, ਬਹੁਤ ਅਹਿਮ ਮਸਲਾ, ਤੁਸੀਂ ਇਸ ਚੀਜ਼ ਪਾਸੇ ਧਿਆਨ ਦਵਾਇਆ ਸਤਨਾਮ ਬਾਈ। ਇਹ ਮਸਲੇ ਦੇ ਨਾ ਸਭ ਦੇਖੋ, ਇਹ ਮਸਲੇ ਉੱਠਦੇ ਵੀ ਰਹਿਣੇ ਆ। ਬਜ਼ੁਰਗਾਂ ਨੇ ਇੱਥੇ ਆ ਕੇ ਘਰਾਂ ਚ ਕੈਦ ਨਹੀਂ ਹੋ ਸਕਦੇ, ਉਹਨਾਂ ਨੂੰ ਬਾਹਰ ਘੁੰਮਣਾ ਪੈਂਦਾ ਵੀ ਆ ਤੇ ਉਹਨਾਂ ਨੂੰ ਜਾਣਾ ਵੀ ਚਾਹੀਦਾ, ਕੋਈ ਫਰਕ ਨਹੀਂ ਪੈਂਦਾ ਜੇ ਉਹ ਜਾਣ ਤੇ ਘੁੰਮਣ ਫਿਰਨ। ਪਰ ਜੇ ਥੋੜਾ ਜਿਹਾ ਇੰਨੀ ਕੁ ਅਸੀਂ ਸਾਵਧਾਨੀ ਵਰਤ ਲਈਏ ਵੀ ਇੱਕ ਤਾਂ ਜਾਂ ਤਾਂ ਉਹਨਾਂ ਕੋਲੇ ਫੋਨ ਨੰਬਰ ਹੋਵੇ ਤੇ ਉਹ ਭਾਈ ਡਾਇਲ ਕਰਕੇ ਤੁਹਾਨੂੰ ਦੱਸ ਦੇਣ ਵੀ ਮੈਂ ਫਲਾਣੇ ਥਾਂ ਤੇ ਖੜਾ, ਤੇ ਜਾਂ ਸਭ ਤੋਂ ਸੌਖਾ ਤਰੀਕਾ ਜੀ ਵੀ ਇੱਕ ਰਿਟਰਨ ਦੇ ਵਿੱਚ ਪਰਚੀ ਉਹਨਾਂ ਨੂੰ ਨਾ ਟਾਈਪ ਕਰਕੇ ਵਧੀਆ ਸਾਫ ਸੁਥਰਾ ਕਾਰਡ ਹੋਵੇ ਤਾਂ ਤੁਹਾਡੇ ਕੋਲ ਕਾਰਡ ਨਹੀਂ ਤਾਂ ਇੱਕ ਵਧੀਆ ਟਾਈਪ ਕਰਕੇ ਇੱਕ ਉਹਨਾਂ ਨੂੰ ਪਰਚੀ ਉਹਨਾਂ ਦੇ ਜੇਬ ਚ ਜ਼ਰੂਰ ਪਾਓ ਤੇ ਉਹਦੇ ਚ ਆਪਦੇ ਘਰ ਦਾ ਐਡਰੈਸ ਸਾਰੀ ਨਾਂ ਤੇ ਪਤਾ ਟੈਲੀਫੋਨ ਨੰਬਰ ਦਿਓ ਤਾਂ ਉਹ ਕਿਸੇ ਵੀ ਢੰਗ ਨਾਲ ਦੱਸ ਸਕਦੇ ਆ ਜੀ ਵੀ ਮੈਂ ਲੋਸਟ ਹੋ ਗਿਆ, ਇੰਨਾ ਸ਼ਬਦ ਤਾਂ ਕਿਹਾ ਹੀ ਜਾ ਸਕਦਾ ਤੇ ਉਹ ਉੱਥੇ ਕਾਲ ਕਰ ਸਕਦੇ ਆ। ਹੁਣ ਤੁਸੀਂ ਦੇਖੋ ਜੇ ਤੁਹਾਨੂੰ ਉਹਨਾਂ ਨੇ ਆਪਣਾ ਨੰਬਰ ਦੱਸਿਆ ਹੁੰਦਾ ਜਾਂ ਘਰ ਦੱਸਿਆ ਹੁੰਦਾ ਤੁਸੀਂ ਇੱਕ ਮਿੰਟ ਦੇ ਵਿੱਚ ਉਹਦਾ ਹੱਲ ਕੱਢ ਸਕਦੇ ਸੀ, ਪਰ ਹੁਣ ਪ੍ਰੋਬਲਮ ਤਾਂ ਤੁਸੀਂ ਵੀ ਨਿਹੱਥੇ ਸੀ ਵੀ 11 ਸਕੂਲਾਂ ਚ ਕਿਵੇਂ ਤੁਸੀਂ ਜਾ ਸਕਦੇ ਹੋ, ਹੋ ਸਕਦਾ ਉਸ ਟਾਈਮ ਜਿਹੜੇ ਨੂੰ ਪੁੱਛ ਦੋ ਉਹ ਵੀ ਜੋਬ ਤੇ ਹੋਵੇ ਉਹ ਵੀ ਜੋਬ ਨਹੀਂ ਛੱਡ ਸਕਦਾ ਹੁੰਦਾ ਇਹ ਜੇ ਟਾਈਮ ਦੇ ਉੱਤੇ ਆਸਟ੍ਰੇਲੀਆ ਦਾ ਮਾਹੌਲ ਹੀ ਇਹ ਜਿਹਾ, ਬਹੁਤ ਅਹਿਮ
ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਇਹ ਬਾਹਰ ਨਿਕਲ ਕੇ ਛੱਡ ਕੇ ਵੀ ਜਾ ਸਕਦੇ ਵੀ ਕਿੱਥੇ ਲੈ ਕੇ ਜਾਈਏ ਹੁਣ, ਤੇ ਨਾਲੇ ਸਾਡੇ ਕੰਮ ਵਾਲੀਆਂ ਗੱਡੀਆਂ ਹੁੰਦੀਆਂ ਵਾ ਉਹਦੇ ਵਿੱਚ ਵਹੇ ਇੰਨਾ ਕੁ ਖਲਾਰਾ ਪਿਆ ਹੁੰਦਾ ਤੇ ਦੂਜਾ ਆਮ ਪੈਸੰਜਰ ਦਾ ਬਹਿਣਾ ਔਖਾ ਹੁੰਦਾ, ਅਸੀਂ ਤੇ ਯੂਜ਼ ਟੂ ਹੋਏ ਹੁੰਦੇ ਬਹਿਣਾ ਉਹਨਾਂ ਚ।
ਬਿਲਕੁਲ ਜੀ ਬਿਲਕੁਲ, ਸੋ ਬਹੁਤ ਅਹਿਮ ਮਸਲੇ ਦੀ ਤੁਸੀਂ ਗੱਲ ਸਤਨਾਮ ਬਾਈ ਕੀਤੀ ਅੱਜ, ਤੇ ਇਹ ਸਾਰੇ ਸਾਡੇ ਸਰੋਤੇ ਜਿੰਨੇ ਵੀ ਸੁਣਦੇ ਆ ਜ਼ਰੂਰ ਆਪਦੇ ਧਿਆਨ ਚ ਰੱਖਣ ਵੀ ਜਿੰਨੇ ਉਹਨਾਂ ਦੇ ਪੇਰੈਂਟਸ ਆਏ ਆ ਉਹਨਾਂ ਨੂੰ ਜ਼ਰੂਰ ਟੈਲੀਫੋਨ ਨੰਬਰ ਜਾਂ ਉਹਨਾਂ ਨੂੰ ਆਪਣੇ ਘਰ ਦਾ ਐਡਰੈਸ ਉਹ ਚੀਜ਼ਾਂ ਜ਼ਰੂਰ ਦੱਸਣ, ਤੇ ਬੇਸਿਕ ਜਿਹੜੇ ਕੁਝ ਕੁ ਸ਼ਬਦ ਆ ਉਹ ਵੀ ਦੱਸ ਸਕਦੇ ਆ। ਜਾਂ ਹੁਣ ਜਿਵੇਂ ਪਿੱਛੇ ਜੇ ਅਸੀਂ ਅਰਮਨ ਰੇਡੀਓ ਬਣੀ ਇੱਕ ਪੇਪਰ ਤਿਆਰ ਕੀਤਾ ਸੀਗਾ ਤੇ ਉਹ ਪੇਪਰ ਦੇ ਵਿੱਚ ਇਹ ਸੀਗਾ ਵੀ ਜਿਹੜੇ ਬਾਈ ਏਅਰ ਜੋ ਸਫ਼ਰ ਕਰਦੇ ਆ ਮਾਪੇ ਤਾਂ ਉਹਦੇ ਚ ਅਸੀਂ ਇੱਕ ਸਾਈਨ ਚਿੰਨ ਬਣਾ ਦਿੱਤੇ ਸੀ, ਸਾਹਮਣੇ ਪੰਜਾਬੀ ਚ ਲਿਖਤਾ ਸੀ ਨਾਲ ਇੰਗਲਿਸ਼ ਚ ਲਿਖਤਾ ਸੀ ਵੀ ਜੇ ਉਹਨਾਂ ਨੂੰ ਪਾਣੀ ਚਾਹੀਦਾ ਤਾਂ ਏਅਰ ਹੋਸਟਲ ਨੂੰ ਉਸ ਉਹਦੇ ਉੱਤੇ ਉਂਗਲ ਧਰ ਦੇਣ, ਤਾਂ ਉਹਨਾਂ ਨੂੰ ਇੰਨੀ ਕੁ ਤਾਂ ਪਛਾਣ ਆਉਂਦੀ ਆ ਅਨਪੜ੍ਹ ਬੰਦਿਆਂ ਨੂੰ ਵੀ ਭਾਈ ਆਹ ਗਲਾਸ ਲਿਖਿਆ ਪਾਣੀ ਦਾ, ਇੱਥੇ ਪਾਣੀ ਦੀ ਬੋਟਲ ਲਿਖੀ ਆ, ਆਹ ਠੰਡਾ ਲਿਖਿਆ, ਜੋ ਵੀ ਚੀਜ਼ਾਂ, ਤਾਂ ਉਸ ਢੰਗ ਨਾਲ ਵੀ ਇਹਦਾ ਮਸਲੇ ਦਾ ਹੱਲ ਕੱਢਿਆ ਜਾ ਸਕਦਾ। ਸਾਨੂੰ ਇਸ ਚੀਜ਼ ਦੀ ਸੰਗ ਸ਼ਰਮ ਨਹੀਂ ਮੰਨਣੀ ਚਾਹੀਦੀ ਵੀ ਸਾਡੇ ਪੇਰੈਂਟਸ ਆ ਉਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਜਾਂ ਉਹ ਕੀ ਕਰਨਗੇ ਜਾਂ ਇਹ, ਕੋਈ ਸੰਗ ਸ਼ਰਮ ਨਹੀਂ, ਇਹ ਸਾਡਾ ਕਦੇ ਇਹ ਸੰਗ ਮੰਨਦੇ ਆ ਕਿਤੇ ਤੇ ਸਾਡੇ ਤੋਂ, ਸੋ ਇਸ ਕਰਕੇ ਸਾਨੂੰ ਇਹਨੂੰ ਓਪਨਲੀ ਮੰਨਣਾ ਚਾਹੀਦਾ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਤੇ ਮੈਨੂੰ ਆਹ ਚੀਜ਼ਾਂ ਦੀ ਸਹਾਇਤਾ ਦੀ ਲੋੜ ਆ, ਤੇ ਉਹ ਜਿਹੀਆਂ ਚੀਜ਼ਾਂ ਉਹ ਹਰ ਟਾਈਮ ਉਹ ਨਾਲ ਲੈ ਕੇ ਤੁਰਨ। ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ।
ਹਾਂਜੀ, ਤੇ ਇੱਕ ਥੋੜਾ ਜਿਹਾ ਇਹਦੇ ਨਾਲ ਹੀ ਰਲਦਾ ਇੱਕ ਹੋਰ ਗੱਲ ਹੈ ਜੀ, ਇੱਕ ਏਅਰਪੋਰਟ ਤੇ ਵੀ ਇੱਕ ਦੋ ਵਾਰੀ ਮੇਰੇ ਤੇ ਡਾਊਨ ਸਬਾਏ ਵੀ ਅਸੀਂ ਤੇ ਆਪ ਜਾ ਕੇ ਪੁੱਛ ਲਈਦਾ ਵੀ ਹਾਂਜੀ ਤੁਹਾਨੂੰ ਕੋਈ ਮਦਦ ਚਾਹੀਦੀ ਹੈ, ਇਹਦੇ ਮੈਲਬਨ ਏਅਰਪੋਰਟ ਤੇ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤੇ ਜਿਹੜਾ ਇਮੀਗ੍ਰੇਸ਼ਨ ਚੈੱਕ ਹੁੰਦਾ ਵਾ ਬਾਹਰ ਨਿਕਲਣ ਲੱਗਿਆ, ਉੱਥੇ ਵੀ ਜਿਹੜੀ ਬੜੀ ਪ੍ਰੋਬਲਮ ਆਉਂਦੀ ਆ ਆਪਣੇ ਜਿਹੜੇ ਖਾਸ ਕਰਕੇ ਬਜ਼ੁਰਗਾਂ ਨੂੰ ਜਿਹੜਾ ਉਹ ਕਾਰਡ ਫਾਰਮ ਵਗੈਰਾ ਭਰਨਾ ਹੁੰਦਾ ਵਾ ਉਹ ਉੱਥੇ ਜਾਂ ਕਿਸੇ ਨਾਲ ਗੱਲ ਨਹੀਂ ਕਰਦੇ ਜਹਾਜ਼ ਦੇ ਵਿੱਚ, ਤੇ ਜਾਂ ਕਈ ਵਾਰ ਇਹੋ ਜਿਹੀਆਂ ਫਲਾਈਟਾਂ ਆਉਂਦੀਆਂ ਜਿਹਨਾਂ ਚ ਪੰਜਾਬੀ ਘੱਟ ਆਉਂਦੇ, ਹੁਣ ਏਅਰ ਇੰਡੀਆ ਦੇ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ, ਅਦਰਵਾਈਜ਼ ਜਿਹੜੀਆਂ ਕਈ ਹੋਰ ਇਹੋ ਜਿਹੀਆਂ ਫਲਾਈਟਾਂ ਆਉਂਦੀਆਂ ਜਿਹਨਾਂ ਚ ਪੰਜਾਬੀ ਕੋਈ ਮਿਲਦਾ ਨਹੀਂ ਆ, ਬਟ ਉੱਥੇ ਆ ਕੇ ਫਿਰ ਉਹ ਫਾਰਮ ਫਿਲ ਤੋਂ ਉੱਥੇ ਮੇਰੇ ਸਾਹਮਣੇ ਕੀ ਹੋਇਆ ਜੀ, ਮੈਂ ਵੀ ਲਾਈਨ ਚ ਲੱਗਾ ਹੋਇਆ ਸੀ ਤੇ ਉਹ ਵੀ ਥੋੜਾ ਜਿਹਾ ਜਿਹਨੂੰ ਕਹਿੰਦੇ ਬਿਲਕੁਲ ਉਹਨਾਂ ਦਾ ਨੰਬਰ ਲੱਗ ਕੇ ਆ ਗਿਆ, ਤੇ ਉਹ ਗੋਰੀ ਸੀ ਅੱਗੇ ਤੇ ਉਹਨਾਂ ਜਾ ਕੇ ਜਦੋਂ ਆਏ ਪਾਸਪੋਰਟ ਦਾ ਕਾਰਡ ਹੀ ਫੜਾ ਤਾ, ਤੇ ਉਹ ਕਹਿੰਦੀ ਇਹ ਫਿਲ ਨਹੀਂ ਹੋਇਆ ਤੇ ਜਾਓ ਤੈਨੂੰ ਫਿਲ ਕਰਕੇ ਆਓ, ਹੁਣ ਉਹ ਜਿੰਨੀ ਕੁ ਉਹਨਾਂ ਨੂੰ ਵਿਚਾਰੀਆਂ ਨੂੰ ਉਹਨੂੰ ਸਮਝ ਲੱਗੀ ਬੀਬੀਆਂ ਨੂੰ, ਉਹ ਲੈਣ ਚ ਪਛਾਣ ਕੇ ਖੜ ਗਈਆਂ ਤੇ ਆਸੇ ਪਾਸੇ ਵੇਖੀ ਜਾਣ ਵੀ ਹੁਣ ਕਰੀਏ ਕੀ, ਤੇ ਫਿਰ ਜਿੱਦਾਂ ਕਹਿ ਲਈਏ ਵੀ ਮਨ ਚ ਆਈ, ਮੈਂ ਕਿਹਾ ਨਹੀਂ ਐ ਨੀ ਗੱਲ ਬਣਨੀ, ਤੇ ਮੈਂ ਫਿਰ ਜਿਹੜੇ ਮੇਰੇ ਅੱਗੇ ਲੱਗੇ ਉਹਨਾਂ ਨੂੰ ਬਸ ਥੋੜਾ ਜਿਹਾ ਸੋਰੀ ਸੋਰੀ ਕਹਿ ਕੇ ਤੇ ਉਹ ਪੱਟੀਆਂ ਜਿਹੜੇ ਥੱਲੋ ਦੀ ਨਿਕਲ ਨਿਕਲ ਕੇ ਤੇ ਮੈਂ ਉਹਨਾਂ ਕੋਲ ਪਹੁੰਚਿਆ, ਤੇ ਮੈਂ ਕਿਹਾ ਵੀ ਹਾਂਜੀ ਦੱਸੋ ਬੇਬੇ ਦਾ ਕੀ ਚੱਕਰ ਆ, ਆਂਦੇ ਵੀ ਆਹ ਫਾਰਮ ਜਾ ਕੇ ਇੰਗਲਿਸ਼ ਭਰ ਕੇ ਦਿਓ, ਫਿਰ ਉਹਨਾਂ ਦੋਵਾਂ ਦੇ ਫਾਰਮ ਭਰੇ ਤੇ ਫਿਰ ਉਹਨਾਂ ਦੋਵਾਂ ਨੂੰ ਨਾਲ ਲੈ ਕੇ ਤੇ ਅੱਗੇ ਤੱਕ ਖੜਿਆ ਤੇ ਉਹਨਾਂ ਦੀ ਇਮੀਗ੍ਰੇਸ਼ਨ ਚੈੱਕ ਕਰਾਇਆ, ਤੇ ਦੈਨ ਬਾਅਦ ਉਹਨਾਂ ਦਾ ਸਮਾਨ ਸਮੂਹ ਲੈ ਕੇ ਤੇ ਬਾਹਰ ਤੱਕ ਉਹਨਾਂ ਨੂੰ ਸਾਰਾ ਛੱਡਿਆ, ਚਲੋ ਉਹਨਾਂ ਨੂੰ ਹੌਸਲਾ ਹੋ ਗਿਆ, ਪਰ ਮੈਂ ਇਹ ਵੀ ਚਾਹੁੰਦਾ ਵੀ ਕੋਈ ਇਹੋ ਜਿਹਾ, ਮੈਂ ਆਪਣੇ ਮਨ ਚ ਵੀ ਬੜਾ ਕਈ ਵਾਰ ਆਇਆ ਵੀ ਕਿਤੇ ਚੈੱਕ ਕਰਕੇ, ਪਰ ਉੱਥੇ ਆਈ ਥਿੰਕ ਸਿਰਫ ਆਥੋਰਾਈਜ਼ ਪਰਸਨ ਹੀ ਜਾ ਸਕਦੇ ਆ, ਅਗਰ ਕੋਈ ਇਹੋ ਜਿਹਾ ਵਲੰਟਰੀ ਵਰਕ ਹੋਵੇ ਜਾਂ ਕੋਈ ਇਹੋ ਜਿਹੀ ਚੀਜ਼ ਹੋਵੇ ਕਿ ਕੋਈ ਨਾ ਕੋਈ ਬੰਦਾ ਜਿਹੜਾ ਵਾ ਜਾਂ ਉੱਥੇ ਕੋਈ ਟਰਾਂਸਲੇਟਰ ਬੰਦੇ ਦਾ ਇੰਤਜ਼ਾਮ ਕੀਤਾ ਜਾਵੇ ਉਹਨਾਂ ਵਾਸਤੇ।
ਜੀ ਜੀ, ਪਰ ਮੈਨੂੰ ਜਿੱਥੋਂ ਤੱਕ ਉਮੀਦ ਆ ਸਤਨਾਮ ਬਾਈ ਇਹ ਨਾ ਉੱਥੇ ਜੇ ਤੁਸੀਂ ਰਿਕੁਐਸਟ ਕਰੋ ਤਾਂ ਉਹ ਦਿੰਦੇ ਆ, ਹੈਲਪ ਦੇ ਦਿੰਦੇ ਆ, ਪਰ ਪ੍ਰੋਬਲਮ ਇਹੀ ਆ ਜਾਂਦੀ ਹੈ ਵੀ ਰਿਕੁਐਸਟ ਵੀ ਤਾਂ ਫਿਰ ਸਾਨੂੰ ਇੰਗਲਿਸ਼ ਚ ਹੀ ਕਰਨੀ ਪੈਣੀ ਹੈ ਨਾ, ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਜੇ ਉਹ ਕਹਿਣ ਵੀ ਹਾਂ ਵੀ ਬੇਸਿਕਲੀ ਸਾਨੂੰ ਫਿਰ ਸਾਨੂੰ ਸਿਖਾਉਣਾ ਪੈਣਾ ਆਪਦੇ ਮਾਂ ਬਾਪ ਨੂੰ ਬੇਸਿਕਲੀ, ਜਾਂ ਉਹਨਾਂ ਨੂੰ ਸਾਨੂੰ ਜਿਵੇਂ ਅਸੀਂ ਪਹਿਲਾਂ ਦੱਸਿਆ ਵੀ ਉਹ ਪਰਚਾ ਉਹਨਾਂ ਨੂੰ ਫੜਾਇਆ ਹੋਵੇ ਉਹਦੇ ਤੇ ਫੋਟੋ ਲੱਗੀ ਹੋਵੇ ਵੀ ਜੇ ਤੁਹਾਨੂੰ ਕੋਈ ਫਾਰਮ ਫਿਲ ਕਰਨ ਦੀ ਕਹਿੰਦਾ ਤਾਂ ਤੁਸੀਂ ਲਿਖ ਦਿਓ ਵੀ ਆਈ ਕਾਂਟ ਰਾਈਟ ਔਰ ਸਪੀਕ ਇੰਗਲਿਸ਼, ਤਾਂ ਉਹ ਆਪੇ ਹੈਲਪ ਕਰਨਗੇ, ਆਈ ਨੀਡ ਟਰਾਂਸਲੇਟਡ, ਟਰਾਂਸਲੇਟਰ ਇਹੋ ਜਿਹੀ ਚੀਜ਼ਾਂ ਜਾਣੀ ਕਿ ਆਪਾਂ ਉਹਦੇ ਚ ਪਾ ਸਕਦੇ ਹਾਂ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਪ੍ਰਿਪੇਅਰ ਜਾਂ ਤਾਂ ਹੁਣ ਜੇ ਅਸੀਂ ਸਾਡੇ ਪੇਰੈਂਟਸ ਜੋ ਸਫ਼ਰ ਕਰਦੇ ਹਾਂ ਅਸੀਂ ਇਹ ਜਾਂ ਮੇਕ ਸ਼ੋਰ ਕਰੀਏ ਵੀ ਉਹਨਾਂ ਨਾਲ ਕੋਈ ਨਾ ਕੋਈ ਸੰਗੀ ਸਾਥੀ ਹੋਵੇ ਜਿਹੜਾ ਕਿ ਉਹਨਾਂ ਦੀ ਹੈਲਪ ਕਰ ਸਕੇ ਕਿਉਂਕਿ ਹਰ ਫਲਾਈਟ ਚ ਤੁਹਾਨੂੰ ਮਿਲ ਜਾਂਦੇ ਆ ਜੇ ਤੁਸੀਂ ਕੋਸ਼ਿਸ਼ ਕਰੋ ਪਰ ਨਹੀਂ ਤਾਂ ਫਿਰ ਸਾਨੂੰ ਇਸ ਢੰਗ ਦੇ ਪਰਚੇ ਦੇ ਕੇ ਉਹਨਾਂ ਨੂੰ ਪ੍ਰਿਪੇਅਰ ਕਰਨਾ ਚਾਹੀਦਾ ਵੀ ਆਹ ਭਾਈ ਜਾਂ ਹੋਰ ਨਹੀਂ ਤਾਂ ਫੋਨ ਨੰਬਰ ਹੀ ਹੋਵੇ ਜੇ ਜਮਾਂ ਹੀ ਕੋਈ ਡਿੱਕਾ ਲੱਗ ਜੇ ਤਾਂ ਉਹ ਅਗਲਾ ਆਪਦੇ ਬੱਚੇ ਦਾ ਫੋਨ ਨੰਬਰ ਸਾਹਮਣੇ ਕਰ ਦੇ ਵੀ ਪਲੀਜ਼ ਕਾਲ ਕਰ ਲਓ ਇੱਥੇ ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵੀ ਉਹ ਹੈਲਪ ਨਾ ਕਰਨ ਤੇ ਪਰ ਸਾਨੂੰ ਬੇਸਿਕਲੀ ਤਾਂ ਸਿਖਾਉਣਾ ਪੈਣਾ ਆਪ ਹੀ ਵੀ ਭਾਈ ਮੈਂ ਆਈ ਕਾਂਟ ਸਪੀਕ ਇੰਗਲਿਸ਼ ਇਹ ਚਾਰ ਸ਼ਬਦ ਤਾਂ ਸਿਖਾਏ ਜਾ ਸਕਦੇ ਆ ਨਾ
ਹਾਂਜੀ ਹਾਂਜੀ ਇਹ ਥੋੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਇਹ ਆਪਾਂ ਲੋਕਾਂ ਨੂੰ ਹੀ ਧਿਆਨ ਰੱਖ ਕੇ ਤੇ ਪਹਿਲਾਂ ਸਮਝਾ ਕੇ ਤੋਰਨਾ ਚਾਹੀਦਾ ਵੀ ਹਾਂਜੀ ਆਹ ਪਰੇਸ਼ਾਨੀ ਤੁਹਾਨੂੰ ਆ ਸਕਦੀ ਆ ਤੇ ਉਹਦਾ ਆਹ ਹੱਲ ਆ
ਜੀ 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 ਬਹੁਤ ਮਿਹਰਬਾਨੀ ਗਿੱਲ ਸਾਹਿਬ ਤੁਸੀਂ ਦੋਨੇ ਮਸਲੇ ਬਹੁਤ ਅਹਿਮ ਉਠਾਏ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਨੂੰ ਭੁਗਤਣੇ ਪੈਣੇ ਆ ਇਕੱਲੇ ਇੱਕ ਦੇ ਨਹੀਂ ਸਭ ਦੇ ਮਾਪਿਆਂ ਨੇ ਇੱਥੇ ਆਉਣਾ ਸਭ ਨਾਲ ਦਿੱਕਤ ਆਉਣੀ ਹੈ ਸੋ ਕੋਸ਼ਿਸ਼ ਕਰੋ ਜੀ ਰਲ ਮਿਲ ਕੇ ਇਸ ਮਸਲੇ ਦਾ ਹੱਲ ਕੱਢੀਏ ਆਪਾਂ ਸਾਰੇ ਸੋ ਬਹੁਤ ਮਿਹਰਬਾਨੀ ਗਿੱਲ ਸਾਹਿਬ
ਹਾਂਜੀ ਓਕੇ ਜੀ ਓਕੇ ਧੰਨਵਾਦ ਜੀ
ਧੰਨਵਾਦ ਸੋ ਦੋਸਤੋ ਸਤਨਾਮ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਦੋ ਅਹਿਮ ਮਸਲੇ ਵਿਚਾਰੇ ਆ ਸਾਡੇ ਨਾਲ ਤੇ ਦੋਨੇ ਮਸਲੇ ਤਕਰੀਬਨ ਮੈਨੂੰ ਲੱਗਦਾ ਬਹੁਤ ਸਾਰੇ ਸੱਜਣਾਂ ਨੂੰ ਫੇਸ ਵੀ ਕਰਨੇ ਪਏ ਹੋਣੇ ਆ ਪਰ ਇਹ ਵੱਖਰੀ ਗੱਲ ਆ ਵੀ ਅਸੀਂ ਕਈ ਵਾਰੀ ਉਹਨੂੰ ਫੇਸ ਜ਼ਰੂਰ ਕਰਦੇ ਹਾਂ ਪਰ ਉਹਨੂੰ ਆਪਦੇ ਤੱਕ ਸੀਮਤ ਰੱਖ ਲੈਂਦੇ ਹਾਂ ਤੇ ਕੋਸ਼ਿਸ਼ ਕਰਿਆ ਕਰੋ ਸੱਜਣੋ ਦੋ ਮਿੱਤਰੋ ਜੇ ਤੁਹਾਨੂੰ ਕੋਈ ਦਿੱਕਤ ਲੱਗੀ ਹੈ ਤੁਹਾਨੂੰ ਕੋਈ ਠੇਡਾ ਵੱਜਿਆ ਤਾਂ ਤੁਸੀਂ ਕੋਸ਼ਿਸ਼ ਕਰੋ ਵੀ ਉਹ ਠੇਡਾ ਕਿਸੇ ਹੋਰ ਨੂੰ ਨਾ ਵੱਜੇ ਸੋ ਇਸ ਲਈ ਅਵੇਅਰ ਕਰੋ ਤੇ ਤਾਂ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਮਸਲਿਆਂ ਦਾ ਹੱਲ ਕੱਢ ਸਕੀਏ ਸੋ ਇੱਕ ਹੋਰ ਵਧੀਆ ਖਬਰ ਵੀ ਆ ਰਹੀ ਆ ਤੇ ਇੱਕ ਖਬਰ ਜਿਹੜੀ ਖੇਡਾਂ ਦੇ ਮਾਮਲੇ ਦੇ ਵਿੱਚ ਕੱਲ ਦੀ ਬੜੀ ਕੰਟਰੋਵਰਸੀ ਬਣੀ ਹੋਈ ਆ ਉਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਵਧੀਆ ਖਬਰ ਇਹ ਆ ਰਹੀ ਆ ਜੀ ਵੀ ਸਾਡਾ ਪੰਜਾਬੀਆਂ ਦਾ ਬੋਲਬਾਲਾ ਦਿਨੋ ਦਿਨ ਵੱਧਦਾ ਜਾ ਰਿਹਾ ਜੀ ਤੇ ਕੱਲ ਫੇਰ ਇੱਕ ਖੁਸ਼ੀ ਦੀ ਖਬਰ ਉਦੋਂ ਆਈ ਜਦੋਂ ਬਲਜੀਤ ਸਿੰਘ ਕੈਲਗਰੀ ਯੂਨੀਵਰਸਿਟੀ ਦੇ ਡੀਨ ਨਿਯੁਕਤ ਕਰ ਦਿੱਤੇ ਗਏ ਕੈਲਗਰੀ ਦੇ ਵਿੱਚ ਪੰਜਾਬੀਆਂ ਦੀ ਚਾਹੇ ਬਹੁਤ ਬਹੁਤ ਬਸੋਂ ਆ ਪਰ ਉਸ ਦੀ ਯੂਨੀਵਰਸਿਟੀ ਦਾ ਡੀਨ ਨਿਯੁਕਤ ਹੋਣਾ ਇੱਕ ਪੰਜਾਬੀ ਲਈ ਉਹ ਵੀ ਵੈਟਨਰੀ ਦੇ ਮੈਡੀਕਲ ਖੇਤਰ ਵਿੱਚ ਉਹਨਾਂ ਨੂੰ ਉੱਚ ਕੋਟੀ ਦੀ ਰਿਸਰਚ ਕਰਕੇ ਉਹਨਾਂ ਨੂੰ ਜਿਹੜਾ ਬਹੁਤ ਸਾਰੇ ਪਹਿਲਾਂ ਅਵਾਰਡ ਵੀ ਮਿਲ ਚੁੱਕੇ ਆ ਤੇ ਉਹਨਾਂ ਨੂੰ ਬਾਇਓਲੋਜੀ ਤੇ ਐਨਾਟੋਮੀ ਵਿੱਚ ਵਿਸ਼ੇਸ਼ ਮੁਹਾਰਤ ਆ ਜੀ ਇਸ ਕਰਕੇ ਉਹ ਪਹਿਲਾਂ PhD ਦੇ ਉੱਤੋਂ ਉਹਨਾਂ ਨੇ ਕਾਫੀ ਕੁਝ ਐਨੀਮਲ ਦੇ ਉੱਤੇ ਰਿਸਰਚ ਕੀਤੀ ਸੀ ਤੇ ਉਹਨਾਂ ਨੇ ਜਿਹੜੀ ਇੰਟੋਰੀਆ ਤੋਂ ਆਪਣੀ PhD ਕੀਤੀ ਸੀ ਪਰ ਬੜੀ ਖੁਸ਼ੀ ਦੀ ਗੱਲ ਆ ਜੀ ਵੀ ਬਲਜੀਤ ਸਿੰਘ ਕੈਲਗਰੀ ਹੋਰਾਂ ਨੂੰ ਬਲਜੀਤ ਸਿੰਘ ਨੂੰ ਕੈਲਗਰੀ ਦੀ ਜਿਹੜੀ ਯੂਨੀਵਰਸਿਟੀ ਨੇ ਡੀਨ ਨਿਯੁਕਤ ਕੀਤਾ ਸੋ ਇੱਧਰ ਕਾਲਰ ਆ ਗਿਆ ਜੀ ਸਾਡੇ ਨਾਲ ਹੈਲੋ ਹੈਲੋ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੋਲ ਰਿਹਾ ਜੀ ਚਾਲ
ਹਰਪ੍ਰੀਤ ਸਿੰਘ ਚਾਲ ਚਾਲ ਸਾਹਿਬ ਕੀ ਹਾਲ ਆ
ਬਹੁਤ ਸੋਹਣਾ ਮਿੰਟੂ ਜੀ ਕਿਰਪਾ ਜੀ ਮਾਲਕ ਦੀ ਤੁਸੀਂ ਦੱਸੋ ਠੀਕ ਠਾਕ ਹੋ
ਹਾਂ ਜੀ ਹੋਰ ਠੀਕ ਠਾਕ ਆ ਵਧੀਆ ਦਾਤੇ ਦੀਆਂ ਮੇਰਾ ਟਾਈਮ ਪਾਸ ਹੋਈ ਜਾਂਦਾ ਦੇਖ ਲੋ ਤੁਹਾਡੇ ਰਾਤ ਚ ਹੌਲੀ ਹੌਲੀ ਪ੍ਰੋਗਰਾਮ ਨੂੰ ਸਿਰੇ ਲਾ ਰਹੇ
ਨਹੀਂ ਬਹੁਤ ਸੋਹਣਾ ਚੱਲ ਰਿਹਾ ਜੀ ਸੁਣ ਰਿਹਾ ਮੈਂ ਸਵੇਰ ਤੋਂ ਸੁਣ ਰਿਹਾ ਪਰ ਥੋੜਾ ਜਿਹਾ ਨੈਟਵਰਕ ਦੀ ਪ੍ਰੋਬਲਮ ਹੋਣ ਕਰਕੇ ਕਾਲ ਨਹੀਂ ਕਰੀ ਦੀ ਕਿਉਂਕਿ ਫਿਰ ਵਿੱਚੋਂ ਕੱਟ ਜਾਂਦਾ ਜੀ ਕਈ ਵਾਰ
ਜੀ ਜੀ
ਆਪਣੀ ਹੱਡ ਬੀਤੀ ਤਾਂ ਨਹੀਂ ਖੈਰ ਕਹਿ ਸਕਦੇ ਪਰ ਕਿਉਂਕਿ ਆਪਾਂ ਤੁਹਾਨੂੰ ਕਿਸਾਨ ਪਰਿਵਾਰਾਂ ਚ ਪਲੇ ਹੋਏ ਆ ਮੇਰੇ ਐਕਚੁਲੀ ਨਾਨਕੇ ਵੀ ਤੇ ਮੇਰੇ ਇਧਰੋਂ ਅਸੀਂ ਆਪਣਾ ਪਰਿਵਾਰ ਵੀ ਸਾਰਾ ਖੇਤੀਬਾੜੀ ਓ ਕਰਦੇ ਸੀਗੇ ਜੀ ਸ਼ੁਰੂ ਤੋਂ ਉਧਰੋਂ ਹੁਣ ਨਾਨਕੇ ਵੀ ਖੇਤੀਬਾੜੀ ਕਰਦੇ ਸੀਗੇ ਇਧਰੋਂ ਆਪਣੇ ਵੀ ਘਰ ਸਾਰੇ ਖੇਤੀਬਾੜੀ ਵਾਲੇ ਸੀਗੇ ਜੀ ਤੇ
ਤੁਸੀਂ ਗੱਲ ਅੱਗੇ ਬਾਅਦ ਚ ਤੋਰੇ ਹੋ ਮਾਫੀ ਚਾਹੁੰਦਾ ਹਰਪ੍ਰੀਤ ਮਾਫੀ ਚਾਹੁੰਦਾ ਦੇਖੋ ਤੁਸੀਂ ਬੜੀ ਸਕੀਮ ਨਾਲ ਨਾ ਆ ਪਹਿਲਾਂ ਤਾਂ ਆਪਦੇ ਆਪ ਨੂੰ ਵਿੱਚੋਂ ਕੱਢ ਲਿਆ ਵੀ ਇਹ ਹੱਡ ਬੀਤੀ ਨਹੀਂ ਆ ਠੀਕ ਆ ਉਦੋਂ ਬਾਅਦ ਹੁਣ ਪਿਓ ਦੇ ਸਾਲਿਆਂ ਤੇ ਦੋਸ਼ ਲਾਉਣ ਜਾ ਰਹੇ ਹੋ ਮੈਨੂੰ ਪੂਰੀ ਯਕੀਨ ਆਪਦੇ ਪਿਓ ਦੇ ਸਾਲਿਆਂ ਨੂੰ ਹੁਣ ਕਹੋ
ਨਹੀਂ ਨਹੀਂ ਮੈਂ ਜੋ ਦੇਖਿਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਤੇ ਹੁਣ ਦੇਖੋ ਮਾਮੇ ਵੀ ਨਹੀਂ ਸੀਗੇ ਉਹ ਵੀ ਮਤਲਬ ਕੰਮ ਹੱਡ ਤੋੜਵੀਂ ਮਿਹਨਤ ਜਿਵੇਂ ਆਪਾਂ ਕਹਿ ਦਈਏ ਉਹ ਕਰਦੇ ਸੀਗੇ ਇਧਰੋਂ ਤਾਏ ਚਾਚੇ ਵੀ ਡੈਡੀ ਮੇਰੇ ਸ਼ੁਰੂ ਤੋਂ ਹੀ ਮਰਚੈਂਟ ਨੇਵੀ ਕਰਕੇ ਉਹ ਸ਼ੁਰੂ ਤੋਂ ਪਿੰਡੋਂ ਬਾਹਰ ਨਿਕਲੇ ਹੋਏ ਸੀਗੇ ਜੀ ਉਹ ਆਪਾਂ ਉਹਨਾਂ ਬਾਰੇ ਮੈਂ ਨਹੀਂ ਕਹਿ ਸਕਦਾ ਹਨਾ ਔਰ ਮੈਂ ਸ਼ੁਰੂ ਤੋਂ ਦੇਖਿਆ ਜੀ, ਸ਼ੁਰੂ ਤੋਂ ਉਹਨਾਂ ਨੇ ਮਤਲਬ ਸਵੇਰੇ ਜਾ ਕੇ ਆਪਣਾ ਜੋ ਵੀ ਖਾ ਪੀ ਕੇ ਮਤਲਬ ਉਹਨਾਂ ਨੇ ਕੰਮ ਨੂੰ ਲੱਗ ਜਾਣਾ ਸਾਰਾ ਦਿਨ, ਹੱਡ ਤੋੜਵੀਂ ਧੁੱਪ ਚ, ਜਿਹੜੀ ਧੁੱਪ ਚ ਆਪਾਂ ਤੋਂ ਖੜਿਆ ਨੀ ਜਾਂਦਾ ਜੀ, ਤੇ ਉਹਨਾਂ ਨੇ ਮਤਲਬ ਇੰਨਾ ਕੁ ਕੰਮ ਕਰਨਾ ਵੀ ਆਪ ਨੂੰ ਦੇਖ ਕੇ ਤਾਂ ਹੋ ਜਾਂਦਾ ਵੀ ਇਹ ਬੰਦੇ ਯਾਰ ਏਦਾਂ ਕਿੱਦਾਂ ਕੰਮ ਕਰ ਰਹੇ ਆ ਬਾਹਰ ਖੇਤਾਂ ਚ ਨਾ, ਇੰਨੀ ਧੁੱਪ ਚ, ਇੰਨੀ ਗਰਮੀ ਚ। ਤੇ ਉਹ ਸਿਰਫ ਉਹੀ ਚੀਜ਼ ਆ ਜੀ, ਹੁਣ ਉਹ ਚੀਜ਼ ਉਹਨਾਂ ਦੇ ਹੱਡਾਂ ਚ ਰਚੀ ਕਰਕੇ, ਮੇਰੇ ਮਾਮਾ ਜੀ ਕੈਨੇਡਾ ਗਏ ਸੀਗੇ ਪਿੱਛੇ, ਤੇ ਉਹ 3 ਕੁ ਮਹੀਨੇ ਉੱਥੇ ਲਾਏ, ਉੱਥੇ ਚਲੋ ਥੋੜਾ ਬਹੁਤਾ ਮਿਲ ਵੀ ਜਾਂਦਾ, ਪਰ ਉਹਨਾਂ ਨੇ ਸੋਚਿਆ ਵੀ ਚਲੋ ਛੱਡ ਦਈਏ ਚੀਜ਼ ਨੂੰ। ਉਹਨਾਂ ਨੇ 3 ਮਹੀਨਿਆਂ ਚ ਗੋਡੇ ਖੜ ਗਏ ਜੀ।
ਅੱਛਾ,
3 ਮਹੀਨਿਆਂ ਚ ਉਹਨਾਂ ਦੇ ਗੋਡੇ ਪ੍ਰੋਬਲਮ ਦੇਣ ਲੱਗ ਗਏ ਜੀ, ਬਾਕੀ ਵੀ ਹੱਡਾਂ ਮਤਲਬ ਉਹ ਚੀਜ਼ ਰਾਚੀ ਇੰਨੀ ਗਈ ਸੀਗੀ। ਹੁਣ ਤੁਸੀਂ ਪੰਜਾਬ ਚ ਇੱਕੇ ਦਮ ਤੁਸੀਂ ਸੋਚ ਲੋ ਵੀ ਰਾਜਸਥਾਨ ਵੀ ਅਗਰ ਬੰਦ ਹੋ ਗਿਆ, ਤੇ ਫਿਰ ਜਿਹੜੇ ਲੋਕ 40-40 ਸਾਲ ਤੋਂ ਖਾ ਰਹੇ ਨੇ, ਤੇ ਉਹਨਾਂ ਦਾ ਤਾਂ ਫਿਰ ਮਰਨ ਵਾਲਾ ਕੰਮ ਆ ਨਾ ਜੀ।
ਜੀ 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 ਬਿਲਕੁਲ, ਇੱਕੇਦਮ ਕਿਸੇ ਵੀ ਚੀਜ਼ ਨੂੰ ਆਪਾਂ ਹਟਾ ਵੀ ਨੀ ਸਕਦੇ।
ਹਾਂ, ਆਪਾਂ ਵੈਸੇ ਚੀਜ਼ ਨੂੰ ਪ੍ਰਮੋਟ ਨੀ ਕਰ ਰਹੇ ਵੀ ਹਨਾ ਵੀ ਚਲੋ ਖੁੱਲਾ ਆਮ ਮਿਲਣਾ ਚਾਹੀਦਾ, ਪਰ ਜੋ ਬੰਦੇ ਖਾ ਰਹੇ ਨੇ ਉਹਨਾਂ ਵਾਸਤੇ ਗੌਰਮੈਂਟ ਨੂੰ ਕੋਈ ਜਾਂ ਕੋਈ ਕਾਰਡ ਵਗੈਰਾ ਜਾਂ ਸਮਥਿੰਗ ਕੋਈ ਇਹੋ ਜਿਹੀ ਸਕੀਮ ਚਲਾ ਕੇ ਉਹਨਾਂ ਨੂੰ ਇਹ ਜ਼ਰੂਰ ਮਤਲਬ ਉਹ ਕਰਨਾ ਚਾਹੀਦਾ ਜੀ। ਹੁਣ ਤੁਸੀਂ ਦੇਖਿਆ ਹੋਣਾ ਇੰਡੀਆ ਚੋਂ ਗੋਲੀਆਂ ਮਿਲਦੀਆਂ ਹਸਪੀਟਲਾਂ ਚ, ਕਿਵੇਂ ਜਿਵੇਂ ਆਪਾਂ ਮਿੱਟੀ ਦਾ ਤੇਲ ਲੈਣ ਲੱਗੇ ਨੀ, ਲਾਈਨਾਂ ਲਾਉਂਦੇ ਹੁੰਦੇ ਸੀਗੇ ਜੀ, ਉਦੋਂ ਵੀ ਲੰਬੀਆਂ ਲੰਬੀਆਂ ਲਾਈਨਾਂ ਲੱਗਦੀਆਂ, ਮੈਂ ਬਜ਼ੁਰਗ ਬੁੜੀਆਂ ਤੱਕ ਵੀ ਲਾਈਨਾਂ ਚ ਖੜੀਆਂ ਦੇਖੀਆਂ ਜੀ, ਇਹਨਾਂ ਦੇ ਘਰੇ ਕੋਈ ਜੀ ਖਾਂਦਾ
ਜੀ। ਦੇਖੋ ਇਹ ਮੈਂ ਤੁਹਾਨੂੰ ਦੱਸਦਾ ਜਾਣਕਾਰੀ ਲਈ, ਸਾਡੇ ਵੀ ਜਿਹੜੇ ਰਜਿਸਟਰਡ ਅਮਲੀ ਆ, ਇਹ ਚ ਮਜ਼ਾਕ ਵਾਲੀ ਕੋਈ ਗੱਲ ਨੀ, ਸਰਕਾਰ ਦੇ ਰਜਿਸਟਰਡ ਅਮਲੀ ਆ, ਸਰਕਾਰ ਕੋਲ ਇੱਕ ਡਿਪਾਰਟਮੈਂਟ ਦੇ ਵਿੱਚ ਰਜਿਸਟ੍ਰੇਸ਼ਨ ਹੋਈ ਹੋਈ ਅਮਲੀਆਂ ਦੀ, ਤੇ ਉਹ ਰਜਿਸਟਰਡ ਅਮਲੀਆਂ ਨੂੰ ਕਾਰਡ ਬਣੇ ਹੋਏ ਆ, ਤੇ ਉਹਨਾਂ ਨੂੰ ਉਹ ਫੀਮ ਖਰੀਦ ਸਕਦੇ ਆ, ਉਹ ਫੀਮ ਕੈਰੀ ਕਰ ਸਕਦੇ ਆ, ਉਹ ਪੋਸਟ ਖਰੀਦ ਸਕਦੇ ਆ ਲਾਇਸੈਂਸ ਦੇ ਉੱਤੇ। ਸੋ ਇਹ ਪਹਿਲਾਂ ਆਲਰੇਡੀ ਚੱਲ ਰਿਹਾ, ਪਰ ਪ੍ਰੋਬਲਮ ਇੱਥੇ ਆ ਜਾਂਦੀ ਹੈ ਜੀ ਵੀ ਅਮਲੀ ਬੰਦਾ ਜਿਹੜਾ ਉਹਦੇ ਕੋਲ ਨਾ ਤਾਂ ਕੋਈ ਸਿਫਾਰਿਸ਼ ਹੁੰਦੀ ਆ ਵੀ ਉਹ ਜਿਹਦੇ ਬਣ ਗਏ, ਜਿਵੇਂ ਬਣ ਗਏ ਕਾਰਡ, ਉਹ ਵਿਚਾਰੇ ਬਣ ਕੇ ਤੇ ਉਹਦਾ ਫਾਇਦਾ ਉਠਾਈ ਜਾਂਦੇ ਆ।
ਉਹੀ ਨਾ ਜੀ, ਵੀ ਕੋਈ ਬਾਰਡਰ ਤੋਂ ਅੱਧਾ ਕਿਲੋ ਵਿਚਾਰਾ ਗੀਜੇ ਚ ਪਾਈ ਤੁਰਿਆ ਹੁੰਦਾ, ਉਹ ਚੱਕਿਆ ਗਿਆ ਤੇ ਮੁੜ ਕੇ ਉਹਦੀ ਜ਼ਮਾਨਤ ਕੋਈ ਨੀ ਹੈ ਜੀ ਕੋਈ। ਹੁਣ ਜਿਹੜੀਆਂ ਬੋਰੀਆਂ ਦੀਆਂ ਬੋਰੀਆਂ ਆ ਜਾਂਦੀਆਂ ਉਹ ਵੱਡਿਆਂ ਦੀਆਂ ਲੰਘੇ ਹੁੰਦੀਆਂ ਨੇ ਜੀ।
ਬਸ ਬਸ ਇਹੀ ਇਹ ਸੱਚਾਈ ਹੈ ਜੀ। ਪਰ ਮੇਰੀ ਸੋਚ ਹਰਪ੍ਰੀਤ ਇਹੀ ਆ ਵੀ ਮੈਂ ਚਾਹੁੰਦਾ ਵੀ ਜਿਹੜੀ ਇਹ ਚੀਜ਼ ਆ ਨਾ, ਅਸੀਂ ਬੰਦ ਕਰਨਾ ਕਿਸੇ ਚੀਜ਼ ਨੂੰ, ਉਹਦੇ ਤੇ ਬੈਨ ਲਾ ਕੇ ਧੱਕੇ ਨਾਲ ਕਿਸੇ ਨੂੰ ਹਟਾਉਣਾ, ਵੀ ਤੁਸੀਂ ਮੇਰਾ ਤਾਂ ਇੱਕ ਪਹਿਲੇ ਦਿਨ ਤੋਂ ਸੋਚ ਰਹੀ ਆ। ਬਚਪਨ ਚ ਇੱਕ ਦਾਦਾ ਜੀ ਨੇ ਇੱਕ ਨਿੱਕਾ ਜਿਹਾ ਵਰਤਾਰਾ ਦਿਖਾਇਆ ਸੀ, ਤੇ ਉਹ ਉਦੋਂ ਤੋਂ ਘਰ ਕਰੀ ਹੋਈ ਆ ਗੱਲ ਵੀ ਜੇ ਤੁਸੀਂ ਭੇਡਾਂ ਦਾ ਇੱਜੜ ਜਾ ਰਿਹਾ, ਜੇ ਤੁਸੀਂ ਉਹਨਾਂ ਨੂੰ ਧੱਕੇ ਨਾਲ ਡਾਂਗਾਂ ਸੋਟੀਆਂ ਨਾਲ ਮੋੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਉਹਨੂੰ ਕਦੇ ਨੀ ਮੋੜ ਪਾਓਗੇ। ਉਹ ਤੁਹਾਨੂੰ ਭੁਚਾਲ ਪਾ ਦੇਣੀਆਂ, ਇਧਰ ਭੱਜਣੀਆਂ ਉਧਰ ਭੱਜਣੀਆਂ, ਖਿੰਡ ਜਾਣੀਆਂ। ਮੇਰੇ ਬਚਪਨ ਦੀ ਯਾਦ ਆ ਵੀ ਅਸੀਂ ਇੱਕ ਸਾਡੇ ਫਾਟਕ ਆ ਰੇਲਵੇ ਫਾਟਕ ਖੇਤ ਦੇ ਉੱਤੇ, ਤੇ ਉੱਥੇ ਸਰੀਂ ਦੇ ਹੇਠ ਮਹਿਫਲ ਲੱਗਦੀ ਤੇ ਉੱਥੇ ਬੈਠੇ ਸੀਗੇ, ਤੇ ਉੱਥੇ ਮੂਹਰੇ ਡਾਹ ਕੇ ਬਜ਼ੁਰਗ ਵੀ ਬੈਠੇ, ਪਾਣੀ ਪੂਣੀ ਛਿੜਕਿਆ ਤੇ ਉੱਥੇ ਭੇਡਾਂ ਦਾ ਇੱਜੜ ਜੋ ਲੰਘਣ ਲੱਗਿਆ ਨਾ, ਤਾਂ ਉਹ ਬਜ਼ੁਰਗਾਂ ਨੇ ਕਿਹਾ ਵੀ ਪਾਸੇ ਮੋੜ ਲਾ ਭਾਈ ਕਾਕਾ, ਇਹਨਾਂ ਨੂੰ ਪਾਸੇ ਦੀ ਲੈ ਕੇ ਜਾ ਇਹਨਾਂ ਨੂੰ, ਤੇ ਇੱਧਰ ਇਹ ਮੂੰਹ ਮਾਰਨੀ ਆ। ਉੱਥੇ ਫੁਲਵਾੜੀ ਸੀ ਉਹਦੇ ਚ, ਤਾਂ ਉਹਨੇ ਨੀ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਡਾਂਗ, ਤਾਂ ਬਜ਼ੁਰਗਾਂ ਨੇ ਉੱਥੇ ਇੱਕ ਗੱਲ ਕਿਹਾ, ਕਹਿੰਦਾ ਇਹ ਭਾਈ ਇਹਨਾਂ ਦੇ ਨਾਲ ਤੁਰ ਕੇ ਨਾਲ ਮੋੜਨਾ ਪੈਂਦਾ ਹੁੰਦਾ, ਐ ਨੀ ਮੁੜਦੀਆਂ ਹੁੰਦੀਆਂ ਇਹ, ਤੇ ਤੂੰ ਇੰਨੇ ਚਿਰ ਦਾ ਜੜਨਾ ਵਾਲਾ ਤੇ ਤੈਨੂੰ ਇੰਨਾ ਨੀ ਸਿੱਖਿਆ ਤੂੰ ਅਜੇ। ਤਾਂ ਮੈਨੂੰ ਉਹ ਗੱਲ ਉਦੋਂ ਦੀ ਉਹਨਾਂ ਦੀ ਚੇਤੇ ਆ, ਤੇ ਮੈਂ ਉਹਨੂੰ ਜਦੋਂ ਪੁੱਛਿਆ ਤਾਂ ਉਹ ਅੱਜ ਦੀ ਪੋਜੀਸ਼ਨ ਇਹ ਆ ਵੀ ਅੱਜ ਵੀ ਮੈਂ ਉਸ ਚੀਜ਼ ਨੂੰ ਵਰਤਦਾ ਵੀ ਜੇ ਤੁਹਾਨੂੰ ਮੰਨ ਲਓ, ਮੈਨੂੰ ਦਿਨ ਚ ਐਵਰੇਜ ਮੇਰੇ 2-4 ਇਹੋ ਜਿਹੇ ਫੋਨ ਆਉਂਦੇ ਆ ਜਿਹੜੇ ਮੈਨੂੰ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ ਆਣ, ਪਰ ਹੋ ਮੈਨੂੰ ਜੇ ਉਹ ਮਹਿਸੂਸ ਹੋਇਆ ਵੀ ਉਹ ਬੰਦੇ ਹਜੇ ਵੀ ਗਲਤ ਆ, ਵੱਖਰੀ ਗੱਲ ਆ, ਮੇਰੇ ਨਾਲ ਸਹਿਮਤ ਨਹੀਂ ਪਰ ਵੱਖਰੀ ਗੱਲ ਆ, ਮੈਂ ਉੱਥੇ ਉਹਨਾਂ ਨਾਲ ਸਹਿਮਤੀ ਜਿਤਾ ਦਿੰਦਾ, ਉਹਨਾਂ ਨਾਲ ਸਹਿਮਤੀ ਜਿਤਾਉਣਾ, ਉਹਨਾਂ ਨਾਲ 10 ਕਦਮ ਨਾਲ ਤੁਰਦਾ, 10 ਕਦਮ ਨਾਲ ਤੁਰ ਕੇ ਫਿਰ ਉਹਨੂੰ ਘੇਰਾ ਪਾ ਕੇ ਤੇ ਨਾਲ ਮੋੜ ਲਿਆਉਣਾ, ਤੇ ਉਹ ਵਾਕਈ ਮੁੜੇ ਆਉਂਦੇ ਆ। ਸੋ ਇਹ ਤਰੀਕਾ, ਇਹ ਫਾਰਮੂਲਾ ਸਾਨੂੰ ਅਪਣਾਉਣਾ ਚਾਹੀਦਾ, ਕਿਸੇ ਦੇ ਗੱਲ ਨੂੰ ਕਾਟ ਨਾ ਕਰੋ, ਉਹਨੂੰ ਇੱਕੇਦਮ ਰੋਕਣ ਦੀ, ਇੱਕੇਦਮ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ, ਉਹਦੇ ਸਟੈਪ ਨਾਲ ਸਟੈਪ ਮਿਲਾਓ, ਉਹਦੇ ਨਾਲ 4 ਕਦਮ ਤੁਰੋ, ਹੋ ਸਕਦਾ 4-10 ਕਦਮ ਤੁਰਦੇ ਹੋਏ ਤੁਹਾਨੂੰ ਪੀੜ ਮਹਿਸੂਸ ਹੋ ਜੇ ਤੇ ਤੁਸੀਂ ਗਲਤ ਹੋ ਤੇ ਉਹ ਤੁਹਾਨੂੰ ਉਹ ਸਹੀ ਲੱਗਣ ਲੱਗ ਜੇ, ਤੇ ਹੋ ਸਕਦਾ ਤੁਹਾਡੇ ਨਾਲ ਜਦੋਂ ਮੋਟੀਵੇਸ਼ਨ ਨਾਲ ਉਹ ਬੰਦਾ ਸਮਝੇ ਤੇ ਤੁਸੀਂ ਉਹਨੂੰ ਨਾਲ ਘੇਰਾ ਪਾ ਕੇ ਮੋੜ ਲਿਆਓ। ਸੋ ਇਹ ਭੇਡਾਂ ਦੇ ਇੱਜੜ ਦਾ ਫਾਰਮੂਲਾ ਕਿਤੇ ਵੀ ਲਾਗੂ ਕੀਤਾ ਜਾ ਸਕਦਾ।
ਬਿਲਕੁਲ, ਇਹ ਤਾਂ ਫਿਰ ਉਹੀ ਗੱਲ ਹੋ ਗਈ ਨਾ ਜੀ, ਬਜ਼ੁਰਗਾਂ ਨੇ ਅੱਜ ਉਹਨੂੰ ਆਪਣੇ ਨੂੰ ਆਜੜੀ ਨੂੰ ਫਿਰ ਉਹ ਭੇਡ ਚਾਲ ਵਾਲਾ ਲੌਜਿਕ ਦੱਸਦਾ ਹੈ ਜੀ, ਵੀ ਇਹਨਾਂ ਦੇ ਮੂਹਰੇ ਮੂਹਰੇ ਚੱਲੋ,
ਲੌਜਿਕ ਵੀ ਦੱਸਦਾ ਤੇ ਨਾਲ ਤਰੀਕਾ ਵੀ ਦੱਸਦਾ ਵੀ ਧੱਕੇ ਨਾਲ ਕਿਸੇ ਨੂੰ ਛੁਡਾਇਆ ਨਹੀਂ ਜਾ ਸਕਦਾ, ਧੱਕੇ ਨਾਲ ਮੋੜਿਆ ਨਹੀਂ ਜਾ ਸਕਦਾ, ਪਿਆਰ ਨਾਲ ਉਹਦੇ ਨਾਲ ਚਾ ਦੋ ਕਦਮ ਚੱਲ ਕੇ ਉਹਨਾਂ ਨੂੰ ਮੋਟੀਵੇਟ। ਹੁਣ ਅਸੀਂ ਜੇ ਅੱਜ ਆਪਦੇ ਪਿੰਡਾਂ ਨੂੰ ਮੋਟੀਵੇਸ਼ਨ ਦਈਏ ਵੀ ਨਸ਼ਾ ਕੀ ਕਰਦਾ, ਕੀ ਮਾੜਾ, ਕਿਵੇਂ ਕਿਵੇਂ ਇਹਨੂੰ ਛੱਡਿਆ ਜਾ ਸਕਦਾ, ਕੀ ਇਹਦਾ ਮਾਹੌਲ ਆ, ਸਾਡੇ ਤਾਂ ਹੁਣ ਉਲਟਾ ਨਸ਼ਾ ਛੁਡਾਊ ਕੇਂਦਰ ਆ ਜੀ, ਉੱਥੇ ਫੀਮ ਛੁਡਾ ਦਿੱਤੀ ਜਾਂਦੀ ਆ ਤੇ ਉੱਥੇ ਹੋਰ ਟੀਕੇ ਲਾਉਣ ਲਾ ਦਿੱਤਾ ਜਾਂਦਾ,
ਹੋਰ ਤੇ ਲਾ ਦਿੱਤਾ ਜਾਂਦਾ ਜੀ। ਬਿਲਕੁਲ ਬਿਲਕੁਲ। ਪਰ ਮਿੰਟੂ ਜੀ ਚਲੋ ਤੁਹਾਡੇ ਕੋਲ ਤਾਂ ਦੇਖੋ ਜ਼ਿਆਦਾ ਐਕਸਪੀਰੀਅੰਸ ਹੈ ਨਾ, ਤੁਹਾਨੂੰ ਪਤਾ ਤੁਸੀਂ ਆਉਂਦੇ ਜਾਂਦੇ ਰਹਿੰਦੇ ਜੀ। ਮੈਂ ਮਤਲਬ ਆ ਦਸੰਬਰ ਚ ਹੀ ਵਾਪਸ ਆਇਆ ਜੀ ਇੰਡੀਆ ਤੋਂ, ਤੇ ਵਧੀਆ ਮਤਲਬ ਜਿੰਨੇ ਯਾਰ ਮਿੱਤਰ ਸੀਗੇ ਨਾਲ ਦਸਵੀਂ ਬਾਰਵੀਂ ਵਾਲੇ ਜਿਨ੍ਹਾਂ ਨੇ ਮਤਲਬ ਬੀਸੀਏ ਵਗੈਰਾ ਨਾਲ ਕਰਦੇ ਸੀਗੇ ਮੁੰਡੇ, ਅੱਜ ਉਹਨਾਂ ਦਾ ਹਾਲ ਦੇਖਿਆ ਜੀ ਜਾ ਕੇ। ਚਲੋ ਬਾਹਰ ਤਾਂ ਕੋਈ ਨਹੀਂ ਸ਼ੋਅ ਕਰਦਾ ਆਪਣੇ, ਹੁਣ ਕਈਆਂ ਦੇ ਘਰੇ ਵੀ ਨੀ ਪਤਾ ਹੈਗਾ ਵੀ ਇਹ ਖਾਂਦੇ ਪੀਂਦੇ ਆ, ਉਹਨਾਂ ਦੇ ਨਾਲ ਜਾ ਕੇ ਮਤਲਬ ਤੁਹਾਨੂੰ ਪਤਾ ਹੀ ਆ ਜੀ ਪਿੰਡ ਚ ਇੱਕ ਦੋ ਇਹੋ ਜਿਹੀਆਂ ਜਗ੍ਹਾ ਹੁੰਦੀਆਂ ਜਿੱਥੇ ਮੁੰਡੇ ਇਕੱਠੇ ਹੋ ਕੇ, ਜਿਹਨੂੰ ਆਪਾਂ ਹਿਡਨ ਪਲੇਸਿਸ ਕਹਿ ਲਓ ਵੀ ਜਿੱਥੇ ਹੋਰ ਕਿਸੇ ਨੂੰ ਪਤਾ ਨਾ, ਕਿਸੇ ਦੀ ਮੋਟਰ ਤੇ ਲਾ ਲਓ ਜਾਂ ਕਿਤੇ ਹੋਰ ਲਾ ਲਓ ਹਨਾ, ਉੱਥੇ ਇਕੱਠੇ ਹੋ ਕੇ ਖਾਂਦੇ ਪੀਂਦੇ ਆ ਜਾਂ ਕੁਛ ਕਰਦੇ ਆ, ਉਹ ਜਗ੍ਹਾ ਤੇ ਮਤਲਬ ਉਹੋ ਜਿਹੀਆਂ ਜਗ੍ਹਾ ਤੇ ਜਾਣ ਦਾ ਉਹਨਾਂ ਦੇ ਨਾਲ ਮੁੰਡਿਆਂ ਦੇ, ਵੈਸੇ ਤਾਂ ਕੋਈ ਉੱਥੇ ਮਤਲਬ ਉਹ ਇੰਨਾ ਕੁ ਪਰਦਾ ਰੱਖਦੇ ਆ ਵੀ ਕਿਸੇ ਨੂੰ ਪਤਾ ਨੀ ਲੱਗਣ ਦਿੰਦੇ ਕਿੱਥੇ ਬਹਿੰਦੇ ਆ ਉਹ, ਤੇ ਉੱਥੇ ਇਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ, ਉੱਥੇ ਬਹਿ ਕੇ ਦੇਖਿਆ ਜੀ ਆਪਣੇ ਬਚਪਨ ਦੇ ਯਾਰ ਮਿੱਤਰ ਮਤਲਬ ਬਾਹਰ ਤੋਂ ਨਹੀਂ ਸ਼ੋਅ ਕਰਦੇ, ਬਾਹਰ ਗੱਲਾਂ ਵੀ ਕਰਦੇ ਆ ਫੇਸਬੁੱਕ ਤੇ ਦੇਖਦੇ ਆ ਨਸ਼ੇ ਏਦਾਂ ਜੀ ਨਸ਼ਿਆਂ ਦਾ ਨੁਕਸਾਨ ਆ, ਪਰ ਉਹ ਬੰਦੇ ਮੈਂ ਖੁਦ ਖਾਂਦੇ ਦੇਖਿਆ ਜੀ ਇਹੋ ਇਹੋ ਜਿਹੇ ਨਸ਼ੇ ਬਰਾੜ ਸਾਹਿਬ, ਖੁਦ ਨੂੰ ਆਪ ਨੂੰ ਦੇਖ ਕੇ ਮੈਂ ਧੁੜਤੜੀ ਨੀ ਆ ਜਾਂਦੀ ਵੀ ਯਾਰ ਹੱਦ ਹੋ ਗਈ ਇਹ ਬੰਦੇ ਖਾਈ ਪੀ ਕਿਵੇਂ ਜਾਂਦੇ ਯਾਰ,
ਬਿਲਕੁਲ
ਬਹੁਤ ਨਜਾਇਜ਼ ਬੁਰਾ ਹਾਲ ਹੋਇਆ ਪਿਆ ਜੀ, ਸੋਚ ਵੀ ਨੀ ਸਕਦੇ ਜਿਨ੍ਹਾਂ ਨੂੰ ਉਹ ਨਸ਼ੇ, ਉਹ ਲੋਕ ਮਤਲਬ ਇਨਸਾਨ ਇੱਕ ਇਨਸਾਨ ਦੀ ਤਸਵੀਰ ਆਪਣੇ ਅੱਖਾਂ ਚ ਹੁੰਦੀ ਆ ਵੀ ਉਹ ਬੰਦਾ ਇਸ ਤਰ੍ਹਾਂ ਦਾ ਜੀ, ਉਹ ਉਹਦੇ ਬਾਰੇ ਆਪਾਂ ਉਹ ਅੰਦਾਜ਼ਾ ਵੀ ਨੀ ਲਾ ਸਕਦੇ, ਉਹੋ ਜਿਹੇ ਬੰਦੇ ਵੀ ਉੱਥੇ ਮਤਲਬ ਇਹੋ ਜਿਹੇ ਚੱਲ ਪੈਣੇ ਰੁੜ ਪੈਣੇ ਜੀ ਇਹ ਕੰਮ ਚ ਆਪਾਂ ਜਿਹਨੂੰ ਕਹਿ ਰਹੀ ਹੈ ਨਾ।
ਜੀ ਜੀ ਜੀ, ਬਹੁਤ ਦੁਖੀ ਦੁੱਖ ਦੀ ਗੱਲ ਆ ਜੀ ਇਹ ਚੀਜ਼ ਤੇ, ਪਰ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ ਵੀ ਅਸੀਂ ਇਹ ਨਾ ਕਹੀਏ ਵੀ ਮੈਂ ਕੀ ਕਰ ਸਕਦਾ, ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਤੁਸੀਂ ਇੱਕ ਬੰਦੇ ਨੂੰ ਮੋਟੀਵੇਸ਼ਨ ਦੇ ਦਿਓ, ਜੇ ਤੁਸੀਂ ਹਰ ਮਹੀਨੇ ਦਾ ਇੱਕ ਟਾਰਗੇਟ ਬਣਾਇਆ ਕਰੋ ਜੀ ਸਾਰੇ ਜਣੇ ਵੀ ਅੱਜ ਇਸ ਮਹੀਨੇ ਦੇ ਵਿੱਚ ਮੈਂ ਆਪਣੇ ਪਿੰਡ ਫਲਾਨੇ ਬੰਦੇ ਨੂੰ ਕਾਲ ਕਰੂੰਗਾ, ਉਹਦੇ ਨਾਲ ਅੱਧਾ ਘੰਟਾ ਘੰਟਾ ਗੱਲਾਂ ਬਾਤਾਂ ਕਰੂੰਗਾ, ਉਹਨੂੰ ਕੋਈ ਉਹਨੂੰ ਕਿਸੇ ਨਾ ਕਿਸੇ ਰਾਹ ਮੋੜਨ ਦੀ ਕੋਸ਼ਿਸ਼ ਕਰੂੰਗਾ, ਤੁਸੀਂ ਦੇਖੋ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਆ। ਜੇ ਇੱਕ ਮਹੀਨੇ ਚ ਇੱਕ ਨੂੰ ਵੀ ਤੁਸੀਂ ਬਦਲਣ ਚ ਕਾਮਯਾਬ ਹੋਗੇ ਨਾ, ਤੇ ਤੁਸੀਂ ਸਾਰੇ ਜਾਣੇ ਦੇਖ ਲੋ ਕਿੱਡੀ ਵੱਡੀ ਚੇਨ ਬਣ ਜੂ ਤੇ ਕਿਵੇਂ ਸੁਧਾਰ ਹੋ ਸਕਦਾ।
ਮੋੜੀਏ ਤਾਂ ਵੀ ਜੇ ਕੋਈ ਮੰਨੇ ਮੰਨਦਾ ਤਾਂ ਕੋਈ ਹੈ ਹੀ ਨੀ ਜੀ, ਕਿਸੇ ਨੂੰ ਪੁੱਛ ਲਓ ਨਾ ਜੀ ਮੈਂ ਤਾਂ ਹੱਥ ਤੱਕ ਨੀ ਲਾਉਂਦਾ, ਮੈਂ ਤੁਸੀਂ ਤਾਂ ਗਲਤ ਇਲਜ਼ਾਮ ਲਾ ਰਹੇ ਹੋ ਮੇਰੇ ਤੇ, ਏਦਾਂ ਤੁਸੀਂ ਕਿਵੇਂ ਕਹਿ ਸਕਦੇ ਜੇ ਮੈਂ ਖਾਵਾਂ ਤਾਂ ਤੁਸੀਂ ਮੈਨੂੰ ਮੰਨਦੇ ਹੀ ਨਹੀਂ ਜੀ।
ਦੇਖੋ ਜਦੋਂ ਵੀ ਕੋਈ ਤੁਸੀਂ ਕੋਈ ਕੰਮ ਕਰਨ ਲੱਗਦੇ ਹੋ ਨਾ, ਉਹ ਚ ਦਿੱਕਤਾਂ ਆਉਣੀਆਂ ਲਾਜ਼ਮੀ, ਜੇ ਐਡਾ ਹੀ ਸੌਖਾ ਹੁੰਦਾ ਤਾਂ ਫੇਰ ਤਾਂ ਸਾਰੇ ਜਣੇ ਘਰ ਦੇ ਮੋੜ ਲੈਂਦੇ, ਇਹ ਕੰਮ ਐਡਾ ਸੁਖਾਲਾ ਨਹੀਂ ਹੈ। ਸੋ ਇਸ ਚੀਜ਼ ਚ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ, ਸਾਨੂੰ ਹੌਸਲਾ ਨਹੀਂ ਤਰਕਣਾ ਚਾਹੀਦਾ, ਸਾਨੂੰ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਤੁਸੀਂ ਮੰਨ ਲਓ ਜੇ ਕੋਈ ਬੰਦਾ ਇਹ ਕਹਿ ਰਿਹਾ ਵੀ ਮੈਂ ਤਾਂ ਨਹੀਂ ਖਾਂਦਾ ਪੀਂਦਾ, ਤਾਂ ਉਹਨੂੰ ਤੁਸੀਂ ਉਸ ਨੂੰ ਟੂਲ ਬਣਾ ਲਓ, ਉਹਨੂੰ ਟੂਲ ਬਣਾ ਕੇ ਇਹ ਕਹੋ ਵੀ ਉਹ ਕਿਹੜਾ ਖਾਂਦਾ, ਜਿਹੜਾ ਖਾਂਦਾ ਉਹਨੂੰ ਆਪਾਂ ਸਮਝਾਉਣਾ, ਚੱਲ ਮੇਰੇ ਨਾਲ ਲੱਗ, ਤੇ ਜਦੋਂ ਅਸੀਂ ਉਹ ਤੀਜੇ ਨੂੰ ਸਮਝਾਉਣ ਲੱਗਾਂਗੇ ਤੇ ਉਹਨੂੰ ਵੀ ਤਾਂ ਨਾਲ ਨਾਲ ਇਸ ਗੱਲਾਂ ਦਾ ਪਤਾ ਲੱਗੂਗਾ ਨਾ ਵੀ ਕੀ ਚੀਜ਼ਾਂ ਹੋਣਗੀਆਂ। ਸੋ ਉਹ ਨਾਲ ਹੀ ਉਹਦੇ ਦੋ ਕਦਮ ਤੁਰਨਾ ਪਊਗਾ ਬੰਦੇ ਦੇ ਵੀ ਭਾਈ ਸ਼ਾਬਾਸ਼ ਤੂੰ ਨਹੀਂ ਪੀਂਦਾ, ਧੰਨ ਭਾਗ ਜਿਹੜਾ ਪੀਂਦਾ ਜਾਂ ਖਾਂਦਾ ਜਾਂ ਕੁਛ ਵੀ ਕਰਦਾ ਮੈਨੂੰ ਦੱਸ, ਆਪਾਂ ਉਹਦੇ ਨਾਲ ਗੱਲ ਕਰੀਏ, ਤਾਂ ਤੁਸੀਂ ਇੱਦਾਂ ਰਲ ਮਿਲ ਕੇ ਹੌਲੀ ਹੌਲੀ ਮੋੜਾ ਪਾ ਸਕਦੇ ਹੋ। ਸੋ ਇਹੀ ਇੱਕ ਮੈਥਡ ਮੈਨੂੰ ਵਧੀਆ ਲੱਗਿਆ ਵੀ ਨਾਲ ਚੱਲਣਾ ਪੈਣਾ ਦੋ ਕਦਮ ਫੇਰ ਜਾ ਕੇ ਮੋੜਾ ਪੈਣਾ। ਸੋ ਬਹੁਤ ਮਿਹਰਬਾਨੀ ਅਰਪ੍ਰੀਤ, ਤੁਸੀਂ ਜੁੜੇ ਹੋ ਸਾਡੇ ਨਾਲ ਤੇ ਬਹੁਤ ਵਧੀਆ ਜਿਹੜਾ ਇਹ ਮਸਲਾ ਛੋਇਆ।
ਥੈਂਕ ਯੂ ਬਰਾੜ ਸਾਹਿਬ। ਅੱਜ ਇੱਕ ਮੈਂ ਥੋੜਾ ਜਿਹਾ ਹੋਰ ਪੁੱਛਣਾ ਸੀਗਾ ਜੀ ਤੁਹਾਡੇ ਤੋਂ, ਵੈਸੇ ਤਾਂ ਪਰਸਨਲ ਗੱਲ ਕਰਨੀ ਸੀ, ਪਰ ਉਹ ਮੈਂ ਨਾ ਕਿਤਾਬ ਆਰਡਰ ਕੀਤੀ ਸੀਗੀ ਜੀ ਹਿੰਦ ਪਾਕ ਬਾਰਡਰ ਨਾਮਾ।
ਅੱਛਾ ਜੀ।
ਤਕਰੀਬਨ ਦੋ ਕੁ ਹਫ਼ਤਿਆਂ ਤੋਂ ਜ਼ਿਆਦਾ ਉਹਨੂੰ ਹੋ ਗਿਆ, ਉਹ ਮੈਨੂੰ ਮਿਲੀ ਨੀ ਹੈ ਜੀ, ਤੁਸੀਂ ਥੋੜਾ ਉਹਦੇ ਬਾਰੇ ਕਿਤੇ ਵੀ ਅਗਰ ਹੋ ਸਕਦਾ ਤਾਂ ਪਤਾ ਕਰਕੇ ਮੈਨੂੰ ਮਾੜਾ ਜਿਹਾ ਦੱਸ ਦੋਗੇ ਜੀ।
ਉਹ ਸਰਬਜੀਤ ਸਿੰਘ ਨੇ ਦੱਸਤਾ ਜੀ, ਇੱਧਰ ਆ ਗਿਆ ਸੁਨੇਹਾ ਉਹਨਾਂ ਦਾ, ਮੈਨੂੰ ਕਹਿੰਦੇ ਜੀ ਪਾਤੀ ਹੈ ਜੀ ਤੇ ਮਿਲ ਜੂ ਛੇਤੀ ਤੁਹਾਨੂੰ। ਹਾਂਜੀ ਹਾਂਜੀ,
ਠੀਕ
ਹੈ। ਕੀ ਹੁੰਦਾ ਕਿਤਾਬ ਦੀ, ਹਾਂਜੀ ਕਿਤਾਬ ਦੀ ਅਵੇਲੇਬਿਲਿਟੀ ਦੇ ਉੱਤੇ ਡਿਪੈਂਡ ਕਰਦਾ, ਕਈ ਵਾਰੀ ਕਿਤਾਬ ਮੌਕੇ ਤੇ ਹੁੰਦੀ ਨੀ। ਅਸਲ ਚ ਕਿਤਾਬਾਂ ਦੀ ਦੁਨੀਆਂ ਦੇ ਵਿੱਚ ਇੱਕ ਬਹੁਤ ਵੱਡੀ ਤ੍ਰਾਸਦੀ ਆ ਵੀ ਅਸੀਂ ਦਿਖਾਵੇ ਨੂੰ ਗੱਲਾਂ ਕੁਛ ਮਰਜ਼ੀ ਕਰ ਲੈਣ, ਸਾਡੇ ਰਾਈਟਰ 500-700 ਹਜ਼ਾਰ ਕਿਤਾਬ ਛਪਾਉਂਦੇ ਆ ਤੇ ਉਹ ਜਿਹੜੇ ਹੁੰਦੇ ਆ ਜਿਹੜੇ ਪਬਲਿਸ਼ਰ ਉਹ ਉਹਨਾਂ ਨੂੰ ਬਾਕਸਾਂ ਚ ਪਾ ਕੇ ਰੱਖੀ ਰੱਖਦੇ ਆ ਜੀ, ਤੇ ਉਹ ਕਿਤਾਬ ਜਿਵੇਂ ਪਹੁੰਚਣੀ ਚਾਹੀਦੀ ਉਵੇਂ ਲੋਕਾਂ ਤੱਕ ਪਹੁੰਚਦੀ ਨੀ। ਸੋ ਇਸੇ ਲਈ ਆਪਾਂ ਆਨਲਾਈਨ ਕਿਤਾਬਾਂ ਦੀ ਕੋਸ਼ਿਸ਼ ਬਿੱਢੀ ਹੋਈ ਆ, ਪਰ ਉਹ ਹਜੇ ਬਹੁਤ ਸਾਰੇ ਅੜਿੱਕੇ ਲੱਗ ਰਹੇ ਆ ਤੇ ਆਉਣ ਵਾਲੇ ਦਿਨਾਂ ਚ ਅਸੀਂ ਇਹਨਾਂ ਨੂੰ ਕਰਨ ਚ ਕਾਮਯਾਬ ਜ਼ਰੂਰ ਹੋਵਾਂਗੇ। ਸੋ ਬਹੁਤ ਮਿਹਰਬਾਨੀ
ਜੀ, ਜੀ ਥੈਂਕ ਯੂ ਬਰਾੜ ਸਾਹਿਬ, ਮਿਹਰਬਾਨੀ ਜੀ।
ਮਿਹਰਬਾਨੀ। ਸੋ ਹਰਪ੍ਰੀਤ ਸਿੰਘ ਚਾਹਲ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਉਹਨਾਂ ਨੇ ਦੋ ਤਿੰਨ ਵਿਸ਼ੇ ਛੋਏ ਆ, ਤੇ ਉਮੀਦ ਆ ਜੀ ਇਹਨਾਂ ਵਿਸ਼ਿਆਂ ਦੇ ਉੱਤੇ ਤੁਸੀਂ ਵੀ ਚਿੰਤਤ ਹੋਵੋਗੇ ਤੇ ਇਸ ਚਿੰਤਨ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਖੱਟੋਗੇ। ਸੋ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਖਬਰਾਂ ਦੀਆਂ, ਮਿੰਟ ਰਹਿ ਗਏ 5-7, ਜੇ ਇੱਕ ਕਾਲ ਅਸੀਂ ਜ਼ਰੂਰ ਲੈ ਸਕਦੇ ਹਾਂ, ਜੇ ਕੋਈ ਸੱਜਣ ਮਿੱਤਰ ਕਰਨਾ ਚਾਹੁੰਦੇ ਤਾਂ ਜ਼ਰੂਰ ਕਰ ਲੈਣ ਜੀ। ਪਰ ਮੈਂ ਇੱਥੇ ਗੱਲ ਕਰ ਰਿਹਾ ਸੀ ਜੀ ਖੇਡਾਂ ਦੀ। ਖੇਡਾਂ ਦੇ ਵਿੱਚ ਕੱਲ ਦਾ ਇੱਕ ਹੋਰ ਮਾਹੌਲ ਪੈਦਾ ਹੋਇਆ ਜੀ, ਜਦੋਂ ਸਲਮਾਨ ਖਾਨ ਨੂੰ ਇੱਕ ਗੁੱਡਵਿਲ ਅੰਬੈਸਡਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ। ਹੁਣ ਜਿਹੜਾ ਪੇਸ਼ ਕਰਨਾ ਸਲਮਾਨ ਖਾਨ ਨੂੰ ਓਲੰਪਿਕ ਦੇ ਵਿੱਚ ਗੁੱਡਵਿਲ ਅੰਬੈਸਡਰ ਦੇ ਤੌਰ ਦੇ ਉੱਤੇ, ਉਹਨੂੰ ਜੇ ਕਾਗਜ਼ਾਂ 'ਚ ਦੇਖੋਗੇ ਤਾਂ ਤੁਸੀਂ ਹੈਰਾਨ ਹੀ ਰਹਿ ਜਾਓਗੇ ਵੀ ਕਰੋੜਾਂ ਰੁਪਈਆਂ ਦਾ ਪ੍ਰੋਜੈਕਟ ਹੋਊਗਾ ਉਹ। ਸਲਮਾਨ ਖਾਨ ਕੋਈ ਇੰਜਨ ਹੀ ਓਲੰਪਿਕ 'ਚ ਚਲਾ ਜਾਊਗਾ ਜਾਂ ਉਹਦੀ ਐਡ ਕਰੀ ਜਾਊਗਾ, ਉਹਦੇ ਲਈ ਉਹਨੂੰ ਬਹੁਤ ਕੁਛ ਪੇ ਕਰਨਾ ਪਊਗਾ। ਪਰ ਹੁਣ ਅੰਦਰ ਖਾਤੇ ਪਤਾ ਨਹੀਂ ਕਿਹੜਾ ਸਮਝੌਤਾ ਹੋਇਆ, ਕਿਵੇਂ ਹੋਇਆ, ਇਸ ਚੀਜ਼ ਦੀ ਜਿਹੜੀ ਇੱਕ ਕੱਲ੍ਹ ਦੀ ਜਿਹੜੀ ਨਿੰਦਿਆ ਉਹ ਸ਼ੁਰੂ ਹੋ ਚੁੱਕੀ ਆ। ਪਰ ਮੈਂ ਨੌਜਵਾਨ ਭਲਵਾਨ ਨੂੰ ਜਿਹੜਾ ਇਸ ਲਈ ਜਿਹੜਾ ਵਧਾਈ ਦੇਣਾ ਚਾਹੂੰਗਾ, ਜਗੇਸ਼ਵਰ ਦੱਤ ਸਾਡਾ ਹਰਿਆਣਵੀ ਭਲਵਾਨ ਆ ਜੀ, ਉਸ ਮੁੰਡੇ ਨੇ ਕੱਲ ਬੜੀ ਬੇਵਾਕੀ ਨਾਲ NDTV ਦੇ ਉੱਤੇ ਇਸ ਚੀਜ਼ ਦੀ ਵਿਰੋਧਤਾ ਕੀਤੀ ਸੀ ਵੀ ਯਾਰ ਅਸੀਂ ਖਿਡਾਰੀ ਇੱਕ ਫਿਲਮ ਸਟਾਰ ਆ ਕੇ ਖਿਡਾਰੀਆਂ ਨੂੰ ਕੀ ਮੋਟੀਵੇਸ਼ਨ ਦੇਊ, ਕਿਉਂ ਕਰੋੜਾਂ ਰੁਪਇਆ ਤੁਸੀਂ ਲਾ ਰਹੇ ਹੋ, ਕਿਉਂ ਨੀ ਉਹੀ ਰੁਪਇਆ ਤੁਸੀਂ ਜਿਹੜੀਆਂ ਨਰਸਰੀ ਤਿਆਰ ਕਰਨ ਤੇ ਲਾਉਂਦੇ ਪੜਿਆ ਖਿਡਾਰੀਆਂ ਦੀ, ਕਿਉਂ ਨੀ ਤੁਸੀਂ ਜਿਹੜੇ ਖਿਡਾਰੀ ਖੇਡ ਰਹੇ ਉਹਨਾਂ ਦਾ ਹੌਸਲਾ ਬਜਾਉਣ ਤੇ ਅਫਜਾਈ ਤੇ ਲਾਉਂਦੇ, ਕਿਉਂ ਨੀ ਕੋਈ ਖਿਡਾਰੀ ਰੋਲ ਮਾਡਲ ਖੜਾ ਕਰਦੇ। ਤੇ ਜੋਗੇਸ਼ਵਰ ਦੱਤ ਦੀ ਕਹੀ ਇਸ ਗੱਲ ਨੂੰ ਬੜੀ ਖੁਸ਼ੀ ਹੋਈ ਜਦੋਂ ਜਗਿਤ ਹੋਰ ਬਹੁਤ ਸਾਰੇ ਵੱਡੇ ਪਲੇਅਰਾਂ ਨੇ ਇਸ ਚੀਜ਼ ਦਾ ਜਿਹੜਾ ਸਾਥ ਦਿੱਤਾ। ਸੋ ਕੱਲ ਦੇ ਜਿਹੜੇ ਪਤਾ ਲੱਗਿਆ ਜੀ ਮਿਲਖਾ ਸਿੰਘ ਹੋਰਾਂ ਨੇ ਵੀ ਇਸ ਚੀਜ਼ ਦੇ ਉੱਤੇ ਬੜੀ ਖੁੱਲ੍ਹ ਕੇ ਆਪਣੇ ਵਿਚਾਰ ਕੱਲ ਦਿੱਤੇ ਆ ਜੀ, ਤੇ ਉਹਨਾਂ ਨੇ ਕਿਹਾ ਜੀ ਕਹਿੰਦੇ ਓਲੰਪਿਕ ਦਾ ਦਲ ਦਾ ਜਿਹੜਾ ਗੁੱਡਵਿਲ ਅੰਬੈਸਡਰ ਬਣਾਉਣ ਤੇ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ, ਤੇ ਉਹ ਕਹਿੰਦੇ ਜੀ ਵੀ ਖਿਡਾਰੀ ਬਹੁਤ ਸਨ, ਬਹੁਤ ਵੱਡੇ ਵੱਡੇ ਅਥਲੀਟ ਸਨ ਜਿਨ੍ਹਾਂ ਨੂੰ ਰੋਲ ਮਾਡਲ ਬਣਾਇਆ ਜਾ ਸਕਦਾ। ਜੇ ਮੇਰੀ ਨਜ਼ਰੇ ਤਾਂ ਮਿਲਖਾ ਸਿੰਘ ਖੁਦ ਹੀ ਇੱਕ ਬਹੁਤ ਵੱਡੇ ਰੋਲ ਮਾਡਲ ਨੇ ਜੀ ਦੁਨੀਆਂ ਲਈ। ਸੋ ਇੱਕ ਖਿਡਾਰੀ ਨੂੰ ਬਣਾਇਆ ਜਾਂਦਾ ਜ਼ਿਆਦਾ ਬਿਹਤਰ ਸੀ, ਤਾਂ ਉਹਨਾਂ ਦੀ ਸੁਰ ਦੇ ਵਿੱਚ ਸੁਰ ਪ੍ਰਗਟ ਸਿੰਘ ਹੋਰਾਂ ਨੇ ਮਿਲਾਈ ਆ। ਪ੍ਰਗਟ ਸਿੰਘ ਭਾਵੇਂ ਅੱਜ ਕੱਲ੍ਹ ਅਕਾਲੀ ਪਾਰਟੀ ਦੇ ਵਿੱਚ ਇੱਕ MLA ਦੇ ਤੌਰ ਤੇ ਨੇ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਸਹੁਰਾ ਸਰਦਾਰ ਦਰਬਾਰਾ ਸਿੰਘ ਤੋਂ ਬਾਅਦ ਜਿਹੜੀ ਇਹ ਸੀਟ ਮਿਲੀ ਸੀ, ਪਰ ਫਿਰ ਵੀ ਉਹਨਾਂ ਦਾ ਖੇਡਾਂ ਪ੍ਰਤੀ ਰੁਝਾਨ ਜਾਂ ਖੇਡਾਂ ਲਈ ਉਹਨਾਂ ਦੀ ਦੇਣਦਾਰੀ ਕਿਸੇ ਤੋਂ ਛਿਪੀ ਨਹੀਂ ਹੈ, ਤੇ ਉਹ ਇੱਕ ਬਹੁਤ ਚੰਗੇ ਇਨਸਾਨ ਵੀ ਨੇ। ਸੋ ਪ੍ਰਗਟ ਸਿੰਘ ਹੋਰਾਂ ਨੇ ਵੀ ਜਿਹੜੀ ਇਸ ਚੀਜ਼ ਦੀ ਵਿਰੋਧਤਾ ਕੀਤੀ ਹੈ ਜੀ, ਕਹਿੰਦੇ ਸਾਡੇ ਕੋਲੇ ਬਹੁਤ ਵੱਡੇ ਵੱਡੇ ਬਲਵੀਰ ਸਿੰਘ ਵਰਗੇ ਓਲੰਪੀਅਨ ਬੈਠੇ ਸਨ, ਮਿਲਖਾ ਸਿੰਘ ਵਰਗੇ ਬੈਠੇ ਸਨ, ਸਚਿਨ ਤੇਂਦੁਲਕਰ ਵਰਗੇ ਖਿਡਾਰੀ ਬੈਠੇ ਆ, ਤਾਂ ਅਸੀਂ ਸਾਨੂੰ ਸਲਮਾਨ ਖਾਨ ਜਿਹੜਾ ਓਲੰਪਿਕ ਦੇ ਵਿੱਚ ਕੀ ਦੇ ਸਕਦਾ ਤੇ ਕੀ ਉਹਦੇ ਬੈਨੀਫਿਟ ਹੋਣਗੇ। ਸੋ ਵਾਕਈ ਇਹ ਚਿੰਤਾ ਦੀ ਗੱਲ ਆ ਜੀ, ਕਿਤੇ ਨਾ ਕਿਤੇ ਅੰਦਰ ਖਾਤੇ ਪੱਕਦੀ ਜਿਹੜੀ ਖਿਚੜੀ ਆ ਉਹ ਖਿਚੜੀ ਇਹ ਸਾਰੀ ਸਾਹਮਣੇ ਲਿਆਂਦੀ ਹੈ, ਲਾ ਸਕਦੇ ਹਾਂ, ਕਿਸੇ ਨੂੰ ਵੀ ਦੇ ਸਕਦੇ ਹਾਂ, ਪਰ ਜਿਹੜਾ ਡਿਜ਼ਰਵਿੰਗ ਪੀਪਲ ਆ ਜਾਂ ਜਿਹੜਾ ਡਿਜ਼ਰਵ ਕਰਦਾ ਜਾਂ ਜਿਹ ਤੋਂ ਸੱਚੀ ਮੋਟੀਵੇਸ਼ਨ ਮਿਲਣੀ ਆ ਉਹਨੂੰ ਅਸੀਂ ਇਗਨੋਰ ਕਰਦੇ ਹਾਂ। ਪਰ ਫਿਰ ਇਸ ਥਾਂ ਦੇ ਉੱਤੇ ਵੱਡੇ ਵੱਡੇ ਜਿਹੜੇ ਦਿੱਗਜ ਉਹ ਅੱਜ ਬੋਲ ਰਹੇ ਆ, ਜਿਨ੍ਹਾਂ ਨੂੰ ਕੱਲ ਬੋਲਣਾ ਚਾਹੀਦਾ ਸੀ ਉਹਨਾਂ ਨੂੰ ਜਗੇਸ਼ਵਰ ਦੱਤ ਵਰਗੇ ਇੱਕ ਭਲਵਾਨ ਨੇ ਬੁਲਾਇਆ। ਸੋ ਹਾਲਾਂਕਿ ਉਹਨੇ ਬਹੁਤ ਵੱਡਾ ਜੂਆ ਖੇਡਿਆ, ਉਹ ਇੱਕ ਓਲੰਪਿਕ ਦਾ ਦਾਅਵੇਦਾਰ ਆ ਤੇ ਓਲੰਪਿਕ ਦੀ ਉਹਨੇ ਕੋਲੇ ਟਿਕਟ ਆ, ਤੇ ਉਹਨੂੰ ਪਤਾ ਵੀ ਸਰਕਾਰਾਂ ਦੀ ਤੇ ਅਫੀਸ਼ੀਅਲ ਦੀ ਨਾਰਾਜ਼ਗੀ ਉਹਦੇ ਲਈ ਕੀ ਦਿੱਕਤਾਂ ਖੜੀਆਂ ਕਰ ਸਕਦੀਆਂ, ਪਰ ਉਹਨੇ ਫਿਰ ਵੀ ਇਹ ਜੇ ਮੌਕੇ ਦੇ ਉੱਤੇ ਜਿਹੜਾ ਸੱਚ ਬੋਲਿਆ ਇਹ ਬਹੁਤ ਵੱਡੀ ਗੱਲ ਆ ਜੀ। ਸੋ ਸਾਨੂੰ ਇਹ ਜੇ ਸੱਚ ਨੂੰ ਸਰਕਾਰਾਂ ਨੂੰ ਇਸ਼ੂ ਨਹੀਂ ਬਣਾਉਣਾ ਚਾਹੀਦਾ, ਸਰਕਾਰਾਂ ਨੂੰ ਉਸ ਨੌਜਵਾਨ ਨੂੰ ਜਾਂ ਇਹਨਾਂ ਲੋਕਾਂ ਨੂੰ ਵਿਰੋਧਤਾ ਕਰਨ ਵਾਲਿਆਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ, ਉਹਨਾਂ ਨੂੰ ਵਾਕਈ ਸੋਚਣਾ ਪਊਗਾ ਵੀ ਸਲਮਾਨ ਖਾਨ ਵਧੀਆ ਇਨਸਾਨ ਹੋ ਸਕਦਾ, ਵਧੀਆ ਫਿਲਮ ਐਕਟਰ ਹੋ ਸਕਦਾ, ਵਧੀਆ ਪ੍ਰੋਫੈਸ਼ਨਲ ਜਿਹੜਾ ਉਹ ਐਕਟਰ ਹੋ ਸਕਦਾ, ਪਰ ਉਹ ਕਿਤੇ ਵੀ ਇੱਕ ਜਿਹੜੀ ਜਿਮ ਦੇ ਵਿੱਚ ਬਾਡੀ ਬਣਾ ਕੇ ਤੇ ਓਲੰਪਿਕ ਦੇ ਵਿੱਚ ਕੋਈ ਮੈਡਲ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਸਲਮਾਨ ਖਾਨ ਫਿਲਮਾਂ ਦੇ ਵਿੱਚ ਮੈਡਲ ਲੈ ਸਕਦਾ, ਫਿਲਮਾਂ 'ਚ ਸਭ ਕੁਝ ਕਰ ਸਕਦਾ, ਪਰ ਜੇ ਓਲੰਪਿਕ ਦੇ ਵਿੱਚ ਉਹਨੂੰ ਖੜਨਾ ਪਵੇ ਤਾਂ ਉਹ ਕਿਸੇ ਵੀ ਮਿਆਰ ਦੇ ਵਿੱਚ ਨਹੀਂ ਖੜ ਸਕਦਾ ਕੰਪੀਟੀਸ਼ਨ ਦੇ ਵਿੱਚ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਚਾਹੀਦੀ ਹੈ ਜੀ ਇਹੋ ਜਿਹੀਆਂ ਚੀਜ਼ਾਂ ਦੀ ਅਸੀਂ ਵਿਰੋਧਤਾ ਕਰੀਏ, ਤਾਂ ਕਿ ਆਉਣ ਵਾਲੇ ਦਿਨਾਂ 'ਚ ਸਰਕਾਰਾਂ ਕਦੇ ਵੀ ਇਹ ਜੀ ਗੱਲ ਨਾ ਕਰਨ। ਤੇ ਜਾਂਦੇ ਜਾਂਦੇ ਇੱਕ ਖਬਰ ਜਿਹੜੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ 'ਚ ਕੱਲ ਕੀਤੀ ਹੈ ਜੀ, ਪਾਣੀ ਬਚਾਉਣ ਦੇ ਉੱਤੇ ਜ਼ੋਰ ਦਿੱਤਾ। ਸੋ ਪਾਣੀ ਬਚਾਉਣ ਦੇ ਉੱਤੇ ਉਹਨਾਂ ਨੇ ਆਪਣੀ ਮਨ ਕੀ ਬਾਤ ਕੱਲ ਪੂਰੀ ਸਾਰੀ ਦੀ ਸਾਰੀ ਟਾਰਗੇਟ ਉਸ ਦੇ ਉੱਤੇ ਕੀਤੀ ਸੀ, ਤੇ ਉਹਨਾਂ ਨੇ ਕਿਹਾ ਜੀ ਵੀ ਪਾਣੀ ਆ ਜਿਹੜਾ ਉਹ ਜੀਵਨ, ਸੋ ਇਸ ਜੀਵਨ ਨੂੰ ਅਸੀਂ ਬਚਾ ਲਈਏ ਤਾਂ ਹੀ ਬਿਹਤਰ ਆ। ਤੇ ਕੱਲ ਮੈਨੂੰ ਵੀ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਸਨ, ਤੇ ਉਹਨਾਂ ਮੈਸੇਜਾਂ ਦੇ ਵਿੱਚ ਬੜੀ ਵਧੀਆ ਜਿਹੜਾ ਕੰਪੇਅਰ ਕੀਤੀ ਗਈਆਂ ਸਨ ਗੱਲਾਂ ਵੀ ਕਿਵੇਂ ਕਿਵੇਂ ਜਿਹੜਾ ਪਾਣੀ ਆ ਉਹ ਤੁਸੀਂ ਬਚਾ ਸਕਦੇ ਆ ਤੇ ਉਹਦੇ ਚ ਕਿਵੇਂ ਕਿਵੇਂ ਉਹਨਾਂ ਨੇ ਕਈ ਚੀਜ਼ਾਂ ਤਾਂ ਕਮਾਲ ਦੀਆਂ ਜਿਹੜੀਆਂ ਸਨ ਉਹ ਕਹਿੰਦੇ ਵੀ ਜੇ ਤੁਸੀਂ ਬਾਲਟੀ ਨਾਲ ਕਾਰ ਧੋਣੇ ਹੋ ਤਾਂ 20 ਲੀਟਰ ਨਾਲ ਸਰ ਜਾਂਦਾ, ਜੇ ਪਾਈਪ ਲਾ ਕੇ ਧੋਣੇ ਹੋ ਤਾਂ ਤੁਹਾਨੂੰ ਘੱਟੋ ਘੱਟ 25 ਲੀਟਰ 125 ਲੀਟਰ ਪਾਣੀ ਲੱਗਦਾ ਜੀ। ਤੇ ਇਵੇਂ ਉਹਨਾਂ ਨੇ ਜਿਹੜੀਆਂ ਇਹ ਚੀਜ਼ਾਂ ਨਹਾਉਣ ਬਾਰੇ ਵੀ ਦੱਸਿਆ ਵੀ ਜੇ ਸ਼ਾਵਰ ਨਾਲ ਨਹਾਉਣੇ ਹੋ ਤਾਂ 100 ਲੀਟਰ ਤੋਂ ਪਾਣੀ ਘੱਟ ਨਹੀਂ ਨਹਾਤਾ ਜਾ ਸਕਦਾ, ਤੇ ਜੇ ਬਕਟ ਨਾਲ ਨਹਾਉਣੇ ਹੋ ਤਾਂ ਤੁਸੀਂ ਹੋ ਸਕਦਾ 20 ਲੀਟਰ ਨਾਲ ਨਹਾ ਲਵੋ। ਸੋ ਕਹਿੰਦੇ ਜ਼ਿੰਦਗੀ ਦੇ ਵਿੱਚ ਨਿੱਕੇ ਨਿੱਕੇ ਜਿਹੇ ਚੇਂਜਸ ਤੁਸੀਂ ਕਰੋ ਆਪਦੇ ਮਾਈਨਰ ਆਪਦੀ ਜ਼ਿੰਦਗੀ, ਤਾਂ 75% ਜਿਹੜਾ ਪਾਣੀ ਆ ਉਹ ਤੁਸੀਂ ਬਚਾ ਸਕਦੇ ਹੋ। ਤੇ ਪਾਣੀ ਇੱਕ ਜ਼ਿੰਦਗੀ ਹੈ ਜੀ, ਇਹ ਇੱਕ ਸੱਚ ਆ। ਸੋ ਇਹ ਗੱਲ ਨਰਿੰਦਰ ਮੋਦੀ ਨੇ ਕਹੀ ਆ, ਇਸ ਲਈ ਅਸੀਂ ਵਿਰੋਧ ਤਾਂ ਨਾ ਕਰੀਏ ਵੀ ਸਾਨੂੰ ਮੋਦੀ ਚੰਗਾ ਨਹੀਂ ਲੱਗਦਾ, ਸਾਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ ਵੀ ਇੱਕ ਦੇਸ਼ ਦਾ ਮੁਖੀ ਸਾਨੂੰ ਇੱਕ ਬਹੁਤ ਵੱਡਾ ਸੁਨੇਹਾ ਦੇ ਰਿਹਾ ਤੇ ਅਸੀਂ ਉਸ ਦੇ ਉੱਤੇ ਜ਼ਰੂਰ ਅਮਲ ਕਰੀਏ, ਪਾਣੀ ਵਾਕਈ ਆਉਣ ਵਾਲੀਆਂ ਜਨਰੇਸ਼ਨ ਲਈ ਜੀਵਨ ਆ। ਸੋ ਅੱਜ ਦੇ ਪ੍ਰੋਗਰਾਮ ਨੂੰ ਮੈਂ ਹੁਣ ਇੱਥੇ ਖਤਮ ਕਰਨਾ ਚਾਹੂੰਗਾ ਜੀ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਸਾਡੇ ਸਪੋਂਸਰ ਸਨ ਉਹਨਾਂ ਦਾ ਮੈਂ ਫੇਰ ਇੱਕ ਵਾਰ ਧੰਨਵਾਦ ਕਰਨਾ ਚਾਹੂੰਗਾ ਜੀ, ਜਿਨ੍ਹਾਂ ਨੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਸਾਨੂੰ ਯੋਗਦਾਨ ਦਿੱਤਾ। ਦਵਿੰਦਰ ਸਿੰਘ ਸੀਡੀ ਬੈਟਰੀ ਤੋਂ, ਸੁਖਪਾਲ ਸਿੰਘ ACT ਕੈਨਬਰਾ ਤੋਂ, ਪ੍ਰਦੀਪ ਸਿੰਘ ਤੂਰ ਫ੍ਰਿਜਨੋ ਤੋਂ, ਅਮਰਦੀਪ ਸਿੰਘ ਮੈਲਬਨ ਤੋਂ, ਹਰਪ੍ਰੀਤ ਸਿੰਘ ਕਾਲੋ ਬ੍ਰਿਸਬਨ ਤੋਂ ਤੇ ਗੁਰਜੋਵਨਜੀਤ ਸਿੰਘ ਮੈਲਬਨ ਤੋਂ, ਜਿਨ੍ਹਾਂ ਨੇ ਸਾਡਾ ਜਿਹੜਾ ਸਹਿਯੋਗ ਕੀਤਾ ਜੀ। ਤੇ ਜਾਂਦੇ ਜਾਂਦੇ ਜਗਤਾਰ ਸਿੰਘ ਢੁੱਡੀਕਿਆਂ ਨੇ ਇੱਕ ਈਮੇਲ ਭੇਜੀ ਹੈ ਜੀ, ਕਹਿੰਦੇ ਅਫੀਮ ਤੇ ਭੁੱਕੀ ਦਾ ਨਸ਼ਾ ਤਾਂ ਜ਼ਰੂਰ ਹੈ ਪਰ ਇਸ ਨਸ਼ੇ ਦੇ ਓਨੇ ਨੁਕਸਾਨ ਨਹੀਂ, ਇਹ ਖਾ ਕੇ ਆਦਮੀ ਦੱਬ ਕੇ ਕੰਮ ਕਰਦਾ ਹੈ, ਇਹਨਾਂ ਦੇ ਪਾਬੰਦੀ ਹੈ ਪਰ ਸਿੰਥੈਟਿਕ ਨਸ਼ੇ ਜੋ ਜਵਾਨੀ ਦਾ ਘਾਣ ਕਰ ਰਹੇ ਹਨ ਆਮ ਮਿਲਦੇ ਹਨ। ਸੋ ਇਹ ਵੀ ਇੱਕ ਐਂਗਲ ਆ ਜੀ, ਇਹ ਵੀ ਇੱਕ ਸੋਚਣ ਦਾ ਵਿਸ਼ਾ, ਵਾਕਈ ਜਿਹੜੀਆਂ ਚੀਜ਼ਾਂ ਦੇ ਨੁਕਸਾਨ ਉਹ ਸ਼ਰੇਆਮ ਵਿਕ ਰਹੀਆਂ ਤੇ ਜਿਹੜੀਆਂ ਚੀਜ਼ਾਂ ਨਹੀਂ ਹਨ ਤਾਂ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਬੈਨ ਕੀਤਾ ਜਾਂਦਾ। ਤੇ ਗਰੇਵਾਲ ਅਮਰਜੀਤ ਸਿੰਘ ਜੁੜੇ ਆ ਵਿਦੇਸ਼ਾਂ ਵਿੱਚ ਸਾਨੂੰ ਕਾਫੀ ਲੰਮੇ ਚਿਰ ਬਾਅਦ, ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਮਿਲਿਓ, ਕਹਿੰਦੇ ਵਿਦੇਸ਼ਾਂ ਵਿੱਚ ਭਾਰਤੀ ਨੇਤਾਵਾਂ ਦੀਆਂ ਰੈਲੀਆਂ ਬੰਦ ਹੋਣੀਆਂ ਚਾਹੀਦੀਆਂ ਹੈ, ਅਸੀਂ ਜਿਸ ਸਿਸਟਮ ਤੋਂ ਭੱਜੇ ਵਿਦੇਸ਼ਾਂ ਚ ਆਏ ਹਾਂ ਉਹੀ ਸਿਸਟਮ ਇਹ ਸਿਸਟਮ ਨੇਤਾ ਵਿਦੇਸ਼ਾਂ ਵਿੱਚ ਬਣਾਉਣਾ ਚਾਹੁੰਦੇ ਹਨ, ਇਸ ਤੋਂ ਇਲਾਵਾ ਭਾਰਤ ਵਿੱਚ ਵੀ ਇਨ੍ਹਾਂ ਦੀ ਮਹਾਰੈਲੀਆਂ ਤੇ ਕੋਈ ਹੱਦ ਲਾਉਣੀ ਚਾਹੀਦੀ ਆ, ਜਿੰਨਾ ਪੈਸਾ ਇਨ੍ਹਾਂ ਰੈਲੀਆਂ ਤੇ ਲਾ ਦਿੱਤਾ ਜਾਂਦਾ ਉਹਨਾਂ ਨਾਲ ਕਈ ਗੁਣਾ ਘਰਾਂ ਵਿੱਚ ਸਾਫ ਪਾਣੀ ਦਿੱਤਾ ਜਾ ਸਕਦਾ, ਪਰ ਕੌਣ ਆਖੇ ਰਾਣੀ ਹੈ ਅੱਗਾ ਢੱਕ। ਬਿਲਕੁਲ ਜੀ, ਰਾਣੀ ਨੂੰ ਅੱਗਾ ਢੱਕਣ ਦੀ ਜ਼ਰੂਰਤ ਹੁਣ ਆਮ ਲੋਕਾਂ ਨੂੰ ਹੀ ਕਹਿਣੀ ਪੈਂਦੀ ਆ। ਤੇ GK ਅਕਾਊਂਟੈਂਟ ਤੋਂ ਸਾਨੂੰ ਨਾਲ ਜੁੜ ਚੁੱਕੇ ਆ ਜੀ ਗੁਰਸ਼ਾਨ ਸਿੰਘ ਕੰਦੋਲਾ, ਉਹਨਾਂ ਨੇ ਵੀ ਕਈ ਦਿਨਾਂ ਬਾਅਦ ਹਾਜ਼ਰੀ ਲਾਈ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ, ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਭਾਣੇ ਸਰਬੱਤ ਦਾ ਪਲਾ। ਜਸਟਰਡੇ ਆਈ ਸਪੈਂਡ ਮੋਸਟ ਆਫ ਮਾਈ ਟਾਈਮ ਵਾਚਿੰਗ ਪੇਂਡੂ ਆਸਟ੍ਰੇਲੀਆ ਐਪੀਸੋਡ, ਦੇ ਆਰ ਰੀਅਲੀ ਇੰਟਰਸਟਿੰਗ ਐਂਡ ਇਨਫੋਰਮੇਟਿਵ, ਥੈਂਕਸ ਫਾਰ ਯੂਰ ਐਫਰਟਸ, ਟੂਡੇਜ਼ ਇਸ ਬਰਥਡੇ ਓ ਮਿਸਟਰ ਕੁਲਦੀਪ ਸਿੰਘ ਔਲਖ ਫਰੋਮ ਮੈਲਬਨ, ਪਲੀਜ਼ ਕਨਵੇ ਹਿਮ ਬਰਥਡੇ ਵਿਸ਼ਿਸ਼ ਔਨ ਏਅਰ, ਐਜ਼ ਆਲਵੇਜ਼ ਪ੍ਰੋਗਰਾਮ ਇਜ਼ ਵੈਰੀ ਗੁੱਡ ਇੰਟਰਸਟਿੰਗ, ਕੀਪ ਇਟ ਅਪ। ਸੋ ਬਿਲਕੁਲ ਜੀ, ਔਲਖ ਸਾਹਿਬ ਨੂੰ ਅਸੀਂ ਵਧਾਈਆਂ ਭੇਜ ਚੁੱਕੇ ਹਾਂ ਜੀ ਸਾਡੇ ਸਾਰੇ ਲਿਸਨਰਸ ਬੰਨੀਓ, ਤੇ ਤੁਸੀਂ ਪੇਂਡੂ ਆਸਟ੍ਰੇਲੀਆ ਪਸੰਦ ਕੀਤਾ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਇੱਧਰ ਇੱਕ ਮੈਸੇਜ ਆਇਆ ਜੀ ਰਾਜ ਢੀਂਡਸਾ ਹੋਰਾਂ ਦਾ, ਗੁੱਡ ਹੋਸਟ ਲਿਸਨਿੰਗ ਫਰੋਮ ਐਡਮਿੰਟਨ ਐਲਵਟਾ ਕੈਨੇਡਾ, ਫਸਟ ਟਾਈਮ ਯੂ ਆਰ ਡੂਇੰਗ ਗੁੱਡ ਵਰਕ, ਕੀਪ ਇਟ ਅਪ, ਬੈਸਟ ਆਫ ਲੱਕ, ਵਾਹਿਗੁਰੂ, ਮੇਹਰ ਕਰੇ ਰਾਜ ਢੀਂਡਸਾ। ਸੋ ਢੀਂਡਸਾ ਸਾਹਿਬ ਤੁਸੀਂ ਪਹਿਲੀ ਵਾਰ ਜੁੜੇ ਹੋ, ਤੁਹਾਡਾ ਵਿਸ਼ੇਸ਼ ਧੰਨਵਾਦ ਕਰਨਾ ਬਣਦਾ ਜੀ। ਅੱਜ ਦਾ ਪ੍ਰੋਗਰਾਮ ਸਾਡਾ ਥੋੜਾ ਜਿਹਾ ਠੰਡਾ ਰਿਹਾ, ਵੈਸੇ ਮੰਡੇ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਫੋਨ ਕਾਲਸ ਆਉਂਦੇ ਆ, ਅਸੀਂ ਕਿਸੇ ਨਾ ਕਿਸੇ ਵਿਸ਼ਾ ਤੇ ਚਿੰਤਾ ਕਰਦੇ ਹਾਂ, ਪਰ ਅੱਜ ਦਾ ਪ੍ਰੋਗਰਾਮ ਅਸੀਂ ਸਿਰਫ 2-3 ਕਾਲਰ ਨਾਲ ਹੀ ਕੀਤਾ ਕਿਉਂਕਿ ਅੱਜ ਸਾਡੇ ਇੱਥੇ ਛੁੱਟੀ ਹੈ ਐਨਜੈਕ ਡੇ ਦੀ। ਸੋ ਤੁਸੀਂ ਜੁੜੇ ਹੋ, ਤੁਹਾਡਾ ਧੰਨਵਾਦ। ਤੇ ਐਡਮਿੰਟਨ ਦੇ ਵਿੱਚ ਵੀ ਅਸੀਂ ਆ ਰਹੇ ਹਾਂ ਜੀ ਜੁਲਾਈ ਦੇ ਪਹਿਲੇ ਹਫ਼ਤੇ 'ਚ, ਤੇ ਤੁਹਾਨੂੰ ਮਿਲਣਾ ਵੀ ਜ਼ਰੂਰ ਚਾਹਾਂਗੇ, ਤੇ ਕੋਸ਼ਿਸ਼ ਕਰਿਓ ਜੀ ਜ਼ਰੂਰ ਵਕਤ ਕੱਢਿਓ, 10-20 ਮਿੰਟ ਸਾਨੂੰ ਜ਼ਰੂਰ ਦਰਸ਼ਨ ਦਿਓ। ਤੇ ਅਮਨ ਮਾਨ ਜੁੜੇ ਆ, ਸਤਿ ਸ਼੍ਰੀ ਅਕਾਲ ਮਿੰਟੂ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਅਮਨ ਮਾਨ ਗੁਰਜੰਟ ਐਂਡ ਅਮਨ ਕੌਰਾ ਲਿਸਨਿੰਗ ਯੂਅਰ ਪ੍ਰੋਗਰਾਮ ਐਂਡ ਪਿਕਿੰਗ ਜਕੀਨੀਆ, ਕੀਪ ਗੋਇੰਗ ਵਿਦ ਯੂਅਰ ਗੁੱਡ ਵਰਕ, ਯੂ ਆਰ ਵੈਰੀ ਗੁੱਡ ਐਂਡ ਸਟੇਟ। ਸੋ ਬਹੁਤ ਮਿਹਰਬਾਨੀ ਅਮਨ ਮਾਨ ਜੀ, ਤੁਸੀਂ ਜੁੜਿਓ ਤੇ ਤੁਸੀਂ ਸਾਰੇ ਜਾਣੇ ਬੜਾ ਹਾਰਡ ਵਰਕ, ਮੈਨੂੰ ਪਤਾ ਜਕੀਨੀਆਂ ਤੋੜਨੀਆਂ ਕਾਫੀ ਹਾਰਡ ਵਰਕ ਆ ਜੀ, ਉਹ ਕਰ ਰਹੇ ਹੋ। ਤੇ ਮੇਰੇ ਬੰਨੀ ਅਮਨ ਕੌੜਾ ਜੀ ਤੇ ਅਮਨ ਮਾਨ ਜੀ ਤੇ ਗੁਰਜੰਟ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਇਹਨਾਂ ਧੰਨਵਾਦ ਦੇ ਨਾਲ ਹੀ ਜੀ ਹੁਣ ਮੈਨੂੰ ਮਿੰਟੂ ਬਰਾੜ ਨੂੰ ਐਡਲੇਟ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਜੀ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਗਲਤੀਆਂ ਫਲਤੀਆਂ ਲਈ ਭੁੱਲ ਚੁੱਕ ਲਈ ਮਾਫ਼ੀ ਮੰਗਦੇ ਹਾਂ ਜੀ। ਹੋ ਸਕਦਾ ਕੁਝ ਆਪਣੀ ਸੋਚ ਤੇ ਕੁਝ ਵੱਧ ਘੱਟ ਕਹਿ ਗਏ ਹੋਈਏ, ਸੋ ਉਸ ਨੂੰ ਪਲੀਜ਼ ਦਰਕਨਾਰ ਕਰਕੇ ਜੇ ਕੋਈ ਚੰਗੀ ਗੱਲ ਲੱਗੇ ਤਾਂ ਉਸ ਨੂੰ ਜ਼ਰੂਰ ਫਲਾਉਣ ਦੀ ਕੋਸ਼ਿਸ਼ ਕਰਿਓ। ਇਸੇ ਆਸ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇ ਤੇਰੇ ਪਾਣੇ ਸਰਬੱਤ ਦਾ ਭਲਾ ਕਹਿੰਦੇ ਹੋਏ ਪ੍ਰੋਗਰਾਮ ਦਾ ਜਿਹੜਾ ਅੰਤਿਮ ਜਿਹੜਾ ਸ਼ੋਹਾਂ ਦਿੰਦੇ ਹਾਂ ਜੀ ਪ੍ਰੋਗਰਾਮ ਨੂੰ। ਸੋ ਜਿਉਂਦੇ ਰਹੋ, ਵਸਦੇ ਰਹੋ, ਆਬਾਦ ਰਹੋ ਤੇ ਸੁਣਦੇ ਰਹੋ ਹਰਮਨ ਰੇਡੀਓ।
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ, ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ। ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ, ਇਹ ਜ਼ਿੰਦਗੀ ਲਸਾਨੀਆਂ, ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ। ਬਿਸ਼ਕ ਹੁੰਦਾ ਹੀਰਿਆਂ ਦੇ ਵਰਗਾ, ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਕਿੱਥੇ ਜਰਦੇ ਨੇ ਯਾਰੀਆਂ, ਕਿੱਥੇ ਰਹਿੰਦੇ ਕਰਦੇ ਤਿਆਰੀਆਂ, ਰਾਂਝੇ ਨੇ ਤਾਂ ਮੱਝੀਆਂ ਵਿਚਾਰੀਆਂ, ਤੇ ਅੰਤ ਵੇਖ ਹੋ ਗਈਆਂ ਕੁਆਰੀਆਂ। ਆ ਜੱਗ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ, ਆ ਜੱਗ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਛੁਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਕਦੋਂ ਜੱਚੀਆਂ ਪਰੀਤੀਆਂ, ਪਿਆਰ ਕੰਧਾਂ ਕੱਚੀਆਂ, ਬੇਵਕੂਫਾ ਓਏ ਸਮਾਂ ਨੀ ਪਲਾਈਦਾ ਪਾਗਲਾ, ਪਿਆਰ ਕੰਧਾਂ ਕੱਚੀਆਂ, ਬੇਵਕੂਫਾ ਓਏ ਸਮਾਂ ਨੀ ਪਲਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ। ਕਿ ਦੁਨੀਆ ਤਾਂ ਮਸਲੇ ਹੀ ਪਾਲਦੀ, ਕਿ ਮਾੜੀ ਨਹੀਂ ਗੱਲ ਵੀ ਉਛਾਲਦੀ, ਉਤਾਰ ਦਿੰਦੀ ਖੱਲ ਵੀ ਇਹ ਵਾਲਦੀ, ਤੇ ਆਸ਼ਕਾਂ ਦੀ ਜਿੰਦੜੀ ਨੂੰ ਗਾਲਦੀ, ਅਰੂ ਤੇਰੀ ਸਦਰਾਂ ਨੂੰ ਪਾਲਦੀ, ਉਹ ਦਿਲ ਨੀ ਦੁਖਾਈਦਾ ਪਾਗਲਾ, ਕਿਰੂ ਤੇਰੀ ਸਦਰਾਂ ਨੂੰ ਪਾਲਦੀ, ਉਹ ਦਿਲ ਨੀ ਦੁਖਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ।
ਨਾ ਛੋਲਵੀ ਸਰਤਾਜ ਐਦਾਂ ਨਹੀਂ ਉਗਾਈਦਾ ਪਾਗਲਾ ਸੁਰਾਂ ਨੂੰ ਜ਼ਰਾ ਛੋਲਵੀ ਸਰਤਾਜ ਐਦਾਂ ਨਹੀਂ ਉਗਾਈਦਾ ਪਾਗਲਾ ਇਸ਼ਕ ਹੁੰਦਾ ਹੀਰਿਆਂ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ
ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਖੂਬ ਸੋਹਣਿਆ ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ ਸ਼ਹਿਰ ਤੱਕ ਸੁਣ ਜਾਂਦੀ ਖੂਬ ਸੋਹਣਿਆ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.